ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸ਼ਨਿਚਰਵਾਰ 13 ਨਵੰਬਰ 2021 ਦੀ ਤਰੀਕ ਨੂੰ ਕੌਫਸ ਹਾਰਬਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅਗਲੇ 2 ਘੰਟੇ ਸਾਡੀਆਂ ਗੱਲਾਂ ਬਾਤਾਂ ਹੋਣਗੀਆਂ। ਜੀ ਆਇਆਂ ਨੂੰ ਔਰ ਅਰਦਾਸ ਕਰੀਏ ਆਪਾਂ ਸਾਰੇ ਰਲ ਕੇ ਕਿ ਸਰਬੱਤ ਦਾ ਭਲਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ 8:02 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਪਰ ਬ੍ਰਿਸਬਨ ਦੇ ਵਿੱਚ 7:02 ਨੇ ਸਵੇਰ ਦੇ, ਕਿਉਂਕਿ ਡੇਲਾਈਟ ਸੇਵਿੰਗ ਉੱਥੇ ਨਹੀਂ ਲਾਗੂ ਹੁੰਦੀ। ਔਰ ਅੱਜ ਇਸ ਵੇਲੇ ਐਡਲੇਡ ਦੇ ਵਿੱਚ 7:32 ਹੈ, ਪਰਥ ਦੇ ਵਿੱਚ ਸਵੇਰ ਦੇ 5:02 ਹੈ। ਸਵੇਰ ਦੇ ਜਾਣੀ ਕਿ ਅੱਧੀ ਰਾਤ ਟੱਪ ਗਈ ਹੈ ਭਾਰਤ ਦੇ ਵਿੱਚ, 2:32 ਹੈ। 12 ਤਰੀਕ ਚੱਲ ਰਹੀ ਹੈ, ਰਾਤ ਦੇ 9:02 ਹੋਏ ਨੇ ਲੰਡਨ ਦੇ ਵਿੱਚ। ਸ਼ੁੱਕਰਵਾਰ ਅਤੇ 12 ਤਰੀਕ ਤਰਕਾਲਾਂ ਨਿਊਯਾਰਕ ਦੇ ਵਿੱਚ 4:02, ਉੱਥੇ ਵੀ ਮੇਰਾ ਖਿਆਲ ਡੇਲਾਈਟ ਸੇਵਿੰਗ ਸ਼ੁਰੂ ਖਤਮ ਹੋ ਚੁੱਕੀ ਹੈ। ਵੈਨਕੂਵਰ ਦੇ ਵਿੱਚ ਅਤੇ LA ਦੇ ਵਿੱਚ ਦੁਪਹਿਰ ਦੇ 1:02 ਹੈ। ਸੋ ਸਾਰੇ ਮਿੱਤਰ ਪਿਆਰਿਆਂ ਦਾ ਸਵਾਗਤ, ਅਤੇ ਮੈਨੂੰ ਲੱਗਦਾ ਕੈਨੇਡਾ ਵਾਲਿਆਂ ਦੇ ਮੈਸੇਜ ਅੱਜ ਥੋੜ੍ਹੇ ਲੇਟ ਆਉਣਗੇ, ਕਿਉਂਕਿ ਸਮਾਂ ਉੱਤੇ ਬਦਲ ਚੁੱਕਾ ਆ। ਸਮਾਂ ਬਦਲਦਾ ਰਹਿੰਦਾ, ਚੱਲਦਾ ਰਹਿੰਦਾ ਹਰ ਪਾਸੇ। ਅੱਜ ਦੇ ਪ੍ਰੋਗਰਾਮ ਦੇ ਵਿੱਚ GS ਚਾਲ ਸਾਡੇ ਨਾਲ ਸ਼ਾਮਿਲ ਹੋਣਗੇ ਇੱਕ ਪਹਿਲੇ ਗੀਤ ਤੋਂ ਬਾਅਦ। ਉਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਭਾਅ ਜੀ ਸਾਡੇ ਨਾਲ ਸ਼ਾਮਿਲ ਹੋਣਗੇ, ਅਤੇ ਅਸੀਂ ਬਹੁਤ ਸਾਰਾ ਚਿੰਤਨ, ਗੱਲਾਂ ਬਾਤਾਂ ਅਤੇ ਬਹੁਤ ਨਵੇਂ ਕੌਨਸੈਪਟ ਤੁਹਾਡੇ ਨਾਲ ਅੱਜ ਸਾਂਝੇ ਕਰ ਰਹੇ ਹਾਂ। 2-3 ਟਰੈਂਡ ਚੱਲ ਰਹੇ ਨੇ ਦੁਨੀਆ ਦੇ ਵਿੱਚ, ਜਿਸ ਦੇ ਵਿੱਚੋਂ ਸਾਡੇ ਲਿਸਨਰਸ ਨੂੰ ਬਹੁਤ ਫਾਇਦਾ ਹੋਣ ਵਾਲਾ ਆ, ਅਤੇ ਹੋ ਸਕਦਾ ਆ ਜੇ ਅਸੀਂ ਉਹਨੂੰ ਤਰੀਕੇ ਨਾਲ ਨਾ ਹੈਂਡਲ ਕੀਤਾ ਤਾਂ ਨੁਕਸਾਨ ਵੀ ਬਹੁਤ ਵੱਡਾ ਹੋਵੇ। ਜ਼ਰੂਰੀ ਆ ਅੱਜ ਦੀ ਗੱਲਬਾਤ ਸੁਣਨੀ। ਅਸੀਂ ਨਿਗਾਹ ਰੱਖਦੇ ਹਾਂ ਸਾਰੇ ਚਾਲ ਸਾਹਿਬ, ਸਰਬਜੀਤ ਅਤੇ ਅਮਰੀਕ ਭਾਅ ਜੀ ਕਿ ਕੀ ਟਰੈਂਡ ਚੱਲ ਰਹੇ ਨੇ ਦੁਨੀਆ ਦੇ ਵਿੱਚ, ਅਤੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਟਰੈਂਡ ਜਿਹੜਾ ਚੱਲ ਰਿਹਾ ਜਿਹਦੇ ਬਾਰੇ ਅੱਜ ਮੈਂ ਪਹਿਲਾਂ ਵਿਚਾਰ ਸਾਂਝਾ ਇਹ ਕਰਨਾ ਹੈ ਕਿ ਅਸੀਂ ਬਹੁਤ ਹੋਕਾ ਦਿੰਦੇ ਹਾਂ ਕਿ ਚੰਗੇ ਕੰਮ ਕਰਨੇ ਚਾਹੀਦੇ ਆ, ਚੰਗੀ ਗੱਲ ਹੈ, ਦੇਣੇ ਚਾਹੀਦੇ ਵੀ ਆ, ਸਾਨੂੰ ਰਿਮਾਈਂਡ ਕਰਾਉਣਾ ਚਾਹੀਦਾ ਆਪਣੇ ਆਪ ਨੂੰ, ਕੰਧਾਂ 'ਤੇ ਲਿਖ ਲੈਣੇ ਚਾਹੀਦੇ ਆ ਵਿਚਾਰ, ਸਕੂਲਾਂ ਦੇ ਉੱਤੇ ਹਰੇਕ ਦੀਵਾਰ ਦੇ ਉੱਤੇ ਵਿਚਾਰ ਲਿਖੇ ਹੁੰਦੇ ਆ। ਬੱਚਾ ਆਉਂਦਾ ਆ, ਜਾਂਦਾ ਆ, ਪੜ੍ਹਦਾ ਆ, ਉਹਦੇ ਉਹ ਮਨ ਦੇ ਵਿੱਚ ਪੈ ਜਾਂਦਾ ਆ। ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਹਰ ਸਕੂਲ ਦੇ ਉੱਤੇ ਕਿਤੇ ਨਾ ਕਿਤੇ ਇਹ ਗੁਰਬਾਣੀ ਦੀਆਂ ਪਾਵਨ ਤੁਕਾਂ ਦਰਜ ਹਨ, ਲਿਖੀਆਂ ਹੋਈਆਂ ਹਨ, ਬਚਪਨ ਤੋਂ ਦਿਮਾਗ ਦੇ ਵਿੱਚ ਬੈਠੀਆਂ ਹਨ, ਅਤੇ ਇਸ ਦੇ ਮਤਲਬ ਵੀ ਸਮਝ ਆਉਂਦੇ ਆ ਕਿ ਵਿੱਦਿਆ ਦੇ ਉੱਤੇ ਅਸੀਂ ਜੇ ਵਿਚਾਰ ਕਰੀਏ ਤਾਂ ਜਾ ਕੇ ਉਹ ਪਰਉਪਕਾਰੀ ਹੁੰਦੀ ਆ। ਜੇ ਵਿੱਦਿਆ ਲੈ ਲੈਣੀ ਹੈ ਅਤੇ ਫਿਰ ਵਿਚਾਰ ਨਹੀਂ ਕਰਨਾ ਤਾਂ ਉਹ ਪਰਉਪਕਾਰੀ ਫਿਰ ਉਹਦਾ ਉਹ ਮਤਲਬ ਨਹੀਂ ਨਿਕਲਦਾ, ਉਹ ਮਕਸਦ ਪੂਰਾ ਨਹੀਂ ਹੁੰਦਾ ਜਿਸ ਕਰਕੇ ਆਪਾਂ ਵਿੱਦਿਆ ਲੈਂਦੇ ਹਾਂ। ਸੋ ਇਹ ਜਿਹੜੇ ਵਿਚਾਰ ਹੈ, ਸਿੰਗਲ ਸਿੰਗਲ ਲਾਈਨਰ ਹੈ, ਇਸੇ ਤਰ੍ਹਾਂ ਸ਼ਲੋਕ ਬਣੇ ਨੇ। ਭਗਤ ਕਬੀਰ ਜੀ ਦੇ ਸ਼ਲੋਕ ਅਸੀਂ ਸਾਰੇ ਸੁਣਦੇ ਹਾਂ, ਬਾਬਾ ਫਰੀਦ ਜੀ ਦੇ, ਸਾਡੇ ਗੁਰੂ ਸਾਹਿਬਾਨਾਂ ਦੇ, ਭਗਤਾਂ ਦੇ, ਇਹ ਸ਼ਲੋਕ ਟੂ ਲਾਈਨਰਸ ਨੇ ਜਿਹੜੇ ਮੂੰਹ ਜਵਾਨੀ ਚੇਤੇ ਹੋ ਜਾਂਦੇ ਨੇ, ਰਾਈਮਸ ਨੇ, ਕਹਾਵਤਾਂ ਵਾਂਗੂ। ਕਹਾਵਤ ਅਸੀਂ ਵਰਤਦੇ ਹਾਂ ਉਸ ਥਾਂ ਦੇ ਉੱਤੇ ਜਿੱਥੇ ਉਹ ਢੁੱਕਵੀਂ ਹੁੰਦੀ ਆ, ਇਹ ਫਰਕ ਹੈ ਕਹਾਵਤ ਦਾ। ਉਹ ਵੀ ਟੂ ਲਾਈਨਰਸ ਹੁੰਦੀਆਂ, ਸਿੰਗਲ ਲਾਈਨਰਸ ਹੁੰਦੀਆਂ, ਜਿੱਥੇ ਕੋਈ ਸਿਚੁਏਸ਼ਨ ਬਣਦੀ ਆ ਫਿਰ ਅਸੀਂ ਉੱਥੇ ਉਹ ਕਹਾਵਤ ਵਰਤਦੇ ਹਾਂ। ਪਰ ਜਿਹੜੇ ਸ਼ਲੋਕ ਹੁੰਦੇ ਨੇ ਮਹਾਂਪੁਰਖਾਂ ਦੇ, ਰੂਹਾਨੀਅਤ ਦੇ, ਉਹ ਅਸੀਂ ਗਾ ਸਕਦੇ ਹਾਂ, ਕਿਤੇ ਵੀ ਗਾ ਸਕਦੇ ਹਾਂ। ਜਦੋਂ ਆਪਾਂ ਗਾਉਂਦੇ ਹਾਂ ਤਾਂ ਉਹ ਮਾਹੌਲ ਬਣ ਜਾਂਦਾ ਆਪਣੇ ਆਪ। ਸੋ ਇਹ ਫਰਕ ਹੈ ਕਹਾਵਤਾਂ ਅਤੇ ਸ਼ਲੋਕਾਂ 'ਚ। ਅਤੇ ਅਸੀਂ ਗਾ ਸਕਦੇ ਹਾਂ ਅਤੇ ਉਹਦੇ ਉਸੇ ਵੇਲੇ ਮਤਲਬ ਉਹ ਮਾਹੌਲ ਸਿਰਜ ਹੋ ਜਾਊਗਾ। ਪਰ ਜਿਹੜੀ ਕਹਾਵਤ ਹੈ ਉਹ ਮਾਹੌਲ ਸਿਰਜਿਆ ਹੁੰਦਾ, ਉਹਦੇ ਵਿੱਚੋਂ ਫਿਰ ਅਸੀਂ ਢੁੱਕਵੀਂ ਲਾਉਂਦੇ ਹਾਂ ਵੀ ਇੱਥੇ ਇਸ ਸਿਚੁਏਸ਼ਨ 'ਤੇ ਆਹ ਕਹਾਵਤ ਢੁੱਕਦੀ ਆ। ਹੁਣ ਵਿਚਾਰ ਆਪਾਂ ਦਿੰਦੇ ਹਾਂ ਅਖਬਾਰਾਂ ਦੀ, ਤੁਸੀਂ ਗੱਲੇ ਛੱਡੋ, ਪਹਿਲਾਂ ਵੈਸੇ ਅਖਬਾਰਾਂ ਦੇ ਵਿੱਚ ਆਉਂਦੇ ਹੁੰਦੇ ਸੀਗੇ ਵਧੀਆ ਵਿਚਾਰ, ਉਹ ਪੜ੍ਹਦੇ ਹੁੰਦੇ ਸੀਗੇ ਸਾਰੇ। ਸਾਨੂੰ ਸਕੂਲਾਂ ਦੇ ਵਿੱਚ ਐਥਿਕਸ ਸਿਖਾਲੇ ਜਾਂਦੇ ਸੀ, ਇਸ ਤਰ੍ਹਾਂ ਨਹੀਂ ਕਰਨਾ, ਚੰਗਾ ਬੋਲਣਾ ਆ, ਹਰੇਕ ਨੂੰ ਵਿਸ਼ ਕਰਨੀ ਆ, ਕਿਸੇ ਦਾ ਦਿਲ ਨਹੀਂ ਦਿਖਾਉਣਾ। ਔਰ ਪੁਰਾਣੀਆਂ ਫਿਲਮਾਂ ਦੇ ਵਿੱਚ ਉਹਨਾਂ ਦਾ ਮੋਰਲ ਹੁੰਦਾ ਸੀ, ਉਹਨਾਂ ਦਾ ਸਿੱਟਾ ਹੁੰਦਾ ਸੀ ਵੀ ਇਹਦੇ 'ਚੋਂ ਕੀ ਸਿੱਟਾ ਕੱਢਿਆ, ਕਹਾਣੀ ਦਾ 'ਚੋਂ ਕੀ ਆਪਾਂ ਤੱਤ ਕੱਢਿਆ। ਅਤੇ ਉਹ ਹੁਣ ਸਾਰਾ ਬਦਲਦਾ ਜਾ ਰਿਹਾ। ਫਿਲਮਾਂ ਦੇ ਵਿੱਚ ਕੋਈ ਕਹਾਣੀ ਦਾ ਲੜ ਸਿਰਾ ਨਹੀਂ ਹੈਗਾ, ਉਹਨੂੰ ਮਾਰੀ ਜਾਂਦਾ, ਉਹਨੂੰ ਮਾਰੀ ਜਾਂਦਾ ਆ, ਅਤੇ ਉਹਦੇ ਵਿੱਚ ਕੋਈ ਐਜੂਕੇਸ਼ਨ ਲੈ ਕੇ ਨਹੀਂ ਗਏ ਆਪਾਂ। ਮੈਨੂੰ ਯਾਦ ਹੈ 1986 ਦੇ ਵਿੱਚ ਮੈਂ 6ਵੀਂ 'ਚ ਪੜ੍ਹਦਾ ਸੀਗਾ, ਅਤੇ ਅਸੀਂ ਇੰਗਲੈਂਡ ਪਹਿਲੀ ਵਾਰੀ ਗਏ ਉਸ ਵੇਲੇ ਤਾਇਆ ਜੀ ਕੋਲ ਸਕੂਲ ਹੋਲੀਡੇਜ਼ ਦੇ ਵਿੱਚ। ਮੇਰੇ ਫਾਦਰ ਸਾਹਿਬ ਆਸਟ੍ਰੇਲੀਆ ਸੀ, ਤਾਂ ਮੇਰੇ ਤਾਇਆ ਜੀ ਨੇ ਨਾ, ਅਸੀਂ 3 ਮਹੀਨੇ ਰਹੇ ਉੱਥੇ, ਮੈਨੂੰ ਸਾਰਾ ਸਾਨੂੰ ਸਾਰਾ ਇੰਗਲੈਂਡ ਦਿਖਾਇਆ, ਸਾਰੇ ਰਿਸ਼ਤੇਦਾਰ ਨੂੰ ਮਿਲਾਇਆ, ਸਾਰੇ ਮਿਊਜ਼ੀਅਮ ਦਿਖਾ ਲਏ ਲੰਡਨ ਦੇ, ਔਰ ਬੜੀ ਐਜੂਕੇਸ਼ਨ ਦਿੱਤੀ ਉਹਨਾਂ ਨੇ। ਬਹੁਤ ਵਧੀਆ ਵਧੀਆ ਫਿਲਮਾਂ ਸਾਨੂੰ ਦਿਖਾ ਲਈਆਂ ਕੋਲ ਬੈਠ ਬੈਠ ਕੇ, ਜਿਸ ਤਰ੍ਹਾਂ ਉਪਕਾਰ, ਖਾਨਦਾਨ। ਸੋ ਇਹੋ ਜਿਹੀਆਂ ਫਿਲਮ ਨਾਲ ਬੈਠ ਕੇ ਉਹਨਾਂ ਨੇ ਸਮਝਾਇਆ ਵੀ ਆਹ ਦੇਖ ਕਾਕਾ ਇਹ ਇੱਦਾਂ ਕਰਦੇ ਆ, ਇਹ ਇੱਦਾਂ ਹੁੰਦੀ ਹੈ, ਇਹਨੂੰ ਇੱਦਾਂ ਕਰਨਾ ਹੈ। ਸੋ ਉਹ ਇੱਕ ਐਜੂਕੇਸ਼ਨ ਜਿਹੜੀ ਆ ਉਹ ਉਹਨਾਂ ਨੇ ਦਿੱਤੀ, ਐਥਿਕਸ ਦਿੱਤੇ। ਹੁਣ ਆਪਾਂ ਅੱਜ ਨਿਗਾਹ ਮਾਰੀਏ ਕਿ ਅਸੀਂ ਜਦੋਂ ਘਰ ਦੇ ਵਿੱਚ ਕੀ ਇੱਦਾਂ ਦਾ ਸੰਵਾਦ ਕਰਦੇ ਹਾਂ ਆਪਣੇ ਬੱਚਿਆਂ ਨਾਲ, ਅਸੀਂ ਆਪ ਗੱਲਾਂ ਕਰਦੇ ਹਾਂ ਇਸ ਤਰ੍ਹਾਂ ਦੀਆਂ? ਨਹੀਂ, ਘਟਾ ਤੀਆਂ ਬਹੁਤ। ਅਸੀਂ ਲਿਮਿਟ ਕਿੱਥੇ ਕਰ ਲਿਆ? ਚਲੋ ਫੇਸਬੁੱਕ 'ਤੇ ਆਉਂਦੇ ਆ, ਸੋਸ਼ਲ ਮੀਡੀਆ 'ਤੇ, ਪਰ ਉਹ ਕੀ ਆਟੇ 'ਚ ਲੂਣ ਵਾਲਾ ਕੰਮ ਹੈ। ਵਿਚਾਰ ਆਈ ਜਾਂਦੇ ਨੇ, ਅੱਗੇ ਨੂੰ ਲੋਕ ਉਹਨੂੰ ਦੇਖ ਕੇ ਰਾਜ਼ੀ ਨਹੀਂ, ਫਲਾਨੇ ਨੇ ਜੀ ਆਹ ਕਰਤਾ, ਫਲਾਨੇ ਨੇ ਉਹ ਕਰਤਾ, ਆਹ ਦੇਖੋ ਜੀ ਉਹਦਾ ਗਿੱਧਾ ਪਈ ਜਾਂਦਾ ਆ, ਈ ਹੋਈ ਜਾਂਦੀ ਆ, ਟਿੱਕਟੋਕ ਦੇ ਛੋਟੇ ਛੋਟੇ ਵੀਡੀਓ ਜਿਹੜੇ ਆ ਉੱਥੇ ਮਤਲਬ ਘਟੀਆ ਸ਼ਬਦਾਵਲੀ ਵਰਤੀ ਜਾਂਦੇ ਨੇ, ਪਰਿਵਾਰਾਂ ਦਾ ਕੋਈ ਖਿਆਲ ਹੀ ਨਹੀਂ ਹੈਗਾ। ਸੱਸ ਮਤਲਬ ਜਵਾਈਆਂ ਨਾਲ ਗੱਲਾਂ ਇੱਦਾਂ ਦੀਆਂ ਕਰਨ ਲੱਗੀ ਆ, ਜਵਾਈ ਸਹੁਰਿਆਂ ਨਾਲ ਲੱਗੇ ਹੋ ਕਰਨ, ਨੌਹਾਂ ਮਤਲਬ ਛੱਡੇ ਦਿਓ ਗੱਲਾਂ, ਮਤਲਬ ਉੱਥੇ ਜੋ ਇੰਨਾ ਘਟੀਆ ਮਟੀਰੀਅਲ ਅਸੀਂ ਉਹਨੂੰ ਅਸੀਂ ਐਂਟਰਟੇਨਮੈਂਟ ਬਣਾ ਕੇ ਬੈਠੇ ਹਾਂ। ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਆਪਣਾ ਸਟੈਂਡਰਡ ਜਿਹੜਾ ਆ ਉਹ ਕਾਫੀ ਲੋਅ ਕਰ ਲੈਂਦੇ ਹਾਂ, ਹੋ ਜਾਂਦਾ ਆ। ਐਂਟਰਟੇਨਮੈਂਟ ਉੱਦਾਂ ਕਦੀ ਕਰਨੀ ਚਾਹੀਦੀ ਆ ਜਿਹੜੀ ਦਾਇਰੇ ਦੇ ਵਿੱਚ ਹੋਵੇ, ਉਹ ਚੀਜ਼ ਦੇਖਣੀ ਜਾਂ ਕਰਨੀ ਨਹੀਂ ਚਾਹੀਦੀ। ਮੈਨੂੰ ਯਾਦ ਹੈ ਮੈਂ ਵੀ 10ਵੀਂ 11ਵੀਂ 'ਚ ਨਾ, ਕਿਉਂਕਿ ਉੱਥੇ ਮਾਹੌਲ ਇਸ ਤਰ੍ਹਾਂ ਦਾ ਸੀਗਾ ਅਤੇ ਮੇਰੀ ਸਿਹਤ ਨਾ ਬਣੇ, ਤਾਂ ਤਾਇਆ ਜੀ ਗਏ ਹੋਏ ਇੰਡੀਆ, ਤਾਂ ਉਹ ਮੈਨੂੰ ਡਾਕਟਰ 'ਤੇ ਲੈ ਕੇ ਕਹਿੰਦੇ ਚੱਲ ਤੈਨੂੰ ਡਾਕਟਰ 'ਤੇ ਲੈ ਕੇ ਜਾਂਦਾ, ਤੂੰ ਤਾਂ ਮਾੜਾ ਹੋਈ ਜਾਂਦਾ। ਅਤੇ ਉਹ ਡਾਕਟਰ 'ਤੇ ਗਏ ਤਾਂ ਬੜਾ ਸੂਝਵਾਨ ਡਾਕਟਰ ਗੁਰਬਖਸ਼ ਸਿੰਘ, ਅਤੇ ਉਹ ਚੱਕ ਚੁੱਕ ਕਰਕੇ ਕਹਿੰਦਾ ਵੀ ਇਹਨੂੰ ਕੋਈ ਬਿਮਾਰੀ ਨਹੀਂ ਹੈਗੀ, ਇਹ ਕਹਿੰਦਾ ਅਸਲ ਦੇ ਵਿੱਚ ਇਹ ਉਦਾਸ ਹੈ, ਮੈਨੂੰ ਲੱਗਦਾ ਡਿਪਰੈਸ਼ਨ ਵੱਲ ਨੂੰ ਜਾ ਰਿਹਾ ਹੈ। ਤੇ ਮੈਨੂੰ ਪੁੱਛਿਆ। ਹਾਂ ਮੈਂ ਕਿਹਾ ਸਾਡਾ ਨਾ ਬੜਾ ਵਧੀਆ ਮਾਹੌਲ ਸੀ ਪੜ੍ਹਾਈ ਵਾਲਾ, ਤੇ ਸਾਡੇ ਸਾਰੇ ਜਿਹੜੇ ਮਿੱਤਰ ਦੋਸਤ ਹੈ ਉਹ ਸਾਰੇ ਖਿੰਡ ਗਏ, ਤੇ ਹੁਣ ਅਸੀਂ ਇਕੱਲੇ ਰਹਿ ਗਏ। ਹੁਣ ਸਾਨੂੰ ਪੜ੍ਹਾਈ ਜਿਹੜੀ ਹੈ, ਪੜ੍ਹਾਈ ਉਦੋਂ ਬੜਾ ਔਖਾ ਸੀਗਾ, ਰਿਜ਼ਰਵੇਸ਼ਨ ਦੇ ਕਰਕੇ ਸਾਲ ਹੀ ਖਰਾਬ ਹੋ ਗਿਆ। ਕਹਿੰਦੇ ਬਸ ਠੀਕ ਆ, ਮੈਂ ਸਮਝ ਗਿਆ ਵੀ ਤੁਸੀਂ ਪੜ੍ਹਨ ਵਾਲੇ ਬੰਦੇ ਸੀ, ਤੇ ਇੱਕਦਮ ਪੜ੍ਹਾਈ ਦੇ ਬਾਹਰ ਨਿਕਲੇ ਤੇ ਮੂਹਰੇ ਆਊਟ ਇਨ ਦਾ ਵਾਈਲਡ, ਮਤਲਬ ਸਾਰਾ ਕੁਛ ਪੁੱਠਾ ਸੀਗਾ ਹੋ ਗਿਆ। ਤੇ ਉਹਨਾਂ ਨੇ ਮੈਨੂੰ ਨੁਕਤਾ ਦੱਸਿਆ, ਕਹਿੰਦੇ ਤੈਨੂੰ ਗੋਲੀ ਨਹੀਂ ਚਾਹੀਦੀ ਕੋਈ ਵੀ, ਕੁਛ ਨਹੀਂ ਚਾਹੀਦਾ। ਤੋਂ ਨਾ ਇਹ ਜਿਹੜੇ ਸੈਡ ਸੌਂਗ ਹੈ ਇਹ ਸੁਣਨਾ ਬੰਦ ਕਰ ਦੇ। ਦੇਖੋ ਮੈਂ ਬਹੁਤੇ ਸੁਣਦਾ ਵੀ ਨਹੀਂ ਸੀਗਾ, ਮੈਂ ਕਾਫੀ ਮਤਲਬ ਮਿਊਜ਼ਿਕ ਸੁਣਿਆ, ਪਰ ਉਹ ਕਹਿੰਦੇ ਤੂੰ ਸੈਡ ਸੌਂਗ ਸੈਡ ਫਿਲਮਾਂ ਦੇਖਣੀਆਂ ਬੰਦ ਕਰ ਦੇ, ਸਿਰਫ ਕਾਮੇਡੀ ਦੇਖਿਆ ਕਰ, ਜਾਂ ਐਨ ਸਿਰੇ ਦੀ ਗੱਪ ਗੱਪਾਂ ਵਾਲੀ ਫਿਲਮ, ਪਤਾ ਹੈ ਵੀ ਇਹ ਗੱਪਾਂ ਹੀ ਆ। ਸੋ ਉਹ ਦਿਨ ਹੱਦ ਹੈ ਜੀ, ਮੈਂ ਬਹੁਤ ਘੱਟ ਸੈਡ ਫਿਲਮਾਂ ਦੇਖਦਾ, ਬਹੁਤ ਘੱਟ ਸੈਡ ਸੌਂਗ ਸੁਣਦਾ, ਤੇ ਦੇਖ ਲਈ ਕਿਤੇ ਤਾਂ ਕਾਮੇਡੀ ਫਿਲਮ ਦੇਖ ਲਈ ਤਾਂ ਉਹਦੇ ਨਾਲ ਦਿਲ ਖੁਸ਼ ਹੁੰਦਾ ਹੈ। ਸੋ ਜਿਹੋ ਜਿਹਾ ਮਟੀਰੀਅਲ ਆਪਾਂ ਦੇਖਦੇ ਹਾਂ ਦੇਖਾਂਗੇ, ਉਹੋ ਜਿਹੀ ਸਾਡੀ ਬਿਰਤੀ ਹੋ ਜਾਂਦੀ ਹੈ। ਆਪਣਾ ਅਸੀਂ ਆਪ ਚੁਣਨਾ ਕਿ ਅਸੀਂ ਕਿੱਧਰ ਨੂੰ ਜਾਣਾ ਹੈ, ਕਿੱਧਰ ਨੂੰ ਲੈ ਕੇ ਜਾਣਾ ਹੈ। ਵਿਚਾਰ ਮੂਹਰੇ ਆਈ ਜਾਂਦੇ ਨੇ, ਉਹਨਾਂ ਨੂੰ ਗ੍ਰਹਿਣ ਕਰਨਾ ਸਾਡਾ ਫਰਜ਼ ਬਣਦਾ, ਅਸੀਂ ਦੇਖਣੇ ਹਾਂ ਵੀ ਅਸੀਂ ਉਹ ਵਿਚਾਰ ਲੈਣੇ ਆ ਜਾਂ ਨਹੀਂ ਲੈਣੇ। ਹੁਣ ਕਈ ਬੰਦੇ ਰਹਿੰਦੇ ਹੀ ਵਿਚਾਰਾਂ ਦੇ ਵਿੱਚ ਨੇ, ਪਾਠ ਪੂਜਾ ਕਰਦੇ ਨੇ, ਬਹੁਤ ਕਰਦੇ ਨੇ, ਪਰ ਉਹਨਾਂ ਦਾ ਮਨ ਫੇਰ ਨਹੀਂ ਟਿਕਦਾ। ਇਹਦਾ ਕੀ ਕਾਰਨ ਹੈ? ਇਹ ਇੱਕ ਮਸਲਾ ਆ। ਕਈ ਨੌਜਵਾਨਾਂ ਨੂੰ ਮੈਂ ਮਿਲਿਆ, ਲੇਟਲੀ ਮਿਲਿਆ, ਅਤੇ ਮੈਂ ਐਕਸਪੈਕਟ ਵੀ ਨਹੀਂ ਸੀ ਕਰ ਸਕਦਾ ਵੀ ਉਹਨਾਂ ਦੇ ਵਿੱਚ ਇੰਨੀ ਚੇਂਜ ਆ ਜੂਗੀ, ਅਤੇ ਉਹ ਮੈਨੂੰ ਮਿਲੇ, ਅਤੇ ਉਹਨਾਂ ਨੇ ਗਾਈਡੈਂਸ ਲੈਣ ਦੀ ਕੋਸ਼ਿਸ਼ ਕੀਤੀ, ਮੈਂ ਉਹਨਾਂ ਨੂੰ ਚਲੋ ਗੁਰਬਾਣੀ ਨਾਲ ਜੋੜਿਆ। ਅਤੇ ਉਹ ਜਿਹੜੇ ਬੈਕਗਰਾਊਂਡ ਦੇ ਵਿੱਚ ਵਿਚਾਰ ਚੱਲੀ ਜਾਂਦੇ ਚੱਲੀ, ਉਹਨਾਂ ਦੇ ਘਰ ਕਰ ਗਏ, ਇੱਕਦਮ ਕਲਿੱਕ ਕਰ ਗਿਆ ਕਿਸੇ ਦਿਨ, ਅਤੇ ਉਹਨਾਂ ਦਾ ਜ਼ਿੰਦਗੀ ਜਿਹੜੀ ਆ ਮੁੜ ਗਈ। ਪਰ ਕਈ ਮੈਂ ਇਹੋ ਜਿਹੇ ਦੇਖੇ ਨੇ, ਸਾਰੀ ਉਮਰ ਮਹਾਰਾਜ ਦੀ ਤਾਬਿਆ 'ਚ ਬੈਠੇ ਰਹਿੰਦੇ ਨੇ, ਪਾਠ ਕਰੀ ਜਾਂਦੇ ਨੇ, ਪਰ ਉਹ ਜਦੋਂ ਹਰਕਤਾਂ ਕਰਦੇ ਨੇ ਤਾਂ ਦਿਲ ਕਰਦਾ ਵੀ ਇਹ ਕਰ ਕੀ ਰਹੇ ਨੇ, ਇਹਨਾਂ ਨੂੰ ਇੱਕ ਵੀ ਅੱਖਰ ਦੀ ਸੋਝੀ ਨਹੀਂ ਆਈ ਬੰਦਿਆਂ ਨੂੰ। ਗੁਰਬਾਣੀ ਦੇ ਵਿੱਚ ਨਾ ਇੱਕ ਸ਼ਲੋਕ ਆਉਂਦਾ ਆ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ, ਬਾਬਾ ਫਰੀਦ ਜੀ ਦਾ। ਉਹ ਇਸ ਸਮੱਸਿਆ ਦਾ ਹੱਲ ਦੱਸਦੇ ਨੇ ਇਸ ਸ਼ਲੋਕ ਦੇ ਵਿੱਚ, ਰੀਜ਼ਨ ਦੱਸਦੇ ਨੇ ਵੀ ਕਿਉਂ ਬੰਦੇ ਸਾਰੀ ਉਮਰ ਪਾਠ ਪੂਜਾ ਕਰੀ ਜਾਂਦੇ ਨੇ, ਚੰਗੇ ਕੰਮ ਕਰੀ ਜਾਂਦੇ ਨੇ, ਦਾਨ ਪੁੰਨ ਕਰੀ ਜਾਂਦੇ ਨੇ। ਅਸੀਂ ਇਹ ਬੜਾ ਟ੍ਰੈਂਡ ਕਰ ਰਹੇ ਹਾਂ, ਚੰਗੇ ਕੰਮ ਕਰੋ ਜੀ, ਇਹੀ ਉੱਤਮ ਧਰਮ ਹੈ। ਨਹੀਂ, ਚੰਗੇ ਕੰਮ ਕਰਨਾ ਉੱਤਮ ਧਰਮ ਨਹੀਂ ਹੈਗਾ, ਚੰਗੇ ਮੰਦੇ ਕੰਮ ਜਿਹੜੇ ਆ ਉਹ ਕਰਮ ਨੇ, ਇਹ ਚੰਗੇ ਮੰਦਿਆਂ ਤੋਂ ਬਾਹਰ ਆ, ਬਾਹਰ ਜਿਹੜਾ ਆ ਉਹ ਹੈ, ਚੰਗੇ ਕਰਨੇ ਚਾਹੀਦੇ ਆ ਤਾਂ ਕਿ ਤੁਹਾਨੂੰ ਸੇਵਾ ਕਰੋ, ਚੰਗੇ ਕੰਮ ਕਰੋ, ਪਰ ਉੱਥੇ ਰੁਕਣਾ ਨਹੀਂ ਹੈਗਾ, ਉਹ ਕੋਈ ਅਲਟੀਮੇਟ ਐਂਡ ਨਹੀਂ ਹੈਗਾ। ਸੋ ਉਹ ਕਹਿੰਦੇ ਜਿੰਨੀਆਂ ਮਰਜ਼ੀ ਮੱਤਾਂ ਦੇਈ ਜਾਈਏ ਅਸੀਂ, ਜਿੰਨਾ ਮਰਜ਼ੀ ਬੋਲੀ ਜਾਈਏ, ਫਰੀਦਾ ਕੋ ਕਹਿੰਦਿਆਂ ਚਾ ਗਹਿੰਦਿਆਂ ਮੱਤੀ ਦਿੰਦਿਆਂ ਨਿੱਤ, ਜਾਣੀ ਕਿ ਤੁਸੀਂ ਕੂਕੀ ਜਾਓ, ਚੰਗਿਆੜਾ ਮਾਰੀ ਜਾਓ, ਨਿੱਤ ਐਵਰੀ ਡੇ ਆਲ ਦਾ ਟਾਈਮ ਮੱਤੀ, ਉਹਨਾਂ ਨੂੰ ਮੱਤਾਂ ਦੇਈ ਜਾਓ, ਕੂਕਾਂ ਮਾਰ ਕੇ, ਚੰਗਿਆੜਾ ਮਾਰ ਮਾਰ ਕੇ। ਪਰ ਕਹਿੰਦੇ ਜੋ ਸੈਤਾਨ ਵੰਝਾਇਆ ਸੇ ਕਿਤ ਫੇਰੇ ਚਿੱਤ, ਜਿਹੜੇ ਮਨੁੱਖ ਨੂੰ, ਜਿਹੜੇ ਬੰਦੇ ਨੂੰ, ਔਰਤ ਨੂੰ ਸ਼ੈਤਾਨ ਨੇ ਵੰਝਾਇਆ, ਜਾਣੀ ਕਿ ਬੰਨਿਆ ਹੋਇਆ ਆ, ਫਿੱਟ ਕੀਤਾ ਹੋਇਆ ਆ, ਉਹਦਾ ਚਿੱਤ ਕਹਿੰਦੇ ਕਿੱਦਾਂ ਫਿਰੇ? ਚਾਹੇ ਕੂਕਾਂ ਮਾਰ ਮਾਰ ਕੇ, ਚੰਗਿਆੜਾ ਮਾਰ ਮਾਰ ਕੇ ਉਹਨੂੰ ਮੱਤੀ ਮੱਤਾਂ ਦੇਈ ਜਾਓ, ਪਰ ਜਿਹਨੂੰ ਸ਼ੈਤਾਨ ਨੇ ਰੱਸਾ ਪਾਇਆ ਕੇ ਬੰਨਿਆ ਹੋਇਆ ਆ, ਉਹਦਾ ਚਿੱਤ ਨਹੀਂ ਫਿਰ ਸਕਦਾ। ਇਹ ਬਾਬਾ ਫਰੀਦ ਜੀ ਨੇ ਸ਼ਲੋਕ ਦੇ ਵਿੱਚ ਤੱਤ ਕੱਢਿਆ ਆ। ਇਹੋ ਜਿਹੇ ਬੰਦੇ ਅਸੀਂ ਬਹੁਤ ਦੇਖੇ ਨੇ, ਮਿਲਦੇ ਹਾਂ, ਜਿੰਨਾ ਮਰਜ਼ੀ ਉਹਨਾਂ ਨੂੰ ਸਮਝਾਈ ਜਾਓ, ਜੋ ਮਰਜ਼ੀ ਕਰੀ ਜਾਓ, ਉਹਨਾਂ ਨੇ ਉਹੀ ਕਰਨਾ ਆ ਜੋ ਉਹਨਾਂ ਦੇ ਅੰਦਰ ਮਨ ਦੇ ਵਿੱਚ ਸ਼ੈਤਾਨ ਨੇ ਬੰਨਿਆ ਹੋਇਆ ਉਹਨਾਂ ਨੂੰ। ਸੋ ਇੱਕ ਮਸਲਾ ਆ, ਜਿਨ੍ਹਾਂ 'ਤੇ ਨਜ਼ਰ ਹੋ ਜਾਂਦੀ ਆ ਉਹ ਕਾਗੋ ਹੰਸ ਕਰੇ, ਉਹ ਇੱਕਦਮ ਬਦਲ ਜਾਂਦੇ ਨੇ। ਪਰ ਜਿਨ੍ਹਾਂ 'ਤੇ ਨਜ਼ਰ ਨਹੀਂ ਹੁੰਦੀ ਉਹ ਫਿਰ ਬਾਬਾ ਫਰੀਦ ਜੀ ਦਾ ਇਹ ਸ਼ਲੋਕ ਬੜਾ ਢੁੱਕਦਾ ਉਹਨਾਂ 'ਤੇ। ਸੋ ਇੱਕ ਗੀਤ ਤੁਹਾਡੇ ਲਈ ਮੈਂ ਪੇਸ਼ ਕਰਨ ਜਾ ਰਿਹਾ, ਪੁਰਾਣਾ ਪੰਜਾਬ ਵਿਰਾਸਤ ਸੰਧੂ ਦੇ ਸੀਰੀਜ਼ ਕੱਢ ਰਹੇ ਨੇ ਅਤੇ ਪਹਿਲਾ ਗੀਤ ਬੜਾ ਮਕਬੂਲ ਹੋਇਆ ਅਤੇ ਪਾਰਟ 2 ਹੁਣ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਚਾਲ ਸਾਹਿਬ ਇਸ ਗੀਤ ਤੋਂ ਬਾਅਦ ਸਾਡੇ ਨਾਲ ਜੁੜਨਗੇ ਜੀ।
ਪਠਾਣੀ ਤੋਪ ਵਰਗਾ ਕਾਂਬੇ ਛੇੜ ਦਿੰਦਾ ਹੁੰਦਾ ਸੀ ਪਿਸ਼ੌਰ ਨੂੰ, ਉਹ ਲਿਖ ਰੁਕੀਆਂ ਦੇ ਉੱਤੇ ਸਰਦਾਰ ਜੀ, ਉਹ ਲਾਟ ਭੇਜਦਾ ਸੀ ਤੋਹਫੇ ਕੀ ਲਾਹੌਰ ਨੂੰ, ਉਹਦੀ ਸਤਲੁਜ ਟੱਪ ਕੇ ਨਾ ਕੰਪਨੀਓ ਸਤਲੁਜ ਟੱਪ ਕੇ ਨਾ ਕੰਪਨੀ, ਉਹ ਕਿਤੇ ਚੜ੍ਹਦਾ ਨਾ ਤਾਪ ਰਣਜੀਤ ਨੂੰ, ਉਹ ਸਾਰੀ ਦੁਨੀਆਂ ਦਾ ਫਿਰੇ ਬਾਪ ਬਣੀ ਵਾਲੇ ਪੜਦੇ, ਬਾਕੀ ਜਿੱਥੋਂ ਜਿੱਥੋਂ ਪਰੇ ਸਾਰੇ ਹੋ ਗਏ ਰਹੇ ਉੱਥੇ ਸਰਦਾਰ ਜਾ ਕੇ ਖੜਦੇ, ਕਿਤੇ ਕਰੀਏ ਨਾ ਕਿਵੇਂ ਖੱਬੀ ਖਾਣ ਨੂੰ ਰਿਆ ਸ਼ੇਰਾਂ ਵਾਂਗੂ ਖੇਪਰ ਤੇ ਪੁੱਕਦਾ ਉੱਤਾ ਤਾਂ ਤੁਰ ਗਿਆ ਜਿੱਥੇ ਦੇਗਾ ਮਾਰ ਕੇ ਉੱਥੇ ਚੋਰਾਂ ਵਾਂਗੂ ਫਿਰੇ ਪੋਤਾ ਲੁੱਕਦਾ ਉੱਤਾ ਤਾਂ ਤੁਰ ਗਿਆ ਜਿੱਥੇ ਦੇਗਾ ਮਾਰ ਕੇ ਉੱਥੇ ਚੋਰਾਂ ਵਾਂਗੂ ਫਿਰੇ ਪੋਤਾ ਲੁੱਕਦਾ ਸਿੰਘ ਬੱਬਰ ਤੇ ਬਣਿਓ ਕਿਵੇਂ ਹੌਲਦਾਰ ਮਾਰਿਆ ਰੁਮਾਲ ਮੰਗ ਕੇ ਉਹ ਜਾਗੀ ਉੱਤੇ ਛੱਡ ਗਈ ਮਿਸਾਲ ਵੱਖਰੀ ਉਹ ਲੜ ਗਈ ਸੀ ਮੋਢੇ ਤੇ ਜਵਾਕ ਟੰਗ ਕੇ ਹੁਣ ਭੁੱਲੇ ਕੱਢਣਾ ਬਲੈਕ ਹੌਲ ਦੀ ਮਾਰ ਦਿੱਤੇ ਗੋਰੇ ਕਿਵੇਂ ਸਾਹ ਘੁੱਟ ਕੇ ਉਹ ਜ਼ੁਲਮਾਂ ਦੀ ਨਗਰੀ ਤਬਾਹ ਕਰਦੀ ਬੰਦਾ ਸਿੰਘ ਪਿਆ ਜਦੋਂ ਟੁੱਟ ਕੇ ਉਹ ਜ਼ੁਲਮਾਂ ਦੀ ਨਗਰੀ ਤਬਾਹ ਕਰਦੀ ਬਾਬਾ ਬੰਦਾ ਸਿੰਘ ਪਿਆ ਪਿਸ਼ਾਵਰ ਨਾ ਮੁੜਿਆ ਕੋਈ ਇੱਥੇ ਵੱਡੇ ਵੱਡੇ ਆ ਕੇ ਥਾਪੀ ਮਾਰਦੇ ਉਹ ਜਦੋਂ ਹਰੀ ਸਿੰਘ ਨਲੂਆ ਸੀ ਭੁੱਕਿਆ ਉਹ ਕਿਲੇ ਹਿੱਜ ਕੇ ਸੀ ਕਾਬਲ ਕੰਧਾਰ ਦੇ ਉਹ ਨਾਕੇ ਮੌਤ ਦੀਆਂ ਰਾਹਾਂ ਉੱਤੇ ਠੋਕ ਕੇ ਪਾਈਆਂ ਭਾਜਣਾ ਨਸ਼ੇਰੇ ਵਿੱਚ ਖਾਣ ਨੂੰ ਉਹ ਜਿਹੜੇ ਤੋਂ ਪਥਲੇ ਮੋਢਾ ਦੇ ਕੇ ਮੁੱਕ ਗਏ ਉਹ ਪੁੱਛੀ ਉਹਨਾਂ ਕੋਲੋਂ ਜਿੱਤੇ ਮੁਲਤਾਂ ਨੂੰ ਉਹ ਜਿਹੜੇ ਤੋਂ ਪਥਲੇ ਮੋਢਾ ਦੇ ਕੇ ਮੁੱਕ ਗਏ ਉਹ ਪੁੱਛੀ ਉਹਨਾਂ ਕੋਲੋਂ ਜਿੱਤੇ ਪਰਛੇ ਦੀ ਉੱਤੇ ਕੀਨੇ ਰੱਖ ਕੇ ਜਿਹਦੇ ਕੋਲੋਂ ਸੀ ਪੰਜਾਬ ਸਾਰਾ ਕੰਬਦਾ ਉਹਨੂੰ ਆਖਦੇ ਸੀ ਸਿੱਖ ਭਾਬੀ ਹੱਸ ਕੇ ਕਿਹੜੀ ਤੋਪ ਸੀ ਬਣਾਈ ਬਦਾਲੀਆਂ ਘਰਾਂ ਵਿੱਚੋਂ ਪਿੱਤਲ ਦੇ ਭਾਂਡੇ ਚੁੱਕ ਕੇ ਆਸ਼ਕੀ ਚ ਚਿੱਟਾ ਤਾਜ ਬਣਿਆ ਉਹ ਤਾਂ ਮਰਜੀ ਸੀ ਚੌਦਵੇਂ ਨੂੰ ਜੰਮ ਕੇ ਤੋਪਾਂ ਕੱਚੀਆਂ ਦੇ ਨਾਲ ਫਿਰ ਕਰਕੇ ਫਤਿਹ ਕਰ ਲਿਆ ਤੇ ਬਦਲ ਦਾਖ ਨੂੰ ਉਹ ਜਿਹੜੇ ਵੱਡੇ ਵੱਡਿਆਂ ਨੂੰ ਗਏ ਘੁੱਟ ਕੇ ਉਹ ਆਖ ਨਲੂਆ ਡਰਾਉਂਦੇ ਨੇ ਜਵਾਕ ਨੂੰ ਉਹ ਜਿਹੜੇ ਵੱਡੇ ਵੱਡਿਆਂ ਨੂੰ ਗਏ ਘੁੱਟ ਕੇ ਉਹ ਆਖ ਨਲੂਆ ਡਰਾਉਂਦੇ ਨੇ ਜਵਾਕ ਨੂੰ ਲਿਖਿਆ ਗੋਰੇ ਗੁੱਸੇ ਵਿੱਚ ਆ ਕੇ ਉਹਨੂੰ ਸਾੜ ਦੇ ਉਤੋਂ ਬਚੇਲ ਵਿੱਚੋਂ ਕੱਢ ਕੇ ਜਵਾਨ ਦੀ ਫਤਿਹ ਕਰ ਲਿਆ ਸੌਖਾ ਸੀ ਲਾਹੌਰ ਨੂੰ ਉਹ ਜਦੋਂ ਪੰਜਾਬੀ ਕੰਧਾਰਾਂ ਵੱਲੋਂ ਟੁੱਟ ਕੇ ਉਹ ਚੇਤੇ ਕਰੀਦਾ ਸਪਾਟਲਾਂ ਦੇ ਦੌਰ ਨੂੰ ਉਹ ਜਦੋਂ ਪੰਜਾਬੀ ਕੰਧਾਰਾਂ ਵੱਲੋਂ ਟੁੱਟ ਕੇ ਉਹ ਚੇਤੇ ਕਰੀਦਾ ਸਪਾਟਲਾਂ ਖਿਤਾਬੀ ਅਬਦਾਲੀ ਤੋਂ ਕੁੜੀਆਂ ਕੁਆਰੀਆਂ ਦੇ ਘਰ ਦੱਸ ਕੇ ਹਲਾਕੂ ਵਾਲੀ ਮੌਤ ਦੱਸੋ ਕੌਣ ਮਰਿਆ ਘੋੜੇ ਦੀ ਰਕਾਬ ਵਿੱਚ ਪੈਰ ਫਸ ਕੇ ਸਾਨੂੰ ਕੱਲੂ ਕਾਰੇ ਵੱਡੇ ਵੱਡੇ ਭੁੱਲ ਗਏ ਚੇਤੇ ਕੌਣ ਰੱਖੇ ਕਟਨਾਵਾਂ ਛੋਟੀਆਂ ਸੀਸ ਵੱਟ ਕੇ ਜਿਹੜਾ ਸੂਰਮਾ ਕਹਾਉਂਦਾ ਪਾਣੀ ਪੱਤਦਾ ਉਹ ਸਿੰਘਾਂ ਇੱਕੋ ਪੱਛੇ ਆਮਦਾਨ ਛੱਡ ਕੇ ਸਤਿਗੁਰ ਸਿੰਘਾਂ ਸੂਰਾ ਤੱਕ ਪਾ ਗਿਆ ਭੁੱਲ ਕੇ ਪਠਾਨ ਕਹਿੰਦੇ ਅੱਤ ਚੁੱਕਣੀ ਉਹ ਕੁੜੀਆਂ ਸੀ ਕਹਿੰਦੇ ਉੱਥੇ ਸੇਫ ਹੁੰਦੀਆਂ ਜਿੱਥੋਂ ਤੱਕ ਪਾਉਂਦੇ ਸਿੰਘ ਪੱਗ ਸੁੱਕਣੀ ਉਹ ਕੁੜੀਆਂ ਸੀ ਕਹਿੰਦੇ ਉੱਥੇ ਸੇਫ ਹੁੰਦੀਆਂ ਜਿੱਥੋਂ ਤੱਕ ਪਾਉਂਦੇ ਸਿੰਘ ਪੱਗ ਸੁੱਕਣੀ
ਕੁੜੀਆਂ ਸੀ ਉੱਥੋਂ ਤੱਕ ਸੇਫ ਹੁੰਦੀਆਂ ਜਿੱਥੋਂ ਤੱਕ ਸਿੰਘ ਪਾਉਂਦੇ ਪੱਗ ਸੁੱਕਣੀ। ਬਹੁਤ ਸੋਹਣਾ ਗੀਤ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ। ਸੋ ਪਿਆਰਿਓ, ਪ੍ਰੋਗਰਾਮ ਚੱਲ ਰਿਹਾ ਅਤੇ ਸਾਡਾ ਤੁਹਾਡਾ ਸਾਥ ਬਣਿਆ। ਕਈ ਸੱਜਣ ਸਵੇਰ ਦੇ ਸਾਡੇ ਨਾਲ ਜੁੜ ਕੇ ਮੈਸੇਜ ਭੇਜਿਆ, ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ। ਅਤੇ ਮੌਸਮ ਦੀ ਜਾਣਕਾਰੀ ਥੋੜ੍ਹੀ ਲੈ ਲੈਂਦੇ ਹਾਂ। ਪੰਛੀ ਝਾਲ ਸਿਡਨੀ ਦੇ ਵਿੱਚ ਤੇਜ਼ ਹਵਾਵਾਂ 22 ਡਿਗਰੀ, ਮੈਲਬਨ ਦੇ ਵਿੱਚ ਮੀਂਹ 15 ਡਿਗਰੀ, ਬ੍ਰਿਸਬੇਨ ਦੇ ਵਿੱਚ ਵੀ ਹਵਾ 27 ਡਿਗਰੀ, ਕੌਫ ਸਾਰਬਰ 'ਚ ਹਵਾ ਚੱਲ ਰਹੀ ਹੈ, ਦਿਨ ਸੋਹਣਾ ਹੈ, ਠੰਡਕ ਹੈ, ਅਤੇ ਇੱਥੇ ਇਸ ਵੇਲੇ 22 ਡਿਗਰੀ ਹੈ। ਪਰਥ ਦੇ ਵਿੱਚ ਦਿਨ ਸਾਫ਼ ਰਹੇਗਾ, 31 ਡਿਗਰੀ, ਐਡਲੇਟ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ ਦੁਪਹਿਰ ਤੋਂ ਬਾਅਦ, ਅਤੇ 17 ਡਿਗਰੀ ਠੰਡਾ, ਕੈਨਬਰਾ 12 ਮੀਂਹ, ਹੋਬਾਰਟ 'ਚ ਵੀ ਮੀਂਹ, ਡਾਰਵਿਨ ਦੇ ਵਿੱਚ 34 ਡਿਗਰੀ, ਗਰਜ ਨਾਲ ਛਿੱਟਾਂ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 14 ਡਿਗਰੀ ਹੈ ਔਰ ਦਿਨਾਂ ਨੂੰ 25 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਅਤੇ ਮੇਰੇ ਨਾਲ ਚਾਲ ਸਾਹਿਬ ਜੁਆਇਨ ਕਰ ਗਏ ਨੇ ਸਿਡਨੀ ਤੋਂ। ਚਾਲ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਤੇ ਆਸ ਕਰਦੇ ਹਾਂ ਵੀ ਸਿਡਨੀ ਦੇ ਮੌਸਮ ਦੇ ਵਿੱਚ ਜਿੱਦਾਂ ਮੀਂਹ ਬਾਰਿਸ਼ ਵਾਲਾ ਮੌਸਮ ਹੈ ਤੇ ਸਾਰੇ ਠੀਕ ਠਾਕ ਹੋਣਗੇ।
ਹਾਂਜੀ ਹਾਂਜੀ ਠੀਕ। ਇੱਦਾਂ ਹੈ ਵੀ ਕਾਫੀ ਮੀਂਹ ਦੱਸੇ ਗਏ ਆ ਕਈ ਇਲਾਕਿਆਂ ਚ, ਜਿੱਦਾਂ ਹੁਣ ਐਲੇ ਸਪ੍ਰਿੰਗ ਜਾਂ ਔਰੇਂਜ ਇਲਾਕੇ ਨੇ ਡੱਬੋ, ਇਹਨਾਂ ਦੇ ਵਿੱਚ ਕਾਫੀ ਮੀਂਹ ਪਏ ਆ, 10-10 ਸਾਲ ਦੇ ਰਿਕਾਰਡ ਤੋੜੇ ਆ, ਨਹਿਰਾਂ ਵੀ ਦੁਬਾਰਾ ਚੱਲੀਆਂ ਨੇ, ਤੇ ਉਹ ਤਾਂ ਵੈਲਕਮ ਕਰ ਰਹੇ ਨੇ, ਪਰ ਇੰਨਾ ਚਲੋ ਬਚਾਅ ਹੋ ਗਿਆ, ਬਹੁਤਾ ਨੁਕਸਾਨ ਨਹੀਂ ਹੋਇਆ।
ਹਾਂਜੀ ਹਾਂਜੀ ਸਿਡਨੀ ਦੇ ਵਿੱਚ ਵੀ ਅੱਜ ਧੁੱਪ ਤੇ ਬੱਦਲ ਜਿੱਦਾਂ ਹੈਗੇ ਆ ਬਾਹਰ, ਤੇ ਕਦੀ ਧੁੱਪ ਨਿਕਲ ਆਉਂਦੀ ਹੈ ਤੇ ਕਦੀ ਨਹੀਂ, ਤੇ ਹਵਾ ਚੱਲ ਰਹੀ ਹੈ ਜਿੱਦਾਂ ਤੁਸੀਂ ਪਹਿਲਾਂ ਹੀ ਦੱਸਿਆ ਵੀ ਹਵਾ ਚੱਲ ਰਹੀ ਹੈ।
ਠੀਕ ਹੈ ਠੀਕ ਹੈ। ਤੇ ਕੀ ਖਬਰ ਹੈ, ਖਬਰ ਸੁਣਾਓ।
ਖਬਰਾਂ ਚ ਆਪਾਂ ਸ਼ੇਅਰ ਕਰਦੇ ਹਾਂ ਜੀ ਵੀ ਨਿਊ ਸਾਊਥ ਵੇਲ ਦੇ ਵਿੱਚ 90% ਲੋਕਾਂ ਨੂੰ ਜੀ ਲੱਗ ਚੁੱਕੀ ਹੈ ਦੂਜੀ ਵੈਕਸੀਨੇਸ਼ਨ ਵੀ।
ਠੀਕ ਹੈ।
ਤੇ ਇਹਦੇ ਨਾਲ ਹੋਰ ਆਜ਼ਾਦੀ ਜਿੱਦਾਂ ਲੋਕਾਂ ਨੂੰ ਮਿਲ ਰਹੀ ਆ।
ਠੀਕ।
ਤੇ ਅਗਲੇ ਸੋਮਵਾਰ ਤੋਂ ਜਿੱਦਾਂ ਜਿਹੜੀਆਂ ਨੋਨ ਇਲੈਕਟਿਵ ਸਰਜਰੀ ਸੀਗੀਆਂ ਉਹਨਾਂ ਤੇ ਜਿਹੜੀ ਰੋਕ ਲੱਗੀ ਹੋਈ ਸੀ 75% ਹੀ ਹੋ ਸਕਦੀਆਂ ਸੀ, ਉਹ ਵੀ 100% ਹੋਣ ਜਾ ਰਹੀਆਂ ਵਾ। ਇਹ ਹੁਣ ਜੇ ਕਿਸੇ ਨੂੰ ਕੋਈ ਮੁਸ਼ਕਲ ਸੀਗੀ ਤੇ ਉਹਨਾਂ ਦੀ ਸਰਜਰੀ ਹੋ ਜਾਏਗੀ ਜੀ। ਤੇ ਈਵਨ ਕਿ ਪ੍ਰਾਈਵੇਟ ਹੋਸਪਿਟਲਾਂ ਦੀ ਵੀ ਹੈਲਪ ਲਈ ਜਾ ਰਹੀ ਆ ਵੀ ਜੇ ਬਹੁਤ ਜ਼ਿਆਦਾ ਰਸ਼ ਜਿਹੜਾ ਪਿੱਛੇ ਰੁਕਿਆ ਹੋਇਆ ਉਹਨੂੰ ਕਲੀਅਰ ਕੀਤਾ
ਜਾਵੇ। ਚਲੋ ਚੰਗੀ ਗੱਲ ਹੈ। ਵੈਸੇ ਨਿਊ ਸਾਊਥ ਵੇਲਸ ਦਾ ਕਾਫੀ ਅੱਗੇ ਹੈ, ਕਈ ਸਟੇਟਾਂ ਹਜੇ ਬਹੁਤ ਜ਼ਿਆਦਾ ਪਿੱਛੇ ਨੇ, ਤੇ ਉੱਥੇ ਕਾਫੀ ਪ੍ਰੈਸ਼ਰ ਬਣ ਰਿਹਾ ਆ, ਭਾਈਚਾਰੇ ਤੇ ਤਲਕ ਹੈਗਾ ਆ, ਤੇ ਗਵਰਨਮੈਂਟ ਤੇ ਬਣਦਾ ਜਾਂ ਨਹੀਂ ਬਣਦਾ ਇਹ ਮੰਨਣ ਦੀ ਗੱਲ ਹੈ ਨਾ।
ਇਹਦੇ ਚ ਲੱਗਦਾ ਜੀ ਕਿ ਵੀ ਨਿਊ ਸਾਊਥ ਵੇਲ ਦੇ ਜਿੰਨੇ ਵੀ ਵਸਨੀਕ ਆ ਉਹ ਸਾਰੇ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਸਰਕਾਰ ਦਾ ਸਾਥ ਦਿੱਤਾ, ਤੇ ਚਲੋ ਥੋੜੀ ਦੇਰ ਦੀ ਪੇਨ ਜਿਹੜੀ ਲੋਕਡਾਊਨ ਦੀ ਝੱਲੀ ਹੈ ਉਹਦੇ ਤੋਂ ਬਾਅਦ ਹੁਣ ਸਾਰੇ ਆਪੋ ਆਪਣੇ ਕੰਮਾਂ ਕਾਰਾਂ ਤੇ ਵਾਪਸ ਚਲੇ ਗਏ ਆ, ਤੇ ਸਾਰਿਆਂ ਦਾ ਹੀ ਧੰਨਵਾਦ ਆ।
ਹਾਂਜੀ ਹਾਂਜੀ ਤੇ
ਜੀ
ਇਸ ਤੋਂ ਅੱਗੇ ਜੀ?
ਇਸ ਤੋਂ ਇਲਾਵਾ ਜੀ ਕਿ ਇੱਕ ਲਾਅ ਜਿੱਦਾਂ ਹੁਣ ਯੂਰਪ ਦੇ ਵਿੱਚ ਹੋ ਰਿਹਾ ਵਾ ਤੇ ਨੈਕਸਟ ਆਸਟ੍ਰੇਲੀਆ 'ਚ ਵੀ ਆ ਸਕਦਾ ਵਾ ਵੀ ਜਿੱਦਾਂ
ਅੱਛਾ
ਪੁਰਤਗਾਲ ਨੇ ਲੀਗਲ ਕੀਤਾ ਜੀ ਵੀ ਵਰਕਿੰਗ ਆਵਰ ਤੋਂ ਬਾਅਦ ਇੰਪਲੋਇਰ ਨਾ ਤੁਹਾਨੂੰ ਕਾਲ ਕਰ ਸਕਦਾ ਤੇ ਨਾ ਤੁਹਾਨੂੰ ਟੈਕਸਟ ਮੈਸੇਜ ਕਰ ਸਕਦਾ ਵਾ ਕੰਮ ਦੇ ਰਿਲੇਟਡ,
ਅੱਛਾ
ਤੇ ਜੇ ਉਹ ਇੱਦਾਂ ਕਰਦੇ ਆ ਤੇ ਉਹਨਾਂ ਲਈ ਫਾਈਨ ਰੱਖੇ ਹੋਏ ਆ।
ਇਹਦਾ ਫਸਣ ਵਾਲੀ ਗੱਲ ਹੋ ਜਾਂਦੀ ਹੈ। ਇਹ ਐਕਚੁਅਲੀ ਕੋਈ ਵੀ ਜਿਹੜਾ ਇੱਥੇ ਮੋਰਚਾ ਲਾਈਏ ਫਿਰ ਇੱਥੇ
ਲੱਗਦਾ ਆ ਜੀ ਮੋਰਚਾ ਲਾਉਣਾ
ਇਹਨਾਂ,
ਬਣਾ ਇਹਦੇ ਤੇ
ਹਾਂ ਇਹ ਕਾਲੇ ਕਾਨੂੰਨ ਹੈ, ਇਹਨਾਂ ਨੂੰ ਵਾਪਸ ਲਿਆ ਜਾਵੇ। ਤੇ ਅਸਲ ਦੇ ਵਿੱਚ ਉਹੀ ਗੱਲ ਹੈ ਨਾ ਵੀ ਜਿਹੜੀ ਐਜੂਕੇਸ਼ਨ ਬਹੁਤ ਜ਼ਰੂਰੀ ਆ। ਪਹਿਲਾਂ ਇੱਕ ਦੋ ਸਾਲ ਥੋੜ੍ਹੀ ਟ੍ਰਾਂਜੀਸ਼ਨ ਪੀਰੀਅਡ ਚਾਹੀਦੇ ਆ ਕਿਸੇ ਵੀ ਕੋਈ ਕਾਨੂੰਨ ਨੂੰ ਲਿਆਉਣ ਦੇ ਲਈ ਤੋਂ ਪਹਿਲਾਂ। ਅਤੇ ਵੈਸੇ ਤਾਂ ਆਸਟ੍ਰੇਲੀਆ ਵਾਲੇ ਇੱਦਾਂ ਕਰ ਦਿੰਦੇ ਹੁੰਦੇ ਆ, ਪਰ ਜੇ ਇਹ ਐਜੂਕੇਸ਼ਨ ਪਹਿਲਾਂ ਕਰਨ ਜ਼ਿਆਦਾ ਵੀ ਜਿਹੜੇ ਇੰਪਲੋਇਰ ਇੰਪਲੋਈ ਦੇ ਰਿਲੇਸ਼ਨ ਹੈ ਉਹਨੂੰ ਵਧੀਆ ਰੱਖਣ ਦੇ ਲਈ ਇੱਦਾਂ ਦੇ ਕਾਨੂੰਨ, ਕਿਉਂਕਿ ਇਹਨੂੰ ਮਿਸਯੂਜ਼ ਬੜਾ ਹੁੰਦਾ ਆ, ਹੋ ਸਕਦਾ ਹੈ ਜਿਵੇਂ
ਹਾਂਜੀ
ਇਹ ਚੀਜ਼ ਮਿਸਯੂਜ਼ ਹੈ ਨਾ।
ਮਿਸਯੂਜ਼
ਪਰ ਮੈਨੂੰ ਇਹ
ਤੇ
ਨਹੀਂ,
ਨਾਲੇ ਇਦਾਂ ਵੀ ਆ ਜੀ ਵੀ ਜੇ ਜੇ ਦੋਵੇਂ ਧਿਰਾਂ ਰਾਜੀ ਰਾਜੀ ਆ ਤੇ ਫਿਰ ਉਹਦੇ ਚ ਤੇ ਕੋਈ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਕਿ ਜੇ ਅਗਲਾ ਬੰਦ ਇੰਪਲੋਈ ਤੇ ਇੰਪਲੋਇਰ ਦੀ ਆਪਸੀ ਬੌਂਡ ਇਦਾਂ ਦਾ ਕਿ ਉਹ ਇੱਕ ਦੂਜੇ ਦੇ ਨਾਲ ਆਫਟਰ ਆਵਰ ਦੇ ਵਿੱਚ ਵੀ ਆਪਣੀ ਵਰਕ ਰਿਲੇਟਡ ਗੱਲਾਂ ਸ਼ੇਅਰ ਕਰਦੇ ਆ ਤੇ ਉਹ ਦੋਵੇਂ ਹੈਪੀ ਆ ਉਸ ਗੱਲ ਤੋਂ ਤੇ ਫਿਰ ਤੀਜੇ ਬੰਦੇ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਚਲੋ ਮੈਂ ਨੋਟ ਕਰ ਲਿਆ ਤੇ ਮੈਂ ਅਮਰੀਕ ਭਾਜੀ ਨੂੰ ਪੁੱਛੂਗਾ ਇਹਦੇ ਬਾਰੇ ਕਿ ਉਹ ਉਹਨਾਂ ਦਾ ਕੀ
ਹਾਂਜੀ
ਵਿਚਾਰ ਹੈ। ਤੇ
ਉਹਨਾਂ ਦਾ
ਕਿਉਂਕਿ
ਕੀ ਵਿਚਾਰ?
ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਵੀ ਤੁਹਾਨੂੰ ਸੰਪਰਕ ਕਰਨਾ ਹੀ ਪੈਂਦਾ ਹੈ। ਤੇ ਚਲੋ
ਹਾਂਜੀ
ਮੈਂ ਨੋਟ ਬਣਾ ਲਿਆ ਤੇ ਉਹ ਫਿਰ ਭਾਜੀ ਨਾਲ ਗੱਲ ਕਰਦੇ ਹਾਂ ਹੋਰ ਇਸ ਤੋਂ ਅੱਗੇ ਜੀ।
ਇਸ ਤੋਂ ਇਲਾਵਾ ਜੀ ਵੀ ਪਾਕਿਸਤਾਨ ਦੇ ਮਿਊਜ਼ੀਅਮ ਦੇ ਵਿੱਚੋਂ ਵਰਲਡ ਵਾਰ 1 ਦੇ ਰਿਲੇਟਡ ਕੁਝ ਆਪਾਂ ਨੂੰ ਦਸਤਾਵੇਜ਼ ਜਿਹੜੇ ਮਿਲੇ ਆ ਜਿਹਦੇ ਵਿੱਚ ਮਤਲਬ ਸਿੱਖ ਜਿਹੜੇ ਸੋਲਜਰ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਤੇ ਉਹਨਾਂ ਦਾ ਕੋਈ ਰਿਕਾਰਡ ਬ੍ਰਿਟਿਸ਼ ਗਵਰਨਮੈਂਟ ਨੇ ਕੋਈ ਡਿਕਲੇਅਰ ਨਹੀਂ ਸੀ ਕੀਤਾ ਪਰ
ਅੱਛਾ
ਉੱਥੋਂ ਦੇ ਲਾਹੌਰ ਦੇ ਮਿਊਜ਼ੀਅਮ ਦੇ ਵਿੱਚੋਂ ਜੀ ਇਹ ਰਿਕਾਰਡ ਸਾਰਾ ਮਿਲਿਆ ਵਾ
ਹਾਂਜੀ। ਉਹ
ਤੇ
ਇਕੱਲੇ ਸਿੱਖ ਨਹੀਂ, ਪੰਜਾਬੀ ਓਵਰਆਲ ਜਿਹਦੇ ਵਿੱਚ ਮੁਸਲਮਾਨਾਂ ਦੀ ਵੀ ਕਾਫੀ ਗਿਣਤੀ ਸੀ ਤੇ
ਹਾਂਜੀ ਹਾਂਜੀ
ਮਤਲਬ
ਹਿੰਦੂ ਤੇ ਸਿੱਖ ਤੇ ਮੁਸਲਮਾਨ ਸਾਰੇ
ਹਾਂਜੀ
ਜਿੱਦਾਂ ਉੱਥੋਂ
ਪੰਜਾਬ
ਦੀ ਕਮਿਊਨਿਟੀ ਜਿਹੜੀਆਂ ਅਨਡਿਵਾਈਡਡ ਜਿਹੜਾ ਹੈਗਾ ਸੀ ਪੰਜਾਬ ਉਹਦੇ ਚੋਂ ਜਿਹੜੇ ਗਏ ਆ ਜੀ।
ਹਾਂਜੀ 3,20,000। ਮੈਂ ਬਹੁਤ ਦੇਰ ਦਾ ਹੀ ਕਹਿੰਦਾ ਕਿ ਇਹ ਸਾਰੇ ਜਿਹੜੇ ਵਰਲਡ ਵਾਰ ਇਹਨਾਂ ਨੇ ਲੜੇ ਆ ਨਾ, ਜਾਂ ਇੱਕ ਜਾਂ ਦੋ ਇਹਨਾਂ ਨੇ ਮਤਲਬ ਬਗਾਨੀਆਂ ਮੁੱਛਾਂ 'ਤੇ ਲੜੇ ਆ, ਮਤਲਬ ਹੋਰਨਾਂ
ਹਾਂਜੀ
ਦੇ ਜ਼ੋਰਾਂ 'ਤੇ ਲੜੇ ਆ। ਚਲੋ ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ।
ਹਾਂ ਇਹ 3 ਡਿਸਟ੍ਰਿਕਟ ਸੀਗੇ ਜੀ ਲੁਧਿਆਣਾ ਜਲੰਧਰ ਜਿਹੜਾ ਆਪਣਾ ਇਧਰਲੀ ਸਾਈਡ ਵਾਲਾ ਪੰਜਾਬ ਆ ਤੇ ਸਿਆਲਕੋਟ ਜਿਹੜਾ ਉਧਰਲੇ ਬੰਨੇ ਪਾਕਿਸਤਾਨ ਵਾਲੇ ਬੰਨੇ ਹੈਗੇ
ਹਾਂਜੀ।
ਤੇ ਉਹਦੀਆਂ ਡਿਟੇਲਸ ਜਿੱਦਾਂ ਉਹਨਾਂ ਨੂੰ ਲੱਭੀਆਂ ਵਾ ਤੇ ਹੁਣ ਉਹਦੇ ਚੋਂ
ਬਾਕੀ ਹੁਣ ਦੇਖੋ
ਜਿੱਦਾਂ
ਬਾਕੀ ਇੰਡੀਆ ਕਿੰਨਾ ਹੋਊਗਾ, ਬਾਕੀ ਹੋਰ ਕਿੰਨੀਆਂ ਸਟੇਟਾਂ ਯੂਪੀ ਬਿਹਾਰ ਇੱਥੋਂ ਕਿੰਨੇ ਲੈ ਕੇ ਗਏ ਹੋਊਗੇ।
ਹਾਂਜੀ 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 ਮਤਲਬ ਦੂਜੀਆਂ ਸਟੇਟਾਂ ਦਾ ਜਿਹੜਾ ਡਾਟਾ ਵਾ ਉਹ ਤੇ ਉਹਨਾਂ ਨੇ ਕਦੀ ਕੋਈ ਦੱਸਿਆ ਹੀ ਨਹੀਂ ਆ। ਇਸ ਤੋਂ ਇਲਾਵਾ ਜੀ ਨਿਊ ਸਾਊਥ ਵੇਲ ਗਵਰਨਮੈਂਟ ਦੇ ਲਈ ਜਿੱਦਾਂ ਇੱਕ ਹੋਰ ਥੋੜੀ ਜੀ ਹੈਡਕ ਹੀ ਬਣੀ ਹੋਈ ਆ ਜਿੱਦਾਂ ਕਿ ਵੀ ਜਿਹੜੇ ਪ੍ਰੋਜੈਕਟ ਜਿੱਦਾਂ ਪਬਲਿਕ ਸੈਕਟਰ ਦੇ ਪ੍ਰੋਜੈਕਟ ਸਪੈਸ਼ਲੀ ਪਬਲਿਕ ਟਰਾਂਸਪੋਰਟ ਦੇ ਚੱਲਦੇ ਆ ਜਿੱਦਾਂ ਪਿੱਛੇ ਜੇ ਹੁਣ ਥੋੜੇ ਦਿਨ ਪਹਿਲਾਂ ਹੀ ਜਿਹੜੀ ਲਾਈਟ ਰੇਲ ਸਿਟੀ ਦੇ ਵਿੱਚ ਉਹ ਚੱਲਦੀ ਆ ਤੇ ਉਹਦੇ 'ਚ ਕਰੈਕ ਆਏ ਆ ਉਹ ਇਹਨਾਂ ਨੇ ਸਪੇਨ ਤੋਂ ਲਈਆਂ ਹੋਈਆਂ ਸੀ।
ਅੱਛਾ
ਤੇ ਜਦੋਂ ਤੁਹਾਨੂੰ ਯਾਦ ਹੋਏਗਾ ਕਿ ਅੱਜ ਤੋਂ 1.5-2 ਸਾਲ ਪਹਿਲਾਂ ਜਦੋਂ ਇਹ ਟ੍ਰੇਨ ਬਿਲਡ ਕਰਨ ਦੀ ਗੱਲ ਆਈ ਸੀ ਤੇ ਉਦੋਂ ਪ੍ਰੀਮੀਅਰ ਗਲੈਡਿਸ ਨੇ ਉਦੋਂ ਕਿਹਾ ਸੀ ਕਿ ਵੀ ਅਸੀਂ ਇੰਨੇ ਗੁੱਡ ਨਹੀਂ ਆ ਟ੍ਰੇਨਾਂ ਬਣਾਉਣ ਦੇ ਵਿੱਚ, ਸਾਨੂੰ ਬਾਹਰੋਂ ਲੈਣੀਆਂ ਚੰਗੀਆਂ ਵਾ।
ਹਾਂਜੀ
ਤੇ ਹੁਣ ਉਹ ਸਾਰੀ ਪਾਲਿਸੀ ਜਿਹੜੀ ਹੈ ਮਹਿੰਗੀ ਇਹਨਾਂ ਨੂੰ ਸਾਬਤ ਹੋ ਰਹੀ ਆ। ਇਹਨਾਂ ਨੇ ਕਿਹਾ ਵੀ ਜੇ ਅਸੀਂ ਇੱਥੇ ਬਿਲਡ ਕਰਦੇ ਹਾਂ ਤੇ ਸਾਨੂੰ 25% ਵੱਧ ਖਰਚਾ ਪੈਂਦਾ, ਪਰ ਹੁਣ ਇਸ ਸਾਰਿਆਂ ਨੂੰ ਰਿਪੇਅਰ ਕਰਨ ਚ ਤੇ ਉਹਦੀ ਸਾਰੀ ਕੋਸਟ ਜਿਹੜੀ ਆ ਉਹ 40% ਤੱਕ ਵੱਧ ਚੁੱਕੀ ਆ।
ਠੀਕ
ਤੇ ਇਹਦੇ ਤੇ ਹੁਣ ਪੂਰਾ ਪੋਲਿਟਿਕਸ ਹੋ ਰਿਹਾ ਵਾ ਵੀ ਇੱਥੇ ਬਿਲਡ ਕਰਨੀਆਂ ਚਾਹੀਦੀਆਂ ਸੀ ਜਾਂ ਬਾਹਰ ਬਿਲਡ ਕਰਨੀਆਂ ਚਾਹੀਦੀਆਂ ਸੀ।
ਉਹ
ਇਹਦੇ ਤੋਂ ਇਲਾਵਾ ਸਰਕਾਰ
ਇੰਡੀਆ ਤੋਂ ਵੀ ਆਈਆਂ ਆ ਟ੍ਰੇਨਾਂ ਤਾਂ।
ਹਾਂਜੀ ਇੰਡੀਆ ਤੋਂ ਆਈਆਂ, ਕੋਰੀਆ ਤੋਂ ਆਈਆਂ ਤੇ ਉਹ ਇੰਡੀਆ ਵਾਲੀਆਂ ਦੇ ਜਿੱਦਾਂ ਬਿਊਰੋਕਰੇਸੀ ਦੀ ਤੁਸੀਂ ਉਹ ਫਿਰ ਉਹੀ ਗੱਲ ਆ ਜਾਣੀ ਹੈ ਵੀ ਬੁਲਸ਼ਿਟ ਜੋਬਾਂ ਨੇ ਉਹਨਾਂ ਦੀ ਮੈਜਰਮੈਂਟ ਹੀ ਵੱਧ ਘੱਟ ਕਰਤੀ ਤੇ ਉਹ ਟ੍ਰੇਨਾਂ ਚੌੜੀਆਂ ਆ ਗਈਆਂ ਤੇ ਟਨਲਾਂ ਛੋਟੀਆਂ ਸੀ ਤੇ ਉਹਦੇ ਤੇ
ਆਹ ਤਾਂ ਤੁਸੀਂ ਕਮਾਲ ਹੀ ਕਰਦੇ। ਇਹਦਾ ਉਹ ਕੰਮ ਹੋਇਆ ਜਾਣੀ ਕਿ ਟਨਲਾਂ ਛੋਟੀਆਂ ਸੀ ਤੇ ਮਿੰਟ ਹੀ ਗਲਤ ਹੋ ਗਈ, ਟ੍ਰੇਨਾਂ ਵੱਡੀਆਂ ਗਈਆਂ, ਹਨਾ।
ਹਾਂਜੀ ਹਾਂਜੀ ਹਾਂਜੀ
ਇਹ ਤਾਂ ਉਹ ਗੱਲ ਹੋ ਗਈ ਜਿੱਦਾਂ ਆਪਣੀਆਂ ਬੀਬੀਆਂ ਇੰਡੀਆ ਤੋਂ ਸੂਟ ਨੀ ਮੰਗਾਉਣੀਆਂ, ਹਨਾ।
ਹਾਂਜੀ ਹਾਂਜੀ ਹਾਂਜੀ
ਤੇ
ਹਾਂਜੀ
ਉਹ ਤੁਸੀਂ, ਮੈਂ ਤਾਂ ਗਾਂ ਗੱਲ ਕਹਿਣੀ ਨੀ, ਸਾਰਿਆਂ ਨੂੰ ਪਤਾ ਕਿ ਘਰ ਘਰ ਕੀ ਕਹਾਣੀ ਹੈ,
ਘਰ ਘਰ ਦੀ ਕਹਾਣੀ ਹੈ ਜੀ। ਉਹ $500 million ਤੋਂ ਜ਼ਿਆਦਾ ਦੀ ਸਕੀਮ ਫਿਰ ਇੱਥੋਂ ਦੀ ਲੋਕਲ ਕੰਸਟਰਕਸ਼ਨ ਕੰਪਨੀ ਨੂੰ ਦੇ ਕੇ ਜੀ, ਤੇ ਉਹ ਹੁਣ ਟਨਲਾਂ ਸਾਰੀਆਂ ਚੌੜੀਆਂ ਕਰਾਉਣ ਡੇ ਆ।
ਇਹਦਾ ਉਹ ਕੰਮ ਹੋ ਗਿਆ ਵੀ ਜੇ ਸੂਟ ਖੁੱਲਾ ਆ ਗਿਆ ਤਾਂ ਮਤਲਬ ਲੱਡੂਆਂ ਦੀ ਬਰਫੀ ਖਾ ਖਾ ਕੇ ਭਾਰ ਵਧਾਉਣਾ ਤਾਂ ਕਿ ਸੂਟ ਫਿੱਟ ਆ ਜਾਵੇ,
ਫਿਰ ਪਾਰਟੀਆਂ ਦੀ ਵੇਟ ਕਰਨੀ ਜੀ। ਪਾਰਟੀਆਂ ਚ ਜਾ ਕੇ ਤੇ ਏਦਾਂ ਕੀਤਾ ਜਾਵੇ, ਤੇ ਇਹ ਫਿਰ ਉਹ ਗੱਲ ਵੀ ਇਹ ਜਿਹੜੀਆਂ ਜੌਬਾਂ ਸਾਰੇ ਸੰਸਾਰ ਚ ਹੀ ਚੱਲ ਰਹੀਆਂ ਵਾ।
ਠੀਕ ਹੈ ਪਿਆਰੇ, ਖਬਰਾਂ ਸੁਣਾਉਣੇ ਹੁੰਦੇ ਕੇ ਚੁਟਕਲੇ ਸੁਣਾਉਣੇ ਹੁੰਦੇ ਹੋ?
ਅੱਜ ਕੱਲ ਖਬਰਾਂ ਹੀ ਚੁਟਕਲੇ ਆ ਗਈਆਂ ਜੀ।
ਠੀਕ ਹੈ ਜੀ,
ਇਹ ਸਾਰੀਆਂ ਖਬਰਾਂ ਜੀ ਚੱਲ ਰਹੀਆਂ। ਤੇ ਵਿਕਟੋਰੀਆ ਦੇ ਵਿੱਚ ਵੀ ਕੋਵਿਡ ਦੇ ਕੇਸ ਅੱਗੇ ਨਾਲੋਂ ਤੇ ਥੋੜੇ ਘਟੇ ਆ ਜੀ, ਪਰ ਅਜੇ ਪੂਰੀ ਤਰ੍ਹਾਂ ਉਹਨਾਂ ਦੇ ਉੱਤੇ ਕਾਬੂ ਪੈਂਦਾ ਨਜ਼ਰ ਨਹੀਂ ਆਉਂਦਾ, ਤੇ ਆਸ ਕਰਦੇ ਹਾਂ ਵੀ ਉਹ ਵੀ ਛੇਤੀ ਤੋਂ ਛੇਤੀ ਟੀਕੇ ਹੋਰ ਲੱਗ ਜਾਣ, ਤੇ ਉੱਥੇ ਵੀ ਜਿੱਦਾਂ ਠੀਕ।
ਚਲੋ
ਹੁਣ ਤੇ ਜਾਂਦੇ ਜਾਂਦੇ ਫਿਰ ਤੁਹਾਨੂੰ ਚੁਟਕਲਾ,
ਹਾਂ ਇੱਕ ਅੱਧਾ ਚੁਟਕਲਾ ਤਾਂ ਚਾਹੀਦਾ ਬੰਦੇ ਨੂੰ ਹੱਸ। ਹੁਣ ਖਬਰਾਂ ਤੇ ਅਸੀਂ ਹੱਸਦੇ ਚੰਗੇ ਲੱਗਦੇ ਹਾਂ, ਇੱਕ ਅੱਧੇ ਚੁਟਕਲੇ ਤੇ ਵੀ ਹੱਸ ਲਈਏ,
ਖਬਰਾਂ ਤੇ ਹੱਸਿਆ ਨੀ ਜਾਂਦਾ।
ਲੋਕੀ ਫਿਰ ਐਵੇਂ ਕਹਿਣ ਲੱਗ ਪੈਂਦੇ ਯਾਰ ਇਹ ਖਬਰਾਂ ਤੇ ਹੱਸੀ ਜਾਂਦੇ ਆ। ਚਲੋ ਹੁਣ ਭਾਈ ਇੱਕ ਅੱਧਾ ਚੁਟਕਲਾ ਵੀ ਸੁਣ ਲਓ। ਹਾਂਜੀ
ਹਾਂਜੀ, ਤੇ ਉਹ ਜੀ ਘਰ ਵਾਲਾ ਨਾ ਸਿਰ ਧੋ ਰਿਹਾ ਹੁੰਦਾ, ਤੇ ਉਹ ਸਿਰ ਤੇ ਵੀ ਸ਼ੈਂਪੂ ਲਾਈ ਜਾਂਦਾ, ਤੇ ਜਿੱਦਾਂ ਮੋਢਿਆਂ ਤੇ ਵੀ ਸ਼ੈਂਪੂ ਲਾਈ ਜਾਂਦਾ ਨਾ।
ਅੱਛਾ,
ਤੇ ਉਹ ਵਾਈਫ ਕਹਿੰਦੀ ਤੁਹਾਨੂੰ ਸ਼ੈਂਪੂ ਨੀ ਲਾਉਣਾ ਆਉਂਦਾ, ਤੁਸੀਂ ਸਿਰ ਕਿੱਦਾਂ ਧੋਣ ਡੇ ਆ? ਤੇ ਉਹ ਕਹਿੰਦਾ ਵੀ ਲੈ ਤੈਨੂੰ ਨੀ ਪਤਾ ਮੈਂ ਹੈਡ ਐਂਡ ਸ਼ੋਲਡਰ ਸ਼ੈਂਪੂ ਲਿਆ ਵਾ, ਇਹ ਸਿਰ ਤੇ ਵੀ ਲਾਈਦਾ ਮੋਢਿਆਂ ਤੇ ਵੀ ਲਾਈਦਾ।
ਮੈਨੂੰ ਉਹ, ਮੈਂ ਕਈ ਵਾਰੀ ਸੋਚਿਆ ਵੀ ਨੀ ਸ਼ੋਲਡਰ ਕੱਲੇ ਲਿਖਿਆ ਆ, ਵਰਤਦਾ ਤਾਂ ਮੈਂ ਵੀ ਉਹੀ ਆ, ਮੈਨੂੰ ਵੀ ਕਈ ਵਾਰੀ ਭੁਲੇਖਾ ਪੈਂਦਾ ਵੀ ਯਾਰ ਮੇਰੇ ਸ਼ੋਲਡਰ ਤੇ ਬਾਲ ਬੂਲ ਤਾਂ ਹੈ ਨੀ, ਵੀ ਲਿਖਿਆ ਆ ਕੱਲੇ ਹੀ ਆ, ਹਨਾ।
ਹਾਂਜੀ ਇਹ ਸਰਚ ਕਰਨ ਦੀ ਉਦਾਂ ਲੋੜ ਆ ਜੀ ਵੀ ਇਹ ਸ਼ੋਲਡਰ ਕਿਉਂ ਲਿਖਿਆ ਹੋਇਆ ਉਦਾਂ ਉਹਦੇ ਤੇ।
ਕਹਿੰਦੇ ਆ ਕਿਸੇ ਨੂੰ ਵੀ ਤੇ PhD ਕਰੋ, ਇਹ ਜ਼ਰੂਰੀ ਆ, ਇਹ ਤਾਂ ਘਰ ਘਰ ਕੀ ਕਹਾਣੀ ਆ, ਹਰੇਕ ਬਾਥਰੂਮ ਕੀ ਕਹਾਣੀ ਆ ਜੀ। ਠੀਕ ਹੈ ਚੱਲ ਸਾਹਿਬ,
ਜਾਂ ਕੇ ਬੁਲਸ਼ਿਟ ਜੌਬ ਵਾਲੇ ਨੇ ਲਿਖਤਾ ਜੀ।
ਮੈਨੂੰ ਲੱਗਦਾ ਆ ਕੋਈ ਇਦਾਂ ਦਾ ਹੀ ਹੋਣਾ ਜਿੱਦਾਂ ਦੇ ਸਿਡਨੀ ਰੇਲ ਗੱਡੀਆਂ ਦੇ ਟਨਲ ਬਣਾਈ ਸੀ ਜਿਹਨਾਂ ਨੇ, ਗੱਡੀ ਬਣਾਈ ਸੀ ਓਦਾਂ ਦਾ ਹੀ ਕੋਈ ਹੋਣਾ ਸ਼ੈਂਪੂ ਬਣਾਉਣ ਵਾਲਾ ਵੀ। ਚਲੋ
ਹਾਂਜੀ ਹਾਂਜੀ ਠੀਕ ਆ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਸੁਣਦੇ ਹਾਂ ਜੀ ਪ੍ਰੋਗਰਾਮ। ਠੀਕ ਹੈ ਜੀ,
ਥੈਂਕ ਯੂ। ਸੋ ਚਾਲ ਸਾਹਿਬ ਸਾਡੇ ਨਾਲ ਜੁੜੇ ਸੀ ਤੇ ਬਹੁਤ ਸਾਰੇ ਸੱਜਣ ਮਿੱਤਰ ਵੀ ਜੁੜਦੇ ਨੇ। ਹੁਣ ਇੱਕ ਤੁਹਾਨੂੰ ਗੀਤ ਸੁਣਾਉਣੇ ਆ ਤੇ ਅਮਰੀਕ ਭਾਜੀ ਆਉਂਦੇ ਹੀ ਹੋਣਗੇ। ਗੀਤ ਬੜਾ ਪਿਆਰਾ ਹੈ, ਕਾਫੀ ਦੇਰ ਬਾਅਦ ਮੈਂ ਕੱਢਿਆ ਗੀਤ ਤੇ ਮੇਰੇ ਮੂਹਰੇ ਆ ਗਿਆ, ਮੈਂ ਕਿਹਾ ਚਲੋ ਅੱਜ ਇਹ ਤੁਹਾਨੂੰ ਸੁਣਾਉਂਦੇ ਹਾਂ। ਫਿਲਮ ਆਈ ਸੀਗੀ ਗਰਮ ਮਸਾਲਾ, ਸਾਰੇ ਜਾਣਦੇ ਆ ਬੜੀ ਹਿੱਟ ਫਿਲਮ ਹੋਈ ਸੀ ਕਾਮੇਡੀ ਟਾਈਪ। ਤੇ ਲਓ ਫਿਰ ਤੁਹਾਨੂੰ ਇਸ ਫਿਲਮ ਦਾ ਗੀਤ ਸੁਣਾਉਂਦੇ, ਬੜਾ ਹਿੱਟ ਆਪਣੇ ਟਾਈਮ ਦਾ ਰਿਹਾ ਤੇ ਅੱਜ ਵੀ ਵਧੀਆ ਲੱਗਦਾ, ਸੁਖਵਿੰਦਰ ਔਰ ਹੇਮਾ ਸਰਦੇਸਾਈ ਦੀ ਆਵਾਜ਼ ਦੇ ਵਿੱਚ।
ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
13 ਨਵੰਬਰ ਵਾਲੇ ਸ਼ਨਿਚਰਵਾਰ ਭਾਵ ਵੀਕਐਂਡ ਸ਼ੁਰੂਆਤ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕਾਫ ਸਾਰਬਰ ਸਟੂਡੀਓ ਤੋਂ। ਅਮਰੀਕ ਭਾਅ ਜੀ ਮੇਰੇ ਨਾਲ ਜੁੜੇ ਹੋਏ ਨੇ, ਪਰ ਉਹ ਇੱਕ ਬਹੁਤ ਗੰਭੀਰ ਮਸਲੇ ਤੇ ਰਿਸਰਚ ਕਰ ਰਹੇ ਨੇ। ਇਨ ਦਾ ਮੇਨ ਟਾਈਮ ਆਪਾਂ ਸੱਜਣਾ ਮਿੱਤਰਾਂ ਦੀ ਹਾਜ਼ਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਲਾਜਵਿੰਦਰ ਸਿੰਘ ਮੈਲਬਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ ਤੇ ਸ਼ੁਭ ਦਿਨ ਦੀਆਂ ਅਸੀਸਾਂ ਦੇ ਰਹੇ ਨੇ। ਸੁਖਪ੍ਰੀਤ ਸਿੱਧੂ ਪਿਆਰੇ, ਉਹ ਕੀ ਹਾਲ ਚਾਲ ਹੈ, ਮਾਫ਼ ਕਰਨਾ ਕਹਿੰਦੇ ਪਿਛਲੇ ਕੁਛ ਪ੍ਰੋਗਰਾਮਾਂ 'ਚ ਮੈਸੇਜ ਨਹੀਂ ਕਰ ਹੋਇਆ, ਪਰ ਪੋਡਕਾਸਟ 'ਤੇ ਮਿਸ ਨਹੀਂ ਕੀਤਾ, ਅੱਜ ਲਾਈਵ ਪ੍ਰੋਗਰਾਮ ਸੁਣ ਰਹੇ ਹਾਂ। ਸੋ ਬਹੁਤ ਵਧੀਆ ਜੀ, ਨਿਊਜ਼ੀਲੈਂਡ ਉਮੀਦ ਰੱਖਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅਤੇ ਤੁਹਾਡਾ ਦੇਸ਼ ਪਹੁੰਚ ਚੁੱਕਾ ਹੈ ਫਾਈਨਲ 'ਚ, ਸਾਡਾ ਤੁਹਾਡਾ ਮੁਕਾਬਲਾ ਹੋਣਾ ਹੈ, ਪ੍ਰੀਕ ਭਾਅ ਜੀ ਦੱਸਣਗੇ। ਸੁਖਜੀਵਨ ਜੀ ਕੀ ਹਾਲ ਚਾਲ ਹੈ ਪਿਆਰੇ, ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਆਓ ਜੀ ਆਇਆਂ ਨੂੰ। ਰਵਿੰਦਰ ਸਿੰਘ ਮੈਲਬਨ ਵਾਲੇ ਵੀ ਫਤਿਹ ਬੁਲਾ ਰਹੇ ਨੇ, ਕੁਲਵੀਰ ਸਿੰਘ ਸੰਧੂ ਵੀ ਹੱਥ ਜੋੜ ਕੇ ਕੈਨੇਡਾ ਤੋਂ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ। ਗੁਰਿੰਦਰ ਸਿੰਘ ਜੀ, ਤਸਵੀਰ ਤੁਹਾਡੀ ਸਾਂਝੀ ਕਰਤੀ ਹੈ ਮੈਂ ਵਰਜੀਨੀਆ ਤੋਂ, ਪੱਤਝੜ ਦਾ ਬਹੁਤ ਵਧੀਆ ਮੌਸਮ ਕਹਿੰਦੇ ਸ਼ੁਰੂਆਤ ਹੋ ਚੁੱਕੀ ਆ, ਪਾਕਿਸਤਾਨ ਕ੍ਰਿਕਟ ਟੀਮ ਨੂੰ ਕੀ ਹੋਇਆ, ਇਹ ਕਿਵੇਂ ਗੋਡੇ ਟੇਕ ਗਈ, ਕਰਦੇ ਹਾਂ ਗੱਲ ਅਮਰੀਕ ਭਾਅ ਜੀ ਨਾਲ। ਨਰਿੰਦਰ ਜੋਲ ਭਾਅ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਸੋਹਣੀ ਗੱਲਾਂ ਬਾਤਾਂ ਚੱਲਣੀਆਂ ਕਹਿੰਦੇ ਨੇ, ਅਤੇ ਗੀਤ ਬਹੁਤ ਸੋਹਣਾ, ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ ਅੱਜ ਕੱਲ੍ਹ, ਸਰਬੱਤ ਦਾ ਭਲਾ ਹੋਵੇ ਜੀ। ਇਹ ਗੀਤ ਜਿਹੜਾ ਸਭ ਤੋਂ ਪਹਿਲਾਂ ਮੈਂ ਲਾਇਆ ਸੀ ਜੀ, ਉਹਦੀ ਗੱਲ ਹੋ ਰਹੀ ਹੈ। ਮਲਕੀਤ ਸਿੰਘ ਆ ਗਏ ਨੇ ਕੈਨਬਰਾ ਤੋਂ, ਕਹਿੰਦੇ ਪਾਤਸ਼ਾਹ ਦੇਹਾਂ ਹੀ ਮੁਕਤ ਨਹੀਂ ਕਰਦੇ, ਰੂਹਾਂ ਨੂੰ ਵੀ ਰਿਹਾਅ ਕਰਦੇ ਨੇ ਹਨੇਰਿਆਂ ਦੇ ਕਿਲੇ ਵਿੱਚੋਂ। ਕਿਆ ਬਾਤ ਹੈ, ਬਹੁਤ ਖੂਬਸੂਰਤ। ਜਸਪਾਲ ਸਿੰਘ ਸਿਡਨੀ ਵਾਲੇ ਆਏ ਨੇ ਪ੍ਰੋਗਰਾਮ ਦੇ ਵਿੱਚ, ਡਰਾਈਵਿੰਗ ਕਰਦੇ ਕਰਦੇ ਸੁਣਦੇ ਹਾਂ, ਸੋਹਣੀ ਗੱਲਬਾਤ ਹੈ ਜੀ। ਕਹਿੰਦੇ ਓਮੈਕਸ ਕੋਇਨ ਦੀ ਗੱਲਬਾਤ ਜ਼ਰੂਰ ਕਰੋ, ਕਾਫ਼ੀ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਆ, ਸਭ ਨੇ ਪੈਸਾ ਇਨਵੈਸਟ ਕੀਤਾ ਸੀ, ਸਭ ਨੂੰ ਚਾਹੀਦਾ ਖੁੱਲ੍ਹ ਕੇ ਮੈਸੇਜ ਕਰਨ। ਹਾਂਜੀ, ਇਹਦੇ ਬਾਰੇ ਵੀ ਗੱਲ ਕਰਾਂਗੇ, ਇਹ ਵੀ ਇੱਕ ਟ੍ਰੈਂਡ ਚੱਲ ਰਿਹਾ ਕ੍ਰਿਪਟੋ ਕਰੰਸੀ ਦਾ। ਮਨਿੰਦਰਜੀਤ ਸਿੱਧੂ ਟਾਰਨੇਟ ਵਾਲੇ, ਸਤਿ ਸ਼੍ਰੀ ਅਕਾਲ ਪਿਆਰਿਓ। ਰਾਜਨਦੀਪ ਕੈਨਬਰਾ ਵਾਲਿਓ, ਤੁਹਾਨੂੰ ਵੀ ਫਤਿਹ। ਵਿਜੇ ਵਿਰਦੀ ਜੀ, ਜੀਆਂ ਨੂੰ ਸੂਰਜ ਚੜ੍ਹਦੇ ਦੀ ਫੋਟੋ ਭੇਜੀ ਮੈਂ ਸ਼ੇਅਰ ਕਰਦਾ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਫਤਿਹ ਬੁਲਾ ਰਹੇ ਨੇ। ਭੁਪਿੰਦਰ ਚੰਡੂ ਜੀ ਸਾਡੇ ਨਾਲ ਸ਼ਾਮਿਲ ਹੋਏ ਨੇ ਬਰਨਾਲੇ ਵਾਲੇ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ। ਸੁਖਵਿੰਦਰ ਸੋਹਣ ਭਾਅ ਜੀ ਸੁਣਦੇ ਨੇ ਮੇਰਾ ਖਿਆਲ, ਆਪਣਾ ਲਿੰਕ ਈਮੇਲ ਦਾ ਉਹਨਾਂ ਦਾ ਸਾਡਾ ਟੁੱਟਿਆ ਹੋਇਆ। ਦਰਸ਼ਨ ਮਾਂਗਟ ਅੰਕਲ ਹੋਣੀ ਸੁਣਦੇ ਨੇ, ਮਾਵੀ ਸਾਹਿਬ ਹੋਣੀ ਸਾਰੇ ਸੁਣਦੇ ਨੇ, ਸਾਰਿਆਂ ਦਾ ਜੀ ਆਇਆਂ ਸਵਾਗਤ ਫਤਿਹ ਜੀ। ਅਤੇ ਅਮਰੀਕ ਭਾਅ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ। ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ
ਜੀ? ਅਮਨਦੀਪ ਬਹੁਤ ਵਧੀਆ ਹੈ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਵੈਸੇ ਤੁਸੀਂ ਬਹੁਤ ਅੱਛਾ ਕੰਮ ਕੀਤਾ ਅਮਨਦੀਪ, ਬੜਾ ਜ਼ੁਲਮ ਕੰਮ ਕੀਤਾ ਕਿ ਜਿਹੜਾ ਤੁਸੀਂ ਨਾ ਆਪਣੇ ਸਰੋਤਿਆਂ ਨੂੰ, ਜਿੰਨੇ ਵੀ ਸੁਣਨ ਵਾਲੇ ਆ, ਜਿਹੜੇ ਸਾਡੇ ਪਰਮਾਨੈਂਟ ਸਰੋਤੇ ਵੀ ਆ, ਨੋਨ ਪਰਮਾਨੈਂਟ ਸਰੋਤੇ ਵੀ ਆ, ਉਹਨਾਂ ਨੂੰ ਸ਼ੁੱਧ ਉਚਾਰਨ ਕਰਨ ਦੀ ਜਿਹੜੀ ਤੁਸੀਂ ਇੱਕ ਰੀਝ ਲਾਤੀ ਆ, ਉਹ ਬਹੁਤ ਵਧੀਆ ਲੱਗਦੀ ਆ। ਕਿਉਂਕਿ SSA ਤੇ ਹੀ ਆ ਗਏ ਸੀ ਅਸੀਂ, ਛੋਟੀ ਛੋਟੀਆਂ ਗੱਲਾਂ ਤੇ ਆ ਗਏ ਸੀ, ਡਿਸਕੋ ਤੇ ਆ ਗਏ ਸੀ, ਡਿਸਕੋ ਟਾਈਪ ਲੈਂਗੁਏਜ ਅਸੀਂ ਯੂਜ਼ ਲੱਭੇ ਸੀ ਕਰਨ, ਟੱਪ ਟੱਪ ਕੇ ਹੋਰ ਇਸ ਤਰ੍ਹਾਂ ਜਿੱਦਾਂ ਨਾ, ਤੇ ਉਹ ਜ਼ੁਲਮ ਨਹੀਂ ਲੱਗਦੀ ਸੀ। ਹੁਣ ਜਿਹੜੀ ਭਾਸ਼ਾ ਨੂੰ ਜਿਸ ਅਸੀਂ ਬੋਲਦੇ ਹਾਂ ਪ੍ਰੋਪਰ, ਤਾਂ ਜ਼ੁਲਮ ਅੰਦਾਜ਼ ਦੇ ਵਿੱਚ ਬੋਲਦੇ ਹਾਂ, ਮੁਖਤਲਿਫ ਅੰਦਾਜ਼ ਦੇ ਵਿੱਚ ਬੋਲਦੇ ਹਾਂ, ਉਹ ਚੰਗੀ ਲੱਗਦੀ ਹੈ।
ਠੀਕ ਹੈ, ਉਹ ਤੁਸੀਂ
ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ,
ਤੁਸੀਂ ਉਰਦੂ,
ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ।
ਤੁਸੀਂ ਹੁਣ ਉਰਦੂ ਵਿੱਚ ਵਸਾ ਰਹੇ ਹੋ, ਉਹਦੇ ਵਿੱਚ ਕਹਿੰਦੇ ਨਾ ਜ਼ੁਲਮੀ, ਇਹ ਜ਼ੁਲਮੀ ਹੈ ਜੀ, ਜ਼ੁਲਮੀ ਆਂਕੇ, ਇਹ ਜ਼ੁਲਮੀ ਭਾਸ਼ਾ। ਤੇ ਸਾਡੇ ਇੱਕ ਹੋਰ ਪੀ ਆਰ ਸੱਜਣ ਵੀ ਨੇ, ਸ਼ਰਮਾ ਬਤਵਣੀ ਨੇ,
ਉਰਦੂ 'ਚ ਨਹੀਂ ਕਹਿੰਦੇ, ਇਹ ਉਰਦੂ 'ਚ ਨਹੀਂ ਕਹਿੰਦੇ, ਇਹ ਜਿਹੜੇ ਸਾਡੇ ਇੱਥੇ ਫੀਜੀ ਮਾਈਗ੍ਰੈਂਟ ਆ ਨਾ, ਫੀਜੀ ਸਾਡੇ ਭਰਾ ਆ, ਫੀਜੀ ਤੋਂ ਆਏ ਆ, ਉਹ ਇਸ ਨੂੰ ਇਹਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਆ, ਜਿੱਦਾਂ ਕਿਸ ਵੇਲੇ ਉਹਨਾਂ ਨੂੰ ਮਿਲੋ ਤਾਂ ਕਹਿੰਦੇ ਆ ਅਮਰੀਕ ਭਈਆ ਆਪਕਾ ਖਾਣਾ ਤਾਂ ਬਹੁਤ ਜ਼ੁਲਮ ਰਹਾ, ਬਹੁਤ ਹੀ ਅੱਛਾ, ਬਹੁਤ ਬੜੀ ਬਹਿਨੀ ਤਾਂ ਬਹੁਤ ਲਾਇਕ ਆ, ਛੋਟੀ ਬਹਿਨੀ ਵੀ ਬਹੁਤ ਲਾਇਕ ਆ, ਤਾਂ ਫੱਤੋ ਤਾਂ ਕਮਾਲ ਕੀ ਆ ਕਿ ਬਹੁਤ ਅੱਛਾ ਖਾਣਾ ਬਣਾਇਆ ਫੱਤੋ ਤੋਂ, ਐਸਾ ਖਾਣਾ ਖਾਈ ਕੇ ਤਾਂ ਬਹੁਤ ਮਜ਼ਾ ਆਈ ਸੀ, ਏਦਾਂ ਬੋਲਦੇ ਆ ਉਹ। ਤੇ ਉਸ ਵੇਲੇ ਜ਼ੁਲਮ ਦਾ ਬਹੁਤ ਅੰਦਾਜ਼ ਦੇ ਨਾਲ ਨਾ ਕਹਿੰਦੇ ਆ, ਜ਼ੁਲਮੀ ਅੰਦਾਜ਼ ਦੇ ਵਿੱਚ ਤੁਸੀਂ ਕੰਮ ਕਰ ਰਹੇ ਆ। ਤੇ ਅੱਜ ਜਿੱਦਾਂ ਸਾਡੇ ਵੀਰ ਜੀ, ਛੋਟੇ ਵੀਰ ਜੀ, ਤੇ ਹੁਣ ਜ਼ਿਆਦਾ ਉਮਰ ਹੋਣ ਦੇ ਕਾਰਨ ਕਈ ਵਾਰੀ ਉਹਨਾਂ ਦਾ ਨਾਮ ਵੀ ਭੁੱਲ ਜਾਂਦਾ, ਨਾ ਉਹਨਾਂ ਦਾ ਤੁਸੀਂ ਮੈਨੂੰ ਦੱਸ ਦਿਓ।
ਚਾਲ ਸਾਹਿਬ ਤੇ
ਹਾਂਜੀ ਚਾਲ ਸਾਹਿਬ, ਹਾਂਜੀ ਚਾਲ ਸਾਹਿਬ, ਉਹਨਾਂ ਨੇ
ਤੁਹਾਨੂੰ ਵੀ ਹਰਨਾਮ ਸਿੰਘ ਵਾਂਗਰ ਕਦੇ ਡਿਮੈਂਸ਼ੀਆ ਦਾ ਨਹੀਂ ਹੋ ਗਿਆ ਜਿੱਦਾਂ ਪਿਛਲੀ ਵਾਰੀ ਉਹਨਾਂ ਨੂੰ ਹੋ ਗਿਆ?
ਪਤਾ ਨਹੀਂ, ਛੋਟੀਆਂ ਛੋਟੀਆਂ ਗੱਲਾਂ ਵੀ ਭੁੱਲਣ ਲੱਗ ਪਈਆਂ, ਹੁਣ ਚਾਲ ਸਾਹਿਬ ਦਾ ਨਾਂ ਹੀ ਭੁੱਲ ਗਿਆ। ਚਲੋ ਜੋ ਵੀ ਆ, ਤੇ ਉਹਨਾਂ ਨੇ ਅੱਜ ਬੜੇ ਭੜਾਂਬੜ ਕੱਢੇ ਆ, ਛੋਟੀ ਛੋਟੀਆਂ ਖਬਰਾਂ ਦੇ ਕੇ ਇੰਨੇ ਹਸਾਏ, ਇੰਨੀਆਂ ਵਧੀਆ ਵਧੀਆ ਗੱਲਾਂ ਉਹਨਾਂ ਨੇ ਸੁਣਾਈਆਂ। ਕਹਿੰਦੇ ਜਿਸ ਵੇਲੇ ਅਸੀਂ ਇੰਪੋਰਟ ਕਰਦੇ ਹਾਂ ਚੀਜ਼ਾਂ ਨਾ, ਸਾਡੀਆਂ ਭੈਣਾਂ, ਸਾਡੇ ਘਰ ਦੇ ਮੈਂਬਰ, ਜੇ ਕੋਈ ਵਿਆਹ ਹੋਵੇ ਤਾਂ ਸ਼ੋਪਿੰਗ ਅਸੀਂ ਇੰਡੀਆ ਤੋਂ ਕਰਨ ਜਾਂਦੇ ਹਾਂ, ਜਾਂ ਔਨਲਾਈਨ ਉੱਥੋਂ ਬਹੁਤ ਚੀਜ਼ਾਂ ਮੰਗਾ ਲੈਂਦੇ ਹਾਂ। ਹੁਣ ਕਈ ਵਾਰੀ ਸੂਟ ਮੰਗਾਉਂਦੇ ਹਾਂ ਤੇ ਉਹ ਸੂਟ ਕਈ ਵਾਰੀ ਉਹ ਬੰਦਾ ਹੁੰਦਾ ਥੋੜ੍ਹਾ ਜਿਹਾ ਭਾਰਾ, ਤੇ ਸੂਟ ਹੁੰਦੇ ਉਹ ਥੋੜ੍ਹੇ ਜਿਹੇ ਪਤਲੇ, ਫਿਰ ਉਹ ਸਾਡੀਆਂ ਭੈਣਾਂ ਘਰਾਂ ਦੇ ਵਿੱਚ ਫਿਰ ਸ਼ਿਕਾਂਜੀ ਪੀ 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 ਕੇ ਉਹਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੀਆਂ, ਜਾਂ ਕਈਆਂ ਦੇ ਬਹੁਤ ਖੁੱਲੇ ਆ ਜਾਂਦੇ ਆ ਸੂਟ, ਉਹਨਾਂ ਨੂੰ ਫਿਰ ਬਰਫੀਆਂ ਜ਼ਿਆਦਾ ਖਾਣੀਆਂ ਪੈਂਦੀਆਂ, ਮਿੱਠਾ ਜ਼ਿਆਦਾ ਖਾਣਾ ਪੈਂਦਾ, ਚਾਹ ਵਿੱਚ ਜ਼ਿਆਦਾ ਗੁੜ ਪਾ ਕੇ ਖਾਣਾ ਪੈਂਦਾ, ਇੱਦਾਂ ਕਰਨਾ ਪੈਂਦਾ। ਹੁਣ ਜਿੱਦਾਂ ਨਿਊ ਸਾਊਥ ਵੇਲ ਜਿਹਦੀ ਟ੍ਰੇਨਾਂ ਦੀ ਸਟੋਰੀ ਆ, ਹੁਣ ਟ੍ਰੇਨਾਂ ਆ ਗਈਆਂ ਪਤਲੀਆਂ ਤੇ ਟ੍ਰੇਨਾਂ ਆ ਗਈਆਂ ਭਾਰੀਆਂ, ਹੁਣ ਉਹਨਾਂ ਨੂੰ ਨਾ ਉਹਨਾਂ ਨੂੰ ਜਿਹੜੀਆਂ ਸੁਰੰਗੀਆਂ ਟਨਲਸ ਆ ਉਹਨਾਂ ਨੂੰ ਖੋਲ ਰਹੇ ਆ। ਤੇ ਇੱਥੇ ਮਨਦੀਪ, ਜੇ ਤੁਸੀਂ ਇਹਨੂੰ ਇਕਨੋਮਿਕਸ ਪੁਆਇੰਟ ਆਫ ਵਿਊ ਨਾਲ ਦੇਖੋ ਨਾ, ਤਾਂ ਇੱਥੇ ਜਿਹੜੇ ਪ੍ਰੈਜ਼ੀਡੈਂਟ ਰਹੇ ਆ ਪਹਿਲੇ ਆਪਣੇ ਅਮੈਰੀਕਾ ਦੇ, ਉਹਨਾਂ ਦਾ ਵੀ ਮੈਨੂੰ ਨਾਂ ਹੁਣ ਚੇਤਾ ਭੁੱਲ ਗਿਆ, ਤੁਸੀਂ ਦੱਸ ਦਿਓ।
ਜਾਰਜ ਵਾਸ਼ਿੰਗਟਨ,
ਉਹਨਾਂ ਨੇ ਕਿਹਾ ਸੀ ਵੀ ਵਾਂਟ ਟੂ ਮੇਕ ਅਮੈਰੀਕਾ ਅਗੇਨ ਅਮੈਰੀਕਾ, ਹੈ ਨਾ,
ਜਾਰਜ ਵਾਸ਼ਿੰਗਟਨ
ਅਮਰੀਕਾ ਦੁਬਾਰਾ ਬਣਾਵਾਂਗੇ।
ਜਾਰਜ ਵਾਸ਼ਿੰਗਟਨ ਜਾਂ ਟਰੰਪ?
ਨਹੀਂ ਨਹੀਂ,
ਟਰੰਪ
ਭਾਜੀ, ਟਰੰਪ ਭਾਜੀ ਦੀ ਗੱਲ ਕਰਦੇ ਮੋਦੀ ਦੇ
ਭਾਜੀ, ਤੁਹਾਡੀ ਮੈਮਰੀ ਲੌਸ ਹੋ ਰਹੀ ਆ, ਤੁਸੀਂ ਨਾ ਹੁਣ ਬਦਾਮ ਨੂੰ ਮੁਕਾਇਆ ਕਰੋ,
ਨਹੀਂ ਖਾਣੇ ਪੈਣੇ ਹੀ ਆ ਜਿੱਦਾਂ ਹੁਣ। ਤੇ ਅਮਦੀਪ, ਉਹ ਟਰੰਪ ਸਾਹਿਬ ਨੇ ਕਿਹਾ ਵੀ ਜਿਹੜਾ ਅਸੀਂ ਲੋਕਲ ਕੰਟੈਂਟ ਹੈ ਨਾ ਉਹਨੂੰ ਜ਼ਿਆਦਾ ਇਨਕਰੇਜ ਕਰਾਂਗੇ, ਬਣਾਵਾਂਗੇ, ਜਿਹੜੀਆਂ ਚੀਜ਼ਾਂ ਅਮੈਰੀਕਾ ਵਿੱਚ ਹੀ ਬਣਾਵਾਂਗੇ ਉਹ ਅਮੈਰੀਕਾ ਵਿੱਚ ਬਣਨੀਆਂ ਚਾਹੀਦੀਆਂ। ਹੁਣ ਜਿੱਦਾਂ ਹੁਣ ਟ੍ਰੇਨਾਂ ਇੱਥੋਂ ਮੰਗਾ ਤਾਂ ਲਈਆਂ ਇੰਡੀਆ ਤੋਂ, ਸਾਊਥ ਕੋਰੀਆ ਤੋਂ ਜਾਂ ਹੋਰ ਦੇਸ਼ਾਂ ਤੋਂ ਟ੍ਰੇਨਾਂ ਮੰਗਾ ਲਈਆਂ, ਪਰ ਉੱਥੇ ਆ ਕੇ ਫਿੱਟ ਨਹੀਂ ਹੋਈਆਂ। ਜੇ ਉਹੀ ਟ੍ਰੇਨਾਂ ਇੱਥੇ ਬਣਦੀਆਂ ਮਨਦੀਪ, ਆਸਟ੍ਰੇਲੀਆ ਦੇ ਵਿੱਚ ਤਾਂ ਇੱਕ ਤਾਂ ਰੁਜ਼ਗਾਰ ਜ਼ਿਆਦਾ ਮਿਲਣਾ ਸੀ, ਅਤੇ ਇੱਕ ਟ੍ਰੇਨਾਂ ਨੂੰ ਵੀ ਆਹ ਖੋਲ੍ਹਣੇ ਨਹੀਂ ਪੈਣੇ ਸੀ ਜਿਹੜੇ ਹੁਣ ਤੁਸੀਂ ਟਨਲਸ ਨੂੰ ਚੌੜੀਆਂ ਕਰਨਾ। ਚਲੋ ਉਹ ਤਾਂ ਇੱਕੋ ਹੀ ਗੱਲ ਆ, ਚਾਹੇ ਟ੍ਰੇਨਾਂ ਇੱਥੇ ਬਣਾ ਲੈਂਦੇ ਚਾਹੇ ਟਨਲ ਖੋਲ ਲੈਂਦੇ, ਰੁਜ਼ਗਾਰ ਤਾਂ ਦੋਨਾਂ ਪਾਸੇ ਤੋਂ ਮਿਲਣਾ ਹੀ ਮਿਲਦਾ। ਮੈਨੂੰ ਲੱਗਦਾ ਕੋਈ ਗਲਤੀ ਨਹੀਂ ਕੀਤੀ ਟ੍ਰੇਨਾਂ ਭਾਰੀਆਂ ਮੰਗਾ ਕੇ, ਅਤੇ ਉਹ ਹੁਣ ਉਹ ਟਨਲ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ, ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਰੁਜ਼ਗਾਰ ਤਾਂ ਮਿਲ, ਜਿਹੜੇ ਪੈਸੇ ਬਚੇ ਸੀ ਉਹ ਦੁਬਾਰਾ ਲਾ ਦੇਣੇ, ਬਰਾਬਰੇ ਹੋ ਜਾਣਾ, ਕੋਈ ਫਰਕ ਨਹੀਂ ਉਹਦਾ ਜ਼ਿਆਦਾ ਪਿਆ। ਜੇ ਪਰ ਇੱਥੇ ਬਣਾ ਲੈਂਦੇ ਟ੍ਰੇਨਾਂ ਤਾਂ ਉਹ ਜ਼ਿਆਦਾ ਵਧੀਆ ਹੋਣੀਆਂ ਸੀ ਜੀ
ਭਾਜੀ, ਉਹਦਾ ਫਾਇਦਾ ਤਾਂ ਹੋ ਗਿਆ ਨਾ, ਬਾਹਰੋਂ ਮੰਗਾਈ ਦਾ, ਜੇ ਹੁਣ ਵੱਡੀ ਟ੍ਰੇਨ ਆ ਗਈ ਤਾਂ ਲੋਹਾ ਤਾਂ ਵੱਧ ਆਏ ਗਿਆ ਨਾਲ, ਜੇ ਛੋਟੇ ਲੋਹਾ ਤਾਂ ਐਕਸਟਰਾ ਨਾਲੇ ਆ ਗਿਆ। ਹੁਣ ਜਿੱਦਾਂ ਇੰਡੀਆ ਤੋਂ ਕੋਈ ਸੂਟ ਆਉਂਦਾ ਹੈ,
ਉਹ ਵਧੀਆ ਹੋਇਆ
ਇੰਡੀਆ, ਮੈਂ ਘਰੇ ਵੀ ਕਈ ਵਾਰੀ ਗੱਲ ਕਰਦਾ ਨਾ, ਉਹ ਇਹ ਜੀ ਸੂਟ ਦਰਜੀ ਨੇ ਖੁੱਲ੍ਹਾ ਕਰਤਾ ਜੀ, ਐਂ ਗੱਲ, ਉਹ ਮੈਂ ਕਿਹਾ ਫਾਇਦਾ ਹੀ ਹੋ ਗਿਆ, ਵਾਧੂ ਹੀ ਕੱਪੜਾ ਆਇਆ ਨਾਲ, ਕੋਈ ਘਾਟਾ ਥੋੜ੍ਹਾ ਪਿਆ ਆਪਾਂ ਨੂੰ, ਹੈ ਨਾ, ਇਹ 'ਚ ਕਿਹੜੀ ਗੱਲ ਹੈ। ਅਤੇ ਇਹ ਨਾ ਬਿਲਕੁਲ ਇਹ ਗੱਲਾਂ ਜਿਹੜੀ ਕੁਆਲਿਟੀ ਕੰਟਰੋਲ ਹੈ ਸਾਰਾ ਕੁਛ ਇਹ ਬੜਾ ਮਾਇਨੇ ਰੱਖਦਾ ਆ, ਇਹ ਘਰ ਘਰ ਦੇ ਮਸਲੇ ਨੇ। ਇੱਥੇ ਵੀ ਆਪਾਂ ਤਾਂ ਟ੍ਰੇਨਾਂ ਦੀ ਗੱਲ, ਇਹ ਤਾਂ ਬਹੁਤ ਵੱਡੇ ਦੇਸ਼ ਪੱਧਰ ਦੀਆਂ ਗੱਲਾਂ ਕਰ ਰਹੇ ਹਾਂ, ਇੰਟਰਨੈਸ਼ਨਲ ਟ੍ਰੇਡ ਦੀਆਂ ਗੱਲ ਕਰ ਰਹੇ ਹਾਂ। ਇੱਥੇ ਜਿਹੜਾ ਹੁਣ ਇੰਪੋਰਟ ਹੋ ਰਿਹਾ, ਹੁਣ ਦੇਖੋ ਮੈਨੂੰ ਨਹੀਂ ਲੱਗਦਾ ਕੋਈ ਘਰ ਹੋਊਗਾ, ਇਹ ਬਹੁਤ ਵੱਡਾ ਮਸਲਾ ਹੈ ਜੇ ਤਾਂ ਆਪਾਂ ਗੱਲ ਕਰਨੀ ਸ਼ੁਰੂ ਕਰ ਰਹੇ ਹਾਂ। ਹੋ ਸਕਦਾ ਭਾਬੀ ਜੀ, ਭਾਜੀ ਕੋਲ ਤਾਂ ਨਹੀਂ, ਤਾਂ ਹੀ ਤੁਸੀਂ ਦੋ
ਨਹੀਂ
ਡਬਲ ਜਿਹੀ ਗੱਲ ਕਰੀ ਜਾਂਦੇ ਹਾਂ, ਬੰਦਿਆਂ ਬੰਦਿਆਂ ਦੀ ਗੱਲ। ਮੈਨੂੰ ਨਹੀਂ ਲੱਗਦਾ ਕੋਈ ਬੰਦਾ ਬਾਹਰੋਂ ਕੱਪੜੇ ਮੰਗਾਉਂਦਾ ਆਪਣਾ, ਤੁਸੀਂ ਅੱਜ ਤੱਕ ਮੰਗਾਇਆ ਕਦੇ ਦੱਸੋ ਮੈਨੂੰ, ਤੁਸੀਂ ਇੰਡੀਆ ਤੋਂ ਪਾਰਸਲ ਮੰਗਾਇਆ?
ਮੈਂ ਤਾਂ ਅਮਦੀਪ, ਹੁਣ ਜਿੰਨੇ ਕੁੜਤੇ ਇੱਥੇ ਪਏ ਆ, ਜਿੰਨੀਆਂ ਪੈਂਟਾਂ ਇੱਥੇ ਪਈਆਂ, ਜਿੰਨੀ ਕਮੀਜ਼ਾਂ ਇੱਥੇ ਪਈਆਂ, ਜਿੰਨੇ ਸੂਟ ਇੱਥੇ ਪਏ ਆ ਆਪਣੇ ਜਿਹੜੇ ਪਾਰਟੀਆਂ ਦੇ ਪਾ ਕੇ ਜਾਈਦੇ ਆ, ਮੈਨੂੰ ਉਮੀਦ ਨਹੀਂ, ਮੈਨੂੰ ਲੱਗਦਾ ਨਹੀਂ ਵੀ ਸਾਰੀ ਉਮਰ ਕੋਈ ਕੱਪੜਾ ਲੈਣ ਦੀ ਜ਼ਰੂਰਤ ਆ। ਤਾਂ ਵੈਸੇ ਬਾਹਰੋਂ ਤਾਂ ਨਹੀਂ ਮੰਗਾਏ, ਲੇਕਿਨ ਸਾਰੇ ਜਿਹੜੇ ਕੱਪੜੇ ਖਰੀਦੀਦੇ ਉਹ ਬਾਹਰਲੇ ਹੀ ਬਣੇ ਹੁੰਦੇ ਆ, ਪਹਿਲਾਂ ਪਹਿਲਾਂ ਬਣਦੇ ਹੁੰਦੇ ਜਦੋਂ 1996 ਵਿੱਚ ਆਏ ਆ।
ਮੈਂ ਉਹ ਗੱਲ ਨਹੀਂ ਕਰ ਰਿਹਾ, ਉਹ ਤਾਂ ਆਪਾਂ ਇੰਡੀਆ ਜਾਂਦੇ ਹੁੰਦੇ ਸੀ, ਚਾਰ ਪੰਜ ਪੈਂਟਾਂ ਸਮਾ ਲੈਣੀਆਂ, ਉਹੀ 5-10 ਸਾਲ ਬਾਅਦ ਜਾਣਾ, ਫਿਰ 8 ਸਾਲ ਬਾਅਦ। ਪਰ ਮੈਂ ਤੁਹਾਨੂੰ ਇਹ ਪੁੱਛਦਾ ਹਾਂ ਕਿ ਹੁਣ ਤੁਹਾਡੇ ਜਿੱਦਾਂ ਹੁਣ ਮੰਨ ਲਓ ਕੋਈ ਵਿਆਹ ਆ, ਕੋਈ ਪਾਰਟੀ ਆ, ਠੀਕ ਹੈ, ਤੇ
ਹਾਂਜੀ
ਘਰ ਦੇ ਵਿੱਚ ਆਮ ਘਰਾਂ ਦੇ ਵਿੱਚ ਬੰਦਿਆਂ ਦੇ ਕੋਲ ਤਾਂ ਕੱਪੜੇ ਹੁੰਦੇ ਆ, ਪਰ ਔਰਤਾਂ ਕੋਲ ਕੱਪੜੇ ਮੁੱਕ ਜਾਂਦੇ ਆ, ਹਾਲਾਂਕਿ ਅਲਮਾਰੀ 'ਚ ਥਾਂ ਵੀ ਨਹੀਂ ਹੁੰਦਾ। ਮਤਲਬ ਉਹ ਪਹਿਲਾਂ
ਨਹੀਂ,
ਹੀ
ਉਹਨਾਂ ਦੇ ਇੱਕ ਪ੍ਰੋਬਲਮ ਇਹ ਕਿ ਮੇਰੇ ਕੋਲ ਤਾਂ ਕੱਪੜਾ ਹੈ ਹੀ ਨਹੀਂ। ਜਿੱਦਾਂ ਹੁਣ ਪਾਰਟੀ ਆ, ਅਗਲੇ ਹਫ਼ਤੇ ਪਾਰਟੀ ਆ, ਉਹ ਤੋਂ ਅਗਲੇ ਪਾਰਟੀ, ਮੈਨੂੰ ਤਾਂ ਹੁਣ ਇਹ ਪ੍ਰੋਬਲਮ ਆਈ ਪਾਉਣਾ ਕੀ ਆ,
ਪਾਉਣਾ
ਕੱਪੜਾ
ਕੀ
ਤਾਂ
ਆ।
ਕੋਈ ਹੈ ਹੀ ਨਹੀਂ ਹੈ ਹੁਣ ਸ਼ੋਪਿੰਗ, ਹਾਂ ਪਾਉਣਾ ਕੀ ਆ, ਪ੍ਰੋਬਲਮ ਇਹੀ ਆ ਜਿੱਦਾਂ ਹੁਣ। ਤੇ ਉਹ ਫਿਰ ਕੱਪੜੇ ਮੰਗਾਉਂਦੇ ਬਾਹਰੋਂ, ਮੰਗਾਉਂਦੇ ਆ ਜ਼ਰੂਰ, ਮੰਗਾਉਂਦੇ, ਲੈਣ ਵੀ ਜਾਂਦੇ, ਸ਼ੋਪਿੰਗ ਵੀ ਕਰਨੀ ਜਾਂਦੇ, ਅੱਜ ਵੀ ਜਾਣਾ ਆ, ਤੇ ਪ੍ਰੋਬਲਮ ਤਾਂ ਹੈਗੀ ਆ।
ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਮਤਲਬ ਉਹੀ ਪਾਰਟੀ ਦੇ ਵਿੱਚ ਤੁਸੀਂ ਵੀ ਜਾਣਾ, ਅਸੀਂ ਵੀ ਜਾਣਾ, ਸਾਡੀਆਂ ਵਾਈਫਸ ਨੇ ਵੀ ਜਾਣਾ ਹੈ, ਵੀ
ਹਾਂਜੀ
ਬੰਦਿਆਂ ਕੋਲ ਕੱਪੜੇ ਕੱਲ੍ਹ ਹੀ ਨਹੀਂ ਮੁੱਕਦੇ, ਔਰਤਾਂ ਕੋਲ ਕਿਉਂ ਮੁੱਕ ਜਾਂਦੇ? ਇਹ ਇੱਕ ਬਹੁਤ ਵੱਡਾ ਮਸਲਾ ਆ, ਇਹ ਸਾਇੰਟੀਫਿਕ ਅਨੋਮਲੀ ਆ, ਇਹ ਮਤਲਬ ਇਹਦੀ ਖੋਜ ਹੋਣੀ ਚਾਹੀਦੀ ਆ। ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਲੈ ਦੱਸ, ਹੈਂ, ਇਹ ਤੇ ਇੱਕ ਪੂਰਾ
ਨਹੀਂ, ਮੈਨੂੰ ਤਾਂ ਨਾ ਜੀ ਮੁੱਕਣ ਵਾਲੀ ਗੱਲ ਤੋਂ ਹਾਸਾ ਆ ਗਿਆ। ਹੁਣ ਗੱਲ ਸੁਣਾਇਆ ਦਿੰਦਾ ਨਾ, ਪਿਛਲੇ ਹਫ਼ਤੇ ਆਪਾਂ ਦੋਨੋਂ ਜਣੇ ਨਾ ਗਏ ਦੂਜੇ ਆਪਣੀ ਜਿਮ ਗਏ ਜਿੱਥੇ ਕਸਰਤ ਕਰਦੇ ਹੁੰਦੇ ਨਾ, ਉੱਥੇ ਨਾ ਇੱਕ ਬਹੁਤ ਵੱਡੀ ਭਾਰੀ ਜਿਹੀ ਔਰਤ, ਕਾਫ਼ੀ ਮੋਟੀ ਸੀ, ਉਹ ਜਿਮ ਵਿੱਚ ਆਈ ਹੋ ਸੀ। ਤਾਂ ਮੈਂ ਕਿਹਾ ਦੇਖ ਵੀ ਇਹ ਜਿਹੜੀ ਔਰਤ ਆਈ ਹੋ ਆ, ਜੇ ਇਹ ਸੂਟ ਸਮਾਨ ਚਲ ਜਾਵੇ ਦਰਜੀ ਕੋ, ਦਰਜੀ ਤਾਂ ਸਿਰ ਮਿਲ ਲੱਗਣਾ ਉਹਦਾ, ਤਾਂ ਫੀਤਾ ਹੀ ਮੁੱਕ ਜਾਣਾ, ਫੇਰ ਉਹ ਕੀ ਕਰੂਗਾ, ਦੋ ਫੀਤੇ ਬਣੂਗਾ, ਤਿੰਨ ਫੀਤੇ ਬਣੂਗੇ, ਜਿੰਨੀ ਇਹ ਮੋਟੀ ਆ, ਫੇਰ ਉਹਦਾ ਤਾਂ ਫੀਤਾ ਮੁੱਕ ਸਕਦਾ ਇਹਨੂੰ, ਜਿੱਦਾਂ ਇਹਦੇ ਕੱਪੜੇ ਸੀਣੇ ਹੋਣ ਤਾਂ। ਤੇ ਉਹਨੂੰ ਤਾਂ ਹੁਣ ਬਾਹਰੋਂ ਵੀ ਨਹੀਂ ਕਿਤੋਂ, ਜਿੱਦਾਂ ਇੰਨੇ ਵੱਡੇ ਵੱਡੇ ਕੱਪੜੇ ਆਣੇ ਨਾ, ਉਹ ਕੀ ਕਰੂਗੀ, ਜਿੱਦਾਂ ਇਹ ਸਮੱਸਿਆ ਹੋ ਜਾਂਦੀ ਜਦ ਮੁੱਕਣ ਵਾਲੀ ਗੱਲ ਆਵੇ ਤਾਂ।
ਉਹੀ ਮੈਂ ਤੁਹਾਨੂੰ ਉਹਦਾ ਜਿੱਦਾਂ ਪੋਸਤੀ ਵਾਂਗ ਕਰਕੇ, ਮਾਈ ਮੋਣੋ ਅਸੀਂ ਇੱਥੇ ਕੱਪੜੇ ਧੋਣੇ ਆ, ਟੈਂਟ ਨਹੀਂ ਧੋਂਦੇ, ਲੈ ਜਾ ਆਪਣਾ ਪੇਟੀ ਕੋਟ। ਅੱਛਾ ਨਹੀਂ ਨਹੀਂ ਇਹ ਗੱਲ, ਇਹ ਮਸਲਾ ਆ ਬਹੁਤ ਵੱਡਾ, ਇਹ ਟਰੰਪ ਟਰੰਪ ਦੇ ਛੋਟੇ ਮਸਲੇ ਆ। ਪਰ ਤੁਸੀਂ ਮੈਨੂੰ ਦੱਸੋ ਵੀ ਤੁਹਾਡਾ ਕੋਈ ਜਿਹੜਾ ਪਾਰਸਲ ਆਉਂਦਾ ਆ ਤੁਹਾਡੇ ਘਰੇ ਜਾਂ ਸਾਡੇ ਘਰ, ਤੁਹਾਡਾ ਵੀ ਕੋਈ ਕੱਪੜਾ ਆਇਆ ਉਹਦੇ 'ਚ ਕਿ ਨਹੀਂ, ਕਿ ਇਕੱਲਾ ਔਰਤਾਂ ਦਾ ਆਉਂਦਾ? ਮੈਨੂੰ ਦੱਸਣ ਬਈ ਆਪਣੇ ਸਰੋਤੇ ਹੋਰ ਵੀ ਜਿਹੜੇ ਸੁਣਦੇ ਆ, ਉਹ
ਕੱਪੜਾ
ਸਾਨੂੰ ਕਿਉਂ ਇਕੱਲਿਆਂ ਨੂੰ ਪਸਾ ਰਹੇ ਆ, ਉਹ ਅਸੀਂ ਸਰਵੇ ਕਰ ਰਹੇ ਹਾਂ ਕਿ ਜਿਹੜੇ ਇੰਡੀਆ ਤੋਂ ਪਾਰਸਲ ਆਉਂਦੇ ਸੂਟਾਂ ਦੇ, ਉਹਨਾਂ 'ਚ ਬੰਦਿਆਂ ਦੇ ਕੱਪੜੇ ਵੀ ਆਉਂਦੇ ਆ, ਕਦੇ ਮੰਗਾਏ ਆ ਜਾਂ ਨਹੀਂ ਮੰਗਾਏ, ਇੰਨਾ ਸਾਨੂੰ ਦੱਸ ਦੇਣ ਸਾਡੇ ਸਰੋਤੇ।
ਨਹੀਂ ਨਹੀਂ ਮੰਗਾਏ, ਉਹ 'ਚ ਤਾਂ ਫੀਮੇਲ 'ਚ ਕੱਪੜੇ ਹੁੰਦੇ ਆ, ਸੂਟੇ ਹੁੰਦੇ ਆ, ਮਨਦੀਪ, ਉਹ 'ਚ ਬੰਦਿਆਂ ਦੇ ਕੱਪੜੇ ਨਹੀਂ।
ਤੁਹਾਡੀ ਕੋਈ ਸ਼ਰਟ
ਪੁੱਟਾਂ ਦੇ ਇੱਥੇ ਪਹਿਲੀ,
ਤੁਹਾਡੀ ਸ਼ਰਟ ਕੋਈ ਪੈਂਟ ਕੋਈ ਪਜਾਮਾ ਕੋਈ ਕੁੜਤਾ, ਕੁੜਤਾ ਪਜਾਮਾ ਮੰਗਾਉਣ ਦਾ ਕੋਈ ਪੁਆਇੰਟ
ਨਹੀਂ? ਨਹੀਂ ਨਹੀਂ ਕਦੇ 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 ਨਹੀਂ ਆਈ,
ਹੈ ਨਾ। ਸੋ ਇਹੀ ਹਾਲ ਰੇਲ ਗੱਡੀਆਂ ਦਾ, ਕਿ ਇੰਡੀਆ ਤੋਂ ਰੇਲ ਗੱਡੀਆਂ ਹੀ ਆਉਣੀਆਂ, ਬਾਕੀ ਇੱਥੇ ਕੱਟ ਵੱਢ ਬੰਦਿਆਂ ਦੇ ਸਿਰ ਪੈਂਦੀ ਹੈ, ਜਿਹੜੀ ਟਨਲਾਂ ਚੌੜੀਆਂ ਕਰਨੀਆਂ ਉਹ ਸਾਰਾ ਖਰਚਾ ਉਹਨਾਂ ਦੇ ਸਿਰ ਪੈਂਦਾ। ਇਹ ਨਾ ਇੱਕ ਇੱਕ ਸਾਡੇ ਇੱਦਾਂ ਵੀ ਹੋਇਆ ਵੀ ਪਿੱਛੇ ਲੋਕਡਾਊਨ 'ਚ, ਚਲੋ ਕਹਿੰਦੇ ਚਲੋ ਸੂਟ ਮੰਗਾਉਣੇ ਆ ਜੀ, ਕੋਈ ਬੁਟੀਕ ਦੇ ਪੈਸੇ ਦੇ ਦਿੱਤੇ, ਹੈ ਨਾ, ਔਨਲਾਈਨ ਕਰਕੇ ਸੂਟ ਭੇਜਤੇ, ਉਹ ਦੇਖ ਲਓ ਵੀ 1.5 ਸਾਲ ਤੋਂ ਉੱਤੇ ਹੋ ਗਿਆ ਹਜੇ ਪਹੁੰਚੇ ਨਹੀਂ। ਅਤੇ ਮੈਂ ਇੱਕ ਦੋ ਵਾਰੀ ਕਿਹਾ ਵੀ ਮੈਂ ਕਿਹਾ ਵੀ ਉਹ ਪੈਸੇ ਦਿੱਤੇ ਆ ਉਹ ਆਏ ਨਹੀਂ। ਉਹ ਨਾ ਪਤਾ ਕੀ ਕਰਦੇ ਇੰਡੀਆ, ਉਹ ਇਹ ਵੀ ਬਹੁਤ ਟ੍ਰੈਂਡ ਚੱਲਦਾ ਆ, ਪੈਸੇ ਲੈ ਲਏ ਸਾਰਾ ਕੁਝ ਲੈ ਲਿਆ, ਉਹ ਜੀ ਬਿਜ਼ੀ ਹੋ ਗਿਆ ਜੀ, ਉਹ ਹੋ ਗਿਆ ਸਾਲ ਹੋ ਗਿਆ। ਉਹ ਮੈਂ ਕਿਹਾ ਇਹ ਜਦ ਤੱਕ ਤਾਂ ਇਹਦਾ ਮਤਲਬ ਇਹਦੇ ਮੁੱਕ ਜਾਣੇ ਆ, ਇਹਦੇ ਫੈਸ਼ਨ ਫੂਸ਼ਨ ਵੀ ਮੁੱਕ ਜਾਣੇ, ਸਟਾਈਲ ਵੀ ਮੁੱਕ ਜਾਣਾ, ਇਹ ਤਾਂ ਅਬਸੋਲਿਊਟ ਹੋ ਗਿਆ ਨਾ। ਸੋ ਇੰਡੀਆ ਦੇ ਵਿੱਚ ਕੰਮ ਫੜ ਲੈਂਦੇ ਆ ਪਰ ਕਰਦੇ ਨਹੀਂ ਹੈਗੇ, ਬਹੁਤ ਜ਼ਿਆਦਾ ਫਰੋਡ ਵੀ ਚੱਲ ਰਹੇ ਨੇ, ਮਤਲਬ ਮੁੜ ਕੇ ਤੁਹਾਡੇ ਫੋਨ ਨਹੀਂ ਚੱਕਣੇ, ਇਹੋ ਜਿਹੇ ਅਸੀਂ ਸਨੈਰੀਓ ਵੀ ਸੁਣੇ ਆ। ਜੇ ਕੋਈ ਮਾੜੀ ਗੱਲ ਨਹੀਂ ਕੱਪੜੇ ਮੰਗਾਉਣੇ ਇੰਡੀਆ ਤੋਂ, ਵਧੀਆ ਗੱਲ ਹੈ, ਕਿਉਂਕਿ ਇੱਥੇ ਭਾਅ ਜੀ ਹੁਣ ਜੇ ਫੰਕਸ਼ਨ ਵਗੈਰਾ ਆ ਤਾਂ ਖਾਸ ਕਰਕੇ ਬੰਦਿਆਂ ਦੀ ਸਟਿਚਿੰਗ ਤਾਂ ਮਿਲ ਜਾਂਦੀ ਹੈ, ਸਾਡੀਆਂ ਹੁਣ ਪੈਂਟਾਂ ਵਗੈਰਾ ਕੋਟ ਵਗੈਰਾ ਤਾਂ ਮਿਲ ਜਾਂਦੇ ਸਾਰੇ, ਪਰ ਲੇਡੀਜ਼ ਜਿਹੜੇ ਸੂਟ ਨੇ ਸਾਡੇ ਟ੍ਰੈਡੀਸ਼ਨਲ ਉਹ ਨਹੀਂ ਮਿਲਦੇ ਇੱਥੇ, ਉਹ ਸਿਲਾਈ ਬਹੁਤ ਘੱਟ ਹੁੰਦੀ ਆ, ਸਟਾਈਲ ਦੀ ਨਹੀਂ ਹੁੰਦੀ। ਸੋ ਇਹ ਤਾਂ ਅਸੀਂ ਸਮਝਦੇ ਹਾਂ ਇਹ ਸਾਰਾ ਵੀ ਇਹਦੀ ਲੋੜ ਹੈ, ਪਰ ਕਈ ਵਾਰੀ ਨਾ ਇਹ ਕੋਵਿਡ ਮੰਗਰ ਪੈਂਡੈਮਿਕ ਬਣ ਜਾਂਦਾ ਇਹ ਕੰਮ, ਪੈਂਡੈਮਿਕ ਕਿ ਇਹ ਨਾ ਅਡਿਕਸ਼ਨ ਹੋ ਜਾਂਦੀ ਆ, ਪਾਰਸਲ ਮੰਗਾਉਣੇ ਸੂਟ ਮੰਗਾਉਣੇ, ਇਹ ਘਰ ਦੇ ਵਿੱਚ ਕਲੇਸ਼ ਦਾ ਕਾਰਨ ਵੀ ਬਣ ਜਾਂਦਾ, ਫਿਰ ਲੁਕ ਲੁਕ ਕੇ ਇਹ ਕੰਮ ਹੁੰਦੇ ਆ, ਉੱਥੇ ਫਿਰ ਮਤਲਬ ਟਰੱਸਟ ਵੀ ਟੁੱਟਣ ਦਾ ਖਤਰਾ ਆ, ਬਹੁਤ ਕਲੇਸ਼ ਵੀ ਕਈ ਵਾਰੀ ਹੁੰਦਾ ਆ। ਸੋ ਇਸ ਕਰਕੇ ਜੇ ਆਪਾਂ ਕੱਪੜੇ ਜਿਹੜਾ ਮੰਗਾਉਣਾ ਬੱਚਿਆਂ ਲਈ ਮੰਗਾਉਣਾ ਤਾਂ ਮਤਲਬ ਆਪਾਂ ਨੂੰ ਫੈਮਿਲੀ ਦੀ ਸਲਾਹ ਨਾਲ ਕਰਨਾ ਚਾਹੀਦਾ। ਭਾਅ ਜੀ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਜੀ ਜੀ ਅਮਨਦੀਪ, ਮੇਰੇ ਖਿਆਲ ਦੇ ਵਿੱਚ ਤੁਸੀਂ ਇਹ ਗੱਲ ਕਹੀ ਆ ਵੀ ਇੱਥੇ ਸਿਲਾਈ ਦੀ ਬੜੀ ਟਰਬਲ ਆ, ਸਿਲਾਈ ਦੀ ਬੜੀ ਪ੍ਰੋਬਲਮ ਆ, ਔਰਤਾਂ ਨੂੰ ਕੱਪੜੇ ਜਿਹੜੇ ਬਾਹਰੋਂ ਮੰਗਾਉਣੇ ਪੈਂਦੇ, ਇਸ ਕਰਕੇ ਵੀ ਨਾ ਸਿਲਾਈ ਮੇਰੇ ਖਿਆਲ ਦੇ ਵਿੱਚ ਅੱਜ ਕੱਲ੍ਹ ਜਿਹੜਾ ਕੱਪੜੇ ਪਾਉਣ ਦਾ ਟ੍ਰੈਂਡ ਚੱਲਿਆ ਆ ਅਮਨਦੀਪ, ਤੁਸੀਂ ਕੱਪੜੇ ਦੇਖੋ ਉਹ ਕੋਈ ਕੋਈ ਬਾਹਾਂ ਥੱਲੇ ਨੂੰ ਜ਼ਿਆਦਾ ਹੁੰਦੀਆਂ, ਕੋਈ ਅੱਧੀਆਂ ਸੀਤੀਆਂ ਹੁੰਦੀਆਂ, ਕੋਈ ਕਿਤਿਓਂ ਖਿਲਾਫ ਹੁੰਦਾ ਕਿਸੇ ਵਿੱਚ, ਇੱਦਾਂ ਦੇ ਕੱਪੜੇ ਪਾਉਣੇ ਆ ਉਹ ਜੇ ਜੇ ਅਸੀਂ ਤੁਸੀਂ ਉਹ ਸੀ ਕੇ ਦੇ ਦਈਏ ਸ਼ਾਇਦ ਉਹ ਜਿਹੜੇ ਦਰਜੀ ਸੀ ਨੇ ਉਹਨਾਂ ਤੋਂ ਵਧੀਆ ਦਸੀ ਬਣਾ ਦਈਏ, ਕਿਉਂਕਿ ਫੈਸ਼ਨ ਬਣ ਜਾਂਦਾ ਨਾ ਕੋਈ ਵੀ ਚੀਜ਼ ਜਿੱਦਾਂ ਮਰਜ਼ੀ ਸੀ ਕੇ ਦੇ ਦਿਓ। ਜੇ ਤੁਸੀਂ ਟਰਾਈ ਕਰਕੇ ਦੇਖਿਓ ਤੁਸੀਂ ਕਿਤੇ ਨਾ ਅਲੱਗ ਕਿਤੇ ਹੋਰ ਕਿਤੇ ਜਾ ਕੇ ਉਹ ਕੱਪੜੇ ਮੰਗਾ ਕੇ ਸੀ ਕੇ ਦੇਖਿਓ, ਉਹ ਦੇ ਦਿਓ ਤੇ ਮੈਨੂੰ ਇਹ ਜ਼ਿਆਦਾ ਪਸੰਦ ਆਊਗੇ ਉਹਨਾਂ ਨੂੰ ਦਰਜੀਆਂ ਦੇ ਸੀਤਿਆਂ ਨਾਲੋਂ। ਇਹ ਸਮੱਸਿਆ ਦਾ ਹੱਲ ਹੋ ਸਕਦਾ ਹੈ,
ਇਹ ਹੋ ਸਕਦਾ ਹੈ। ਪਰ ਐਨੀਵੇ ਇੱਧਰ ਸਾਡੇ ਨਾਲ ਜੁੜੇ ਨੇ ਪਰਮਜੀਤ ਸਿੰਘ ਧਾਲੀਵਾਲ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਿਜੇ ਵਿਰਤੀ ਜੀ, ਉਹਨਾਂ ਦੀ ਤਸਵੀਰ ਮੈਂ ਸਾਂਝੀ ਲੱਗਾ ਕਰਨ। ਜਸਪਾਲ ਸਿੰਘ ਸਿੜਨੀ ਵਾਲੇ ਕਹਿ ਰਹੇ ਨੇ ਕਿ ਨਾਲੇ ਜੀ ਹੈਡ ਐਂਡ ਸੋਲਜਰ ਦਾ ਮਤਲਬ ਹੈ ਕਿ ਕਾਲੇ ਕੋਟ ਨਾਲ ਹੈ, ਡੈਂਡਰਫ ਸਿਰ 'ਤੇ ਅਤੇ ਮੋਢਿਆਂ 'ਤੇ ਦਿਖਾਈ ਦਿੰਦਾ ਹੈ ਅਤੇ ਲੋਕ ਕਾਲੇ ਕੋਟ ਪਾਉਂਦੇ ਨੇ ਪਾਰਟੀਆਂ 'ਚ, ਤਾਂ ਕਰਕੇ ਕਹਿੰਦੇ ਵੀ ਸਿਰ ਵੀ ਸਾਫ਼ ਅਤੇ ਮੋਢੇ ਵੀ ਸਾਫ਼ ਹੈ। ਇਹਦਾ ਮਤਲਬ ਇਹ ਆ, ਦੇਖੋ ਇਹਨਾਂ ਨੇ PhD ਕੀਤੀ ਹੋਈ ਹੈ ਜਸਪਾਲ ਸਿੰਘ ਉਹਨਾਂ ਨੇ, ਅਤੇ ਬਹੁਤ ਵਧੀਆ ਜੀ। ਔਰ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਭੁਪਿੰਦਰ ਸਿੰਘ ਭੁੱਲਰ ਕਹਿੰਦੇ 3 ਸਾਲ ਤੋਂ ਰੇਡੀਓ ਸੁਣ ਰਿਹਾ ਪਰ ਪਹਿਲੀ ਵਾਰੀ ਮੈਸੇਜ ਕਰ ਰਿਹਾ, ਆਈ ਐਮ ਫਰੋਮ ਮੈਡਲੇਡ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਭੁਪਿੰਦਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ, ਔਰ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਸਾਡੇ ਨਾਲ ਮੈਸੇਜਿਸ ਦੇ ਰਾਹੀਂ ਸੰਪਰਕ 'ਚ ਰਹੋਗੇ। ਅਤੇ ਸਰ ਮੁਹੱਬਤ ਕਹਿ ਰਹੇ ਨੇ ਕਿ ਚਲੋ ਹਾਸੇ ਦੀ ਗੱਲ ਵੱਖਰੀ ਆ, ਮੈਂ ਵੀ ਕਹਿੰਦੇ ਪੱਗਾਂ ਮੰਗਵਾਈਆਂ ਅੰਮ੍ਰਿਤਸਰ ਸਰਦਾਰ ਪਗੜੀ ਹਾਊਸ ਤੋਂ ਕਈ ਵਾਰੀ। ਹਾਂ ਇਹ ਗੱਲ ਇਹ ਵੀ ਗੱਲ ਹੈਗੀ ਆ ਕਿ ਇੱਥੇ ਪੱਗਾਂ ਨਹੀਂ ਨਾ ਮਿਲਦੀਆਂ, ਸੋ ਪੱਗਾਂ ਜਿਹੜੇ ਸਰਦਾਰ ਨੇ ਉਹ ਪੱਗਾਂ ਮੰਗਾਉਂਦੇ ਨੇ, 50 ਮੰਗਾਉਂਦੇ ਨੇ। ਅਤੇ ਭਾਅ ਜੀ ਮੈਂ ਤਾਂ ਬਾਜ ਵੀ ਮੰਗਾਉਣਾ ਇੰਡੀਆ ਤੋਂ, ਬਾਜ ਵੀ ਕਈ ਵਾਰੀ ਕਹਿੰਦਾ ਵੀ ਮੇਰੇ ਲਈ ਆ 10 ਬਾਜ ਲੈ ਆਇਓ, ਕਿਉਂਕਿ ਗੁਆਚਦੇ ਰਹਿੰਦੇ ਨੇ। ਉਹ ਕਹਿੰਦੇ ਕਈ ਸਰਦਾਰ ਜਿਹੜੇ ਇਹ ਪ੍ਰੋਬਲਮ ਫੇਸ ਕਰਦੇ ਨੇ, ਅਤੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਸਰਦਾਰ ਪਗੜੀ ਹਾਊਸ ਆ ਉਹ ਸੇਮ ਰੇਟ ਚਾਰਜ ਕਰਦਾ ਸ਼ੋਪ ਦੇ ਵਿੱਚ ਜਿੰਨਾ ਬਾਹਰ ਭੇਜਣ ਦੇ ਵਿੱਚ। ਵੈਰੀ ਵੈਰੀ ਰੀਜ਼ਨੇਬਲ ਐਂਡ ਬੈਸਟ ਕੁਆਲਿਟੀ ਦੈਟ ਯੂ ਕੈਨ ਗੈਟ, ਆਲਸੋ ਕਲਰ ਦੀ ਵਰਾਇਟੀ ਇਨ ਹੰਡਰਡਸ। ਕੋਈ ਨਹੀਂ ਜੀ, ਦੇਖਦੇ ਹਾਂ, ਇਹ ਵੀ ਲਿੰਕ ਭੇਜਿਓ ਜ਼ਰਾ, ਸ਼ੇਅਰ ਵੀ ਕਰ ਦਿੰਦੇ ਇਹਨਾਂ ਦਾ, ਕੋਈ ਚੱਕਰ ਨਹੀਂ। ਅਤੇ ਭਾਅ ਜੀ ਗੱਲ ਆਪਾਂ ਕਰੀਏ ਸਾਡੇ ਸਪੋਂਸਰਸ ਦੀ, ਸਰੋਤਿਆਂ ਦੀ, ਅਤੇ ਮੈਂ ਇੱਥੇ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਨਾਲ ਬਹੁਤ ਸਾਰੇ ਸਪੋਂਸਰਸ ਜੁੜਦੇ ਨੇ। ਪੰਜਾਬ ਫਰਨੀਚਰ ਵਾਲੇ ਜੁੜੇ ਹੋਏ ਨੇ, ਅਤੇ HK ਕੇਡ ਵਾਲੇ, ਜਸਪਾਲ ਸੰਧੂ ਹੁਣੀ, ਗਰੇਵਾਲ ਆਟਾ, ਅਤੇ PhD ਰੈਨੋਵੇਸ਼ਨ ਮੈਲਬਨ ਵਾਲੇ, ਲਕਸ਼ਿਆ ਗਲੋਬਲ, ਅਤੇ ਫਿਲਮਾਂ ਦੀਆਂ ਕਾਫੀ ਆਉਂਦੀਆਂ ਨੇ। ਅਤੇ ਲੇਟਲੀ ਸਾਡੇ ਨਾਲ ਹੋਰ ਸਾਡੇ ਸਰੋਤੇ ਵੀ ਜੁੜਦੇ ਨੇ, ਸਾਡੇ ਸਪੋਂਸਰ ਜੁੜੇ ਨੇ, ਮਨਿਹਾਸ ਸਾਹਿਬ, ਮਨਿਹਾਸ ਐਂਡ ਕੰਪਨੀ ਚਾਰਟਰਡ ਅਕਾਊਂਟੈਂਟ ਨੇ, ਔਰ ਇਹ ਵੀ ਸਾਡੇ ਨਾਲ ਜੁੜ ਰਹੇ ਨੇ। ਇਹਨਾਂ ਦਾ ਬੜੇ ਛੇਤੀ ਹੀ ਸਿਡਨੀ ਤੋਂ ਅਕਾਊਂਟਿੰਗ ਕੰਪਨੀ ਆ, ਸਾਡੇ ਨਾਲ ਕਾਫੀ ਦੇਰ ਦੇ ਐਜ ਏ ਰਿਲੇਸ਼ਨ ਹੈ ਇਹਨਾਂ ਦੇ, ਅਤੇ GI ਨੂੰ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਤਾਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। ਸੋ ਅਮਰੀਕ ਭਾਅ ਜੀ, ਮੈਂ ਇਹੀ ਕਹਿਣਾ ਚਾਹਾਂਗਾ ਕਿ ਅਗਰ ਤੁਸੀਂ ਸਾਡਾ ਰੇਡੀਓ ਪਸੰਦ ਕਰਦੇ ਹੋ, ਸਾਡੇ ਮਿਸ਼ਨ ਨੂੰ ਪਸੰਦ ਕਰਦੇ ਹੋ, ਤਾਂ ਬੜੀ ਲਾਈਟ ਜਿਹੀ ਐਡਵਰਟਾਈਜ਼ਮੈਂਟ ਜਾਂ ਸਪੋਂਸਰਸ਼ਿਪ ਹੈ, ਸਾਡੇ ਬਿਜ਼ਨਸ ਕਰ ਸਕਦੇ ਨੇ, ਸਾਨੂੰ ਸਪੋਰਟ ਕਰ ਸਕਦੇ ਨੇ। ਅਤੇ GS ਚਾਲ ਕਹਿੰਦੇ ਨੇ ਕਿ ਭਾਅ ਜੀ ਪੋਸਟ ਬਾਕਸ ਲੈ ਲਈ ਹੈ ਜੀ ਘਰ ਦੇ ਵਿੱਚ ਲੜਾਈ ਖਤਮ ਕਰਨ ਦੇ ਲਈ। ਠੀਕ, ਬਾਰੋ ਬਾਰੀ ਪਤਾ, ਬਾਰੋ ਬਾਰੀ ਆਈ ਜਾਣਗੇ ਪਾਰਸਲ। ਅਤੇ ਠੀਕ ਹੈ ਜੀ ਭਾਅ ਜੀ, 2-3 ਮਸਲੇ ਨਾ ਅੱਜ ਆਪਾਂ ਕੱਢਣੇ ਨੇ। ਇੱਕ ਤਾਂ ਦੁਨੀਆ ਦੇ ਵਿੱਚ ਇੱਕ ਨਵਾਂ ਟਰੈਂਡ ਚੱਲ ਰਿਹਾ ਜਿਸਨੂੰ ਕਹਿੰਦੇ ਨੇ ਗ੍ਰੇਟ ਰੈਜ਼ਿਗਨੇਸ਼ਨ, ਜਾਣੀ ਕਿ ਵੱਡੇ ਪੱਧਰ 'ਤੇ ਅਸਤੀਫੇ। ਹੁਣ ਤੁਸੀਂ ਇਹ ਨਾ ਸਮਝ ਲਿਓ ਕਿ ਉੱਧਰ ਕੈਪਟਨ ਸਾਹਿਬ ਅਸਤੀਫਾ ਦੇ ਰਹੇ ਨੇ ਅਤੇ ਪੰਜਾਬ 'ਚ ਅਸਤੀਫੇ ਦੇ ਰਹੇ ਨੇ, ਸਿੱਧੂ ਅਸਤੀਫਾ ਦੇ ਰਿਹਾ ਉਹ ਵੀ ਦੇ ਰਹੇ ਨੇ, ਪਰ ਅਸਤੀਫਿਆਂ ਦਾ ਦੌਰ ਦੁਨੀਆ ਦੇ ਵਿੱਚ ਚੱਲ ਰਿਹਾ। ਅਮਰੀਕਾ ਦੇ ਵਿੱਚ 4 ਮਿਲੀਅਨ ਲੋਕ ਜਿਹੜੇ ਨੇ ਅਸਤੀਫਾ ਦੇ ਚੁੱਕੇ ਨੇ। ਇਹ ਟ੍ਰੈਂਡ ਹੋਰ ਪਾਸੇ ਵੀ ਚੱਲ ਰਹੇ ਨੇ, ਇੱਧਰ ਵੀ ਆਉਣ ਵਾਲਾ। ਇਹਦੇ ਕੀ ਨੁਕਸਾਨ ਹੋਣਗੇ, ਕੀ ਫਾਇਦੇ ਹੋਣਗੇ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਹਿਲਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਅਤੇ ਉਸ ਪਾਰ ਫਿਰ ਜੋ ਟ੍ਰੈਂਡ ਚੱਲ ਰਹੇ ਨੇ ਜੋਬ ਮਾਰਕੀਟ ਦੇ ਵਿੱਚ, ਉਸਦੇ ਬਾਰੇ ਗੱਲ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
मामा मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
ले, बस इतनी जी विश। चलो फिर चल दे HK Kids।
HK Kids, huge range of kids traditional and western wear। बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK Kids।
HK Kids, जो की डील करदे ने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਕਾਫੇ ਨਾਮ ਯਾਦ ਰੱਖਿਓ
HK Kids।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਇਸ ਮੌਕੇ ਤੇ ਫੋਟੋ ਤਾਂ ਜ਼ਰੂਰ ਬਣਦੀ ਹੈ ਨਾ।
ਥੋੜਾ ਜਿਹਾ ਹੱਸ ਕੇ ਫੁੱਫੜ ਜੀ,
ਹੱਸ ਕੇ ਫੁੱਫੜ ਜੀ,
ਥੋੜਾ ਜਿਹਾ ਹੋਰ।
ਤੂੰ ਐਂ ਕਰ, 3-4 ਚੁਟਕਲੇ ਸੁਣਾ ਦੇ, ਜਦੋਂ ਹਾਸਾ ਆ ਗਿਆ ਉਦੋਂ ਫੋਟੋ ਖਿੱਚੀ।
ਹੱਸ ਗਈ ਗਰਾਰੀ ਹੁੰਦੀ ਮਾੜੀ ਜੱਟਾਂ ਦੀ,
ਜੇ ਫੁੱਫੜ ਦੇ ਰੋਟੀ ਨਾ ਖਾਧੀ ਤਾਂ ਸਾਰੇ ਭੁੱਖੇ ਸੌਂਗੇ।
ਪੁੱਤ, ਜਵਾਈ ਭਾਈ ਤੋਂ ਪਹਿਲਾਂ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ।
ਬੇਬੇ, ਮੈਨੂੰ ਤੁਸੀਂ ਅੱਜ ਤੋਂ ਜਵਾਈ ਨਹੀਂ, ਘਰ ਦਾ ਪੁੱਤ ਸਮਝੋ।
ਸੀ ਸਟੂਡੀਓ ਪੇਸ਼ ਕਰਦੇ ਨੇ ਪੰਕਜ ਬਤਰਾ ਦੀ ਪੰਜਾਬੀ ਕਾਮੇਡੀ ਫਿਲਮ ਫੁੱਫੜ ਜੀ। ਫਿਲਮ 'ਚ ਕੰਮ ਕਰ ਰਹੇ ਨੇ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਜੈਸਮਿਨ ਬਾਜਵਾ, ਜੱਸੀ ਗਿੱਲ ਤੇ ਸਿਧਿਕਾ ਸ਼ਰਮਾ। 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
प्रोग्राम दिल वाली गल तुहाडे तक लैके आउण विच सहयोग कर रहा है HK किड्स। बच्चियां दे ट्रेडिशन अते वेस्टर्न वीयर लई याद रखो HK किड्स।
दिल नाल दिल मिले ताइयों गल बनदी आ, यार बल यार दा ध्यान होना चाहीदा। गल हुई हुंदी जिहदे विच कोई गल होवे, गल्लां विचों गल दा ज्ञान होना चाहीदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते तरना की दी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी प्यारे, प्रोग्राम चल रहा और जी आया नू सब दा, और मैं तहे दिलों धन्नवाद करदा सत्कारयोग अजमेर सिंह कनवर वाले ने कि एक छोटी ब्रेक दे विच छोटी साडी कन्वरसेशन हुई, उन्होंने एक्सप्लेन किया बहुत वधिया जी, थैंक यू। तो शरण उप्पल जी साडे ब्रिजबेन वाले, पंजाबी फर्नीचर वाले ब्रिजबेन वाले, जी आया नू तुहाडा, तो कल गलबात हुई इन्हां नाल, ते इना दे कंटेनर आ रहे ने दो तीन वधिया बहुत टॉप दा फर्नीचर लैके आ रहे ने, ते उत्सुकता हुंदी आ, ते मैं इन्हां नूं बेनती करदा कि अगर कुछ फोटोआं हो जाण भेज दिओ तां ज़्यादा वधिया आपां शेयर कर सकदे आ। साडे नाल शर्मा बथोणा ने भी सरदार पगड़ी हाउस .com दा लिंक भेज दिता, इत्थों देखो जी ये पग्गां मंगाउंदे ने तो तुसी भी मंगा सकते, एक कोई एडवरटाइजमेंट नहीं हैगी, जस्ट जिहड़ी चंगी चीज़ है आपां उह दसदे हाँ सारिआं नूं। सो सारिआं दा स्वागत जी आइआं नूं। ते भाजी एक ना हुण आपां इह ग्रेट रेजिग्नेशन की भी गल करनी है कि क्यों लोग जिहड़े ने वड्डे पद्धर ते अपनी जॉबां छड्ड रहे ने, इहदा की कारण है, ते की उहदे विच असीं कोई एडवेंटेज लै सकते हैं, माइग्रेंट्स कोई एडवेंटेज लै सकदा, या की असी भी फिर एक उत्तर काटो मैं जड़ा वाला काम करन तैयार है। पर उस तो पहला ना भाजी तुसी इकोनोमिस्ट हो, ते मेरे गल हजम नहीं हुंदी बिटकॉइन ओ मैक्स, शर्मा बथूनी काफ़ी डिटेल च जानते हैं क्योंकि इन्होंने MBA की हुई है, पर असी तो लेमैन है, साढ़े तो साढ़े अपने कॉइन नहीं सामभ होंगे बटुए दे विच, मेरा तो बटुआ पाड़ देंगे भाजी, थोड़ू भी यह प्रॉब्लम है।
ਕੱਲ ਹੀ ਕਾਰ ਦੇ ਵਿੱਚ ਮੈਂ ਜਿਹੜੇ ਕਾਰ ਰੋਕੀ ਆ ਪੈਟਰੋਲ ਪਾਉਣ ਦੇ ਲਈ, ਤੇ ਉਹਦੇ ਵਿੱਚ $1 ਦਾ ਕੋਇਨ ਮਿਲਿਆ, ਤਾਂ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ $1 ਦੀ ਤੁਹਾਨੂੰ ਕਾਫੀ ਵੀ ਮਿਲ ਜਾਂਦੀ ਆ। ਜੇ ਤੁਸੀਂ ਜੇ ਤੁਹਾਡੇ ਕੋਲ $1 ਨਹੀਂ ਹੁੰਦਾ ਫਿਰ ਤੁਸੀਂ ਕਈ ਵਾਰ ਲੇਟ ਬੈਕ ਜੇ ਹੋ ਜਾਂਦੇ ਛੱਡੋ, ਪਰ ਕਾਫੀ ਕੀ ਪੀਣੀ ਆ। ਜੇ ਤੁਹਾਨੂੰ $1 ਕੈਸ਼ ਦਾ ਮਿਲ ਜਾਵੇ, ਤੁਹਾਨੂੰ ਇੱਧਰ ਉੱਧਰ ਲੱਭ ਜਾਵੇ ਦਾ ਤੁਹਾਡੇ ਬਟੂਏ ਦੇ ਵਿੱਚ ਇਹ ਹੋਵੇ, ਫਿਰ ਤੁਸੀਂ $1 ਦੀ ਚੀਜ਼ ਲੈ ਕੇ ਬੜਾ ਆਨੰਦਿਤ ਹੁੰਦੇ ਆ ਨਾ। ਤੇ ਇਹ ਜਿਹੜੇ ਬਿਟਕੋਇਨਸ ਵਗੈਰਾ ਆ ਮਨਦੀਪ, ਇਹ ਥਿਊਰੀ ਹਾਲਾਂਕਿ ਅਸੀਂ ਇਹਦੇ ਨਾਲ ਵਾਬਸਤਾ ਰਹਿੰਦੇ ਹਾਂ ਇਕਨੋਮਿਕਸ ਥਿਊਰੀ ਦੇ ਨਾਲ, ਪਰ ਮੈਂ ਕਦੇ ਇਹਦੇ ਵੱਲ ਧਿਆਨ ਮਾਰਿਆ ਨਹੀਂ ਹੈ, ਇਹ ਕੀ ਫਰੋਡ ਜਿਹਾ ਆ, ਕੀ ਆ ਇੱਕ ਤਰ੍ਹਾਂ ਦੇ ਨਾਲ ਪੈਸੇ ਦਾ ਹੀ ਸਾਰਾ ਖੇਲ ਹਾਲ ਚਾਲ ਆ। ਹੁਣ ਸ਼ੇਅਰ ਬਾਜ਼ਾਰ ਵੀ ਆ, ਉਹਦੇ 'ਚ ਤਾਂ ਥੋੜ੍ਹਾ ਬਹੁਤ ਤਾਂ ਕਈ ਵਾਰੀ ਕਰ ਲਈਦਾ, ਲੇਕਿਨ ਬਿਟਕੋਇਨਸ ਕੀ ਬਿਟਕੋਇਨਸ ਆ ਮੈਨੂੰ ਕਿਸ ਵੇਲੇ ਸਰ ਬਹਾਬਤ ਜੀ ਉਹਨਾਂ ਨਾਲ ਗੱਲ ਕਰਾਂਗੇ, ਵੈਸੇ ਇਹਦੇ ਬਾਰੇ ਪੜ੍ਹਿਆ ਵੀ ਨਹੀਂ ਆ ਅਸੀਂ, ਅਤੇ ਬਿਟਕੋਇਨਸ ਬਾਰੇ ਕਦੇ ਡਿਸਕਸ਼ਨ ਵੀ ਨਹੀਂ ਹੋਈ ਕਲਾਸ ਦੇ ਵਿੱਚ, ਇਹਦੇ ਬਾਰੇ ਸਿਲੇਬਸ ਦੇ ਵਿੱਚ ਵੀ ਕੋਈ ਗੱਲ ਨਹੀਂ ਹੈਗੀ ਆ, ਅਤੇ ਇਹਦਾ ਚੱਕਰ ਨਹੀਂ, ਪਰ ਲੋਕ ਬੜੇ ਦੇ ਇਹਦੇ ਬਾਰੇ ਕਰੇਜ਼ੀ ਅਮਨਦੀਪ ਹੋਏ ਹੋ ਆ, ਇਹਦੇ ਬਾਰੇ ਬਹੁਤ ਜ਼ਿਆਦਾ ਪਿੱਛੇ ਪਏ ਹੋ ਆ, ਕਦੀ ਪ੍ਰਾਈਸ ਥੱਲੇ ਚੱਲ ਗਈ, ਪ੍ਰਾਈਸ ਉੱਪਰ ਚੱਲ ਗਈ, ਇਹਦੇ ਬਾਰੇ ਮੈਨੂੰ ਬਹੁਤਾ ਨੌਲੇਜ ਨਹੀਂ ਹੈ, ਅਤੇ ਨਾ ਇਹਦੇ ਬਾਰੇ ਕੋਈ, ਇਹਨਾਂ ਨੂੰ ਹੁਣ ਪੈਸੇ ਬਾਰੇ ਬਹੁਤਾ ਉੱਦਾਂ ਸੋਚਦੇ ਵੀ ਨਹੀਂ ਹੁੰਦੇ।
ਇਹਨਾਂ ਨੂੰ ਮੈਂ ਬੇਨਤੀ ਕਰਤੀ ਆ ਵੀ ਜੇ ਇਹਨਾਂ ਕੋਲ ਹੈਗਾ ਟਾਈਮ ਤਾਂ 5 ਮਿੰਟ ਕੱਢ ਕੇ ਸਾਨੂੰ ਥੋੜ੍ਹੀ ਜਿਹੀ ਨੌਲੇਜ ਦੇਣ, ਕਿਉਂਕਿ ਮੈਂ ਤਾਂ ਆਪ ਨਾ ਮੇਰੇ ਗੱਲ ਹਜਮ ਨਹੀਂ ਹੋ ਰਹੀ ਜਿਹੜੇ ਕ੍ਰਿਪਟੋ ਕਰੰਸੀ ਆ, ਕਿ ਦੇਖੋ ਜਿੱਥੇ ਤੱਕ ਮੈਂ ਜਾਣਦਾ ਹਾਂ ਮੈਨੂੰ ਪਤਾ ਆ ਕਿ ਇੱਕ ਕੰਪਨੀ ਹੈ BJP ਕਹਿਣ ਲੱਗਾ ਸੀਗਾ ਮੈਂ ਭਾਜੀ, BHP ਸੋਰੀ
BJP ਦੇ ਪਿੱਛੇ ਤੁਸੀਂ ਬਹੁਤ ਪੈਂਦੇ ਹੋ ਮਨਦੀਪ, ਸਮਝ ਨਹੀਂ ਆਉਂਦੀ, ਬਿਟਕੋਇਨ ਦੀ ਗੱਲ ਹੋ ਰਹੀ ਹੈ ਤੁਸੀਂ ਵਿੱਚ ਮੋਦੀ ਸਾਹਿਬ ਵਿੱਚ ਫਸਾਈ ਜਾਂਦੇ, ਫਿਰ ਕਹਿੰਦਾ ਫਿਰ ਮੇਰੇ 'ਤੇ ਇਲਜ਼ਾਮ ਲਾ ਦਿੰਦੇ ਮੋਦੀ ਸਾਹਿਬ ਦੀ ਸਪੋਰਟ ਕਰਦੇ, ਕਮਾਲ ਹੋ ਗਈ।
ਉਹਨੇ ਭਾਜੀ ਮੈਂ BHP ਕਹਿਣਾ ਸੀਗਾ, ਮੇਰੇ ਮੂੰਹ 'ਚੋਂ BJP ਨਿਕਲ ਗਿਆ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ, ਠੀਕ ਹੈ ਮਾਫ਼ੀ ਚਾਹਨਾ ਪਿਆ ਰਹੋ। ਮਤਲਬ BHP ਕੰਪਨੀ ਆ, ਉਹਨਾਂ ਦੀਆਂ ਆਪਣੀਆਂ ਖਾਨਾਂ ਆ, ਮਾਈਨਸ ਆ ਨਾ, ਉਹ ਬੜੇ ਖਣਿਜ ਪਦਾਰਥ ਕੱਢਦੇ ਨੇ, ਵੇਚਦੇ ਨੇ, ਐਕਸਪੋਰਟ ਕਰਦੇ ਨੇ, ਕੰਪਨੀ ਟੈਲਸਟਰਾ ਆ, ਉਹਨਾਂ ਦੀ ਕਮਿਊਨੀਕੇਸ਼ਨ ਕੰਪਨੀਆਂ ਆ, ਬੈਂਕਾਂ ਆ, ਉਹਨਾਂ ਦੇ ਐਸੈਟ ਆ, ਸੋ ਮੈਨੀ ਕੰਪਨੀਜ਼ ਹੈ ਨਾ, ਅਤੇ ਉਹਨਾਂ ਦਾ ਤੁਸੀਂ ਸ਼ੇਅਰ ਖਰੀਦ ਲਓ ਤਾਂ ਉਹਨਾਂ ਦੀ ਕੋਈ ਵੈਲਿਊ ਹੈ, ਹਾਂ ਬਈ ਇਸ ਮੇਰਾ ਵੀ ਚਲੋ ਕਹਿ ਲਓ ਹਿੱਸਾ ਪੈ ਗਿਆ ਬਈ ਤੁਹਾਡੇ ਇਸ ਖਾਨ ਦੇ ਵਿੱਚ, ਤੁਹਾਨੂੰ ਲੱਗਦਾ ਆ ਵੀ ਜਿਹੜੀ ਕੰਪਨੀ 'ਚ ਤੁਸੀਂ ਕੁਛ ਪਾਇਆ ਆ ਉਹਨਾਂ ਕੋਲ ਕੁਛ ਹੈਗਾ ਆ, ਠੀਕ ਹੈ। ਵੈਸੇ ਤਾਂ ਮੈਂ ਕੋਈ ਬਹੁਤਾ ਸ਼ੇਅਰ ਸ਼ੁਰ ਦੇ ਵਿੱਚ ਯਕੀਨ ਨਹੀਂ ਕਰਦਾ, ਮੈਂ ਨਾ ਅੱਜ ਤੱਕ ਕਿਤੇ ਪਾਏ ਆ ਨਾ ਕਿਤੇ ਕਰਨੇ ਆ, ਪਰ ਸਿੱਧੇ ਸਿੱਧੇ ਹਿਸਾਬ ਰੱਖੀਦਾ ਜਿੰਨਾ ਕੁ ਸਾਨੂੰ ਚਾਹੀਦਾ ਆ। ਪਰ ਫਿਰ ਵੀ ਮਤਲਬ ਮੈਂ ਬਹੁਤ ਸਾਰੇ ਇਹੋ ਜਿਹੇ ਸੱਜਣ ਦੇਖੇ ਆ ਜਿਹਨੂੰ ਮੈਂ ਜਾਣਦਾ, ਜਿਹੜੇ ਉਹਨਾਂ ਕੰਪਨੀਆਂ ਦੇ ਵਿੱਚ ਸ਼ੇਅਰ ਖਰੀਦਦੇ ਨੇ ਜਿਹੜੀਆਂ ਐਕਚੁਅਲੀ ਕੋਈ ਫਿਜ਼ੀਕਲ ਐਸੈਟ ਰੱਖਦੀਆਂ ਨੇ, ਹੈ ਨਾ, ਕਾਰਾਂ ਦੀਆਂ ਕੰਪਨੀਆਂ, ਜਹਾਜ਼ਾਂ ਦੀਆਂ ਕੰਪਨੀਆਂ, ਵਟ ਐਵਰ, ਹੈ ਨਾ। ਪਰ ਜਿੱਥੇ ਤੱਕ ਮੈਨੂੰ ਸਮਝ ਆਈ ਹੈ ਵੀ ਇਹ ਜਿਹੜਾ ਬਿਟਕੋਇਨ ਹੈ, ਮੈਂ ਕਾਫੀ ਦੇਰ ਪਹਿਲਾਂ ਪੜ੍ਹਿਆ ਸੀ, ਸ਼ਾਇਦ ਇਹਨਾਂ ਨੇ 21 million ਕੋਇਨ ਜਿਹੜੇ ਨੇ ਉਹ ਬਣਾਏ ਨੇ, ਇੱਕ ਇੱਕ ਡੰਮੀ, ਹੈ ਨਾ, ਅਤੇ ਉਹ ਕਹਿੰਦੇ ਵੀ ਇੰਨੇ ਬਣਨੇ ਆ, ਇਹਨੂੰ ਹੁਣ ਟ੍ਰੇਡ ਕਰਨਾ ਸ਼ੁਰੂ ਕਰੋ। ਉਹ ਪਤਾ ਨਹੀਂ ਕੀ ਕੀ ਕਰਦੇ, ਮਾਈਨਿੰਗ ਕਰਦੇ ਆ, ਉਹ ਕਰਦੇ ਆ, ਉਹ ਵੇਚਦੇ ਹੋ ਜੀ, ਲੈ ਜੋ, ਵੇਚਦੇ ਕਾਹਦੇ ਨਾਲ ਹੈ, ਜਿਹੜੇ ਐਗਜਿਸਟਿੰਗ ਪੈਸੇ ਆ ਉਹਨਾਂ ਦੇ ਨਾਲ, ਠੀਕ ਹੈ। ਅਤੇ ਗੁਰਿੰਦਰ ਸਿੰਘ ਕਹਿੰਦੇ ਨੇ ਕਿ ਬਿਟਕੋਇਨ ਹੋਰ ਕੁਛ ਨਹੀਂ, ਪੁਰਾਣੇ ਸਮਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਅਸ਼ਰਫੀਆਂ ਦਾ ਵੈਸਟਰਨ ਨਾਮ ਹੈ, ਜਿਵੇਂ ਕਮਲਜੀਤ ਕਿਮ ਬਣ ਗਈ, ਛੋਟਾ ਬਣ ਗਿਆ ਕਮਲਜੀਤ ਤੋਂ ਕਿਮ ਬਣ ਗਈ, ਅਸ਼ਰਫੀਆਂ ਸ਼ੋਰਟ ਫਾਰਮ ਹੈ। ਸੋ ਉਹ ਟ੍ਰੇਡ 'ਤੇ ਜਾਂਦੇ ਨੇ, ਉੱਥੇ ਲਓ ਜੀ 21 million ਹੈ, ਹੁਣ ਮੈਂ ਜੀ ਲੈਣੇ ਆ, ਮੈਂ ਵੱਧ ਪੈਸੇ ਦੇ ਕੇ ਕੋਈ ਵੇਚ ਰਿਹਾ ਆ, ਉਹ ਇੰਨੇ ਹੋ ਗਿਆ, ਉਹ ਟ੍ਰੇਡ ਵੱਧ ਗਿਆ, ਉਹ 21 million ਤੋਂ ਵਧਣਾ ਨਹੀਂ, ਉਹਦੀ ਕੀਮਤ ਹੁਣ ਪਤਾ ਨਹੀਂ ਕਿੰਨਾ ਕੁ ਹੋਈ ਆ। ਇਹਦੇ ਟ੍ਰੈਂਡ ਦੇ ਵਿੱਚ ਹੁਣ ਹੋਰ ਕਈ ਜਿਹੜੇ ਕੋਇਨ ਖੁੱਲ੍ਹੇ ਨੇ, ਕਈ ਕਰੰਸੀਆਂ ਬਣੀਆਂ ਨੇ, ਪਰ ਮੈਨੂੰ ਇਹ ਨਹੀਂ ਸਮਝ ਆਈ, ਪਹਿਲਾਂ ਤਾਂ ਇਹਨੂੰ ਗੌਰਮੈਂਟ ਵੀ ਅਲਾਓ ਨਹੀਂ ਸੀ ਕਰਦੀ ਬਿਟਕੋਇਨ ਨੂੰ, ਹੈ ਨਾ, ਜਾਂ ਇੱਦਾਂ ਦੀਆਂ, ਕਿਉਂਕਿ ਇਹਦਾ ਕੀ ਮਤਲਬ ਹੋ ਗਿਆ ਵੀ 21,000 ਜੀ ਕਿਨ ਕੀ ਹੈ ਕੀ ਆ, ਹੈ ਨਾ। ਅਤੇ
ਆਈ ਡੋਂਟ ਅੰਡਰਸਟੈਂਡ, ਮੈਨੂੰ ਨਹੀਂ ਅਮਨ ਦੀ ਪਤਾ ਲੱਗਦਾ ਵੀ ਜਿੱਦਾਂ ਤੁਸੀਂ ਕਿਹਾ ਹੈ ਕੋਈ ਕੰਪਨੀ ਐਗਜਿਸਟ ਕਰਦੀ ਆ, ਉਹ ਡੀਲ ਕਰਦੀ ਆ, ਉਹ ਸਿਲਵਰ ਬਣਾਉਂਦੀ ਆ, ਕੋਲਾ ਬਣਾਉਂਦੀ ਆ, ਜਾਂ ਉਹਨੂੰ ਟ੍ਰੇਡ ਕਰਦੀ ਆ, ਉਹਦੇ ਐਸੈਟ ਵੱਧਦੇ ਆ, ਉਹਦੀ ਬੈਲੈਂਸ ਸ਼ੀਟ ਬਣਦੀ ਆ, ਪਰ ਬਿਟਕੋਇਨਸ ਕੀ ਆ, ਮੈਨੂੰ ਸਮਝ ਨਹੀਂ ਵੀ ਹੈ ਕੀ ਚੀਜ਼ ਇਹ, ਇੱਕ ਟ੍ਰੇਡ ਕਾਹਦੇ ਲਈ ਹੁੰਦਾ ਇਹ, ਉਹਦੀ ਪ੍ਰਾਈਸ ਵੱਧ ਗਈ ਜੋ ਐਨੇ ਦਾ ਹੋ ਗਿਆ, ਹੁਣ ਥੱਲੇ ਆ ਗਿਆ, ਹੁਣ ਵੱਧ ਗਿਆ, ਇਹ ਸਮਝ ਤੋਂ ਬਾਅਦ ਐਕਸਪਰਟ ਨੂੰ ਬੁਲਾਓ।
ਹਾਂ, ਐਕਸਪਰਟ ਨੂੰ ਤਾਂ ਮੈਂ ਹੁਣ ਕੋਸ਼ਿਸ਼ ਕਰ ਰਿਹਾ ਸਰਮਾ ਬਤੋਣਾ ਨੂੰ ਕਾਲ ਕਰਨ ਦੀ, ਜੇ ਉਹਨਾਂ ਨੇ ਮੇਰਾ ਚੱਕ ਲਿਆ, ਵੈਸੇ ਉਹਨਾਂ ਨੇ ਲਿਖ ਕੇ ਭੇਜਿਆ ਕਹਿੰਦੇ ਪ੍ਰੋਗਰਾਮ ਕਰ ਲਵਾਂਗੇ, ਅਤੇ ਮੈਨੂੰ ਲੱਗਦਾ ਉਹ ਜੁਆਇਨ ਵੀ ਕਰ ਗਏ ਨੇ। ਸਰਮਾ ਬਾਬਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਠੀਕ ਠਾਕ, ਤੁਸੀਂ ਸੁਣਾਓ, ਥੋੜ੍ਹਾ ਲਾਗੇ ਆਓ, ਫਿਰ ਦੂਰ ਲੱਗਦੇ ਤੁਸੀਂ ਮੈਨੂੰ।
ਮੈਂ ਲਾਗੇ, ਮੈਨੂੰ ਘਰੋਂ, ਸਾਡੇ ਘਰ ਦੇ ਵਿੱਚ ਨਾ ਰੇਂਜ ਘੱਟ ਆਉਂਦੀ ਹੈ।
ਅੱਛਾ ਅੱਛਾ, ਕੋਈ ਗੱਲ ਨੀ, ਤੁਸੀਂ ਰੇਂਜ ਲੱਭੋ ਪਹਿਲਾਂ, ਜਿੱਦਾਂ ਬਿਟਕੋਇਨ ਲੱਭਦੇ ਫਿਰਦੇ ਹਾਂ ਅਸੀਂ, ਇੱਦਾਂ ਤੁਸੀਂ ਰੇਂਜ ਲੱਭੋ, ਤੇ
ਠੀਕ ਹੈ।
ਹਾਂਜੀ ਹਾਂਜੀ, ਹੁਣ ਠੀਕ ਹੈ। ਇਹ ਸਾਨੂੰ ਸਮਝਾਓ ਜਰਾ, ਹੈ ਕੀ ਇਹ ਜਿਹੜੇ ਕ੍ਰਿਪਟੋ ਕਰੰਸੀ?
ਦੇਖੋ, ਇੱਦਾਂ ਵੀ ਇਹਦੀ 100% ਜਿਹੜੀ ਹੈ ਨਾ ਅੰਡਰਸਟੈਂਡਿੰਗ ਮੈਨੂੰ ਵੀ ਨਹੀਂ ਹੈ। ਉਹਦਾ ਰੀਜ਼ਨ ਇਹ ਹੈ ਵੀ ਮੈਨੂੰ ਲੱਗਦਾ ਵੀ ਮੇਰਾ ਟਾਈਮ ਵੇਸਟ ਮੈਂ ਕਿਉਂ ਕਰਾਂ ਇਹਦੇ ਉੱਤੇ, ਹੈ ਨਾ।
ਨਵੀਂ ਚੀਜ਼,
ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ।
ਸਾਨੂੰ ਤਾਂ ਪਹਿਲੇ ਡਾਲਰਾਂ ਦੀ ਨਹੀਂ ਸਮਝ ਆਈ ਹਜੇ, ਰੁਪਈਆਂ ਤੋਂ ਡਾਲਰ ਚ ਆ ਕੇ ਨਹੀਂ ਸਮਝ ਆਈ।
ਉਹਦਾ ਬਈ ਉਹ ਦੇਖੋ, ਪਤਾ ਮੈਂ ਜਿਹੜੇ 2-3 ਜਿਹੜੇ ਵੱਡੇ ਇਨਵੈਸਟਰ ਜਿਨ੍ਹਾਂ ਨੇ ਪ੍ਰੂਫ ਕੀਤਾ ਆਪਣੇ ਆਪ ਨੂੰ, ਮੈਂ ਉਹਨਾਂ ਨੂੰ ਫੋਲੋ ਕਰਦਾ, ਹੈ ਨਾ। ਜਿੰਨਾ ਮੈਂ ਸਭ ਤੋਂ ਇੱਕ ਤਾਂ ਆਪਾਂ ਉਹਨੂੰ ਕਹਿੰਦੇ ਗ੍ਰੈਂਡਫਾਦਰ ਵਾਰਨ ਬਫੇਟ,
ਹੈ ਨਾ।
ਤੇ ਉਹ ਕਹਿੰਦਾ ਵੀ ਜਿਹੜੀ ਚੀਜ਼ ਨੂੰ ਮੈਂ ਵੈਲਿਊ ਨਹੀਂ ਨਾ ਕਰ ਸਕਦਾ, ਜਿਹੜੀ ਚੀਜ਼ ਦੀ ਵੈਲਿਊ ਮੈਂ ਕੱਢ ਨਹੀਂ ਸਕਦਾ ਵੀ ਇਹਦੀ ਕਿੰਨੀ ਕੁ ਵਰਥ ਆ, ਹੈ ਨਾ। ਕੋਈ ਚੀਜ਼ ਤੁਸੀਂ ਮਤਲਬ ਕੋਈ ਆਪਾਂ ਕਰੋਪ ਖਰੀਦਦੇ ਹਾਂ, ਹੈ ਨਾ, ਫਾਰਮਿੰਗ ਦੇ ਵਿੱਚ, ਜਾਂ ਘਰ ਵਾਸਤੇ ਕੋਈ ਇਲੈਕਟ੍ਰੀਕਲ ਚੀਜ਼ ਖਰੀਦਦੇ ਹਾਂ, ਜਾਂ ਤੁਸੀਂ ਕੋਈ ਬਿਜ਼ਨਸ ਖਰੀਦਦੇ, ਤੁਸੀਂ ਉਹਦੀ ਵੈਲਿਊ ਕੱਢਦੇ ਆ ਵੀ ਇਹਦੇ ਇੰਨੇ ਕੁ ਤੇ ਹੋਊਗਾ, ਹੈ ਨਾ ਇਹ। ਤੇ ਜਿਹੜੀ ਚੀਜ਼ ਤੁਸੀਂ ਵੈਲਿਊ ਨਹੀਂ ਕਰ ਸਕਦੇ, ਕਹਿੰਦਾ ਮੈਂ ਉਹਨੂੰ ਖਰੀਦਦਾ ਨਹੀਂ, ਮੈਂ ਉਹਨੂੰ ਟੱਚ ਹੀ ਨਹੀਂ ਕਰਦਾ,
ਹੈ ਨਾ।
ਤੇ ਇੱਦਾਂ ਹੀ ਜਿਹੜੀ ਇਹ ਕ੍ਰਿਪਟੋ ਕਰੰਸੀ ਆ, ਤੁਸੀਂ ਇਹਨੂੰ ਫਸਟ ਆਫ ਆਲ ਤਾਂ ਇਹਨੂੰ ਕਰੰਸੀ ਕਹਿਣਾ ਨਹੀਂ ਚਾਹੀਦਾ, ਕਰੰਸੀ ਤਾਂ ਹੁੰਦੀ ਹੈ ਇੱਕ ਮੀਡੀਅਮ ਆਫ ਐਕਸਚੇਂਜ, ਹੈ ਨਾ। ਤੁਸੀਂ ਕੋਈ ਚੀਜ਼ ਖਰੀਦਣੀ ਵੇਚਣੀ, ਇੱਕ ਕੰਟਰੀ ਦਾ ਉਹਦੇ ਉੱਤੇ ਗਵਰਨਰ ਦੇ ਸਾਈਨ ਹੁੰਦੇ ਆ, ਪ੍ਰੈਜੀਡੈਂਟ ਦੇ ਸਾਈਨ ਹੁੰਦੇ ਆ, ਉਹ ਹੁੰਦੀ ਕਰੰਸੀ। ਇਹ ਤਾਂ ਕਰੰਸੀ ਆਪਾਂ ਕਹਿ ਹੀ ਨਹੀਂ ਸਕਦੇ, ਇਹ ਤਾਂ ਮਤਲਬ ਸਰਕਾਰ ਦੇ ਨਾਲ ਪੈਰਲਲ ਚੱਲ ਰਹੀ ਆ। ਇਹ ਤਾਂ ਇਹ ਕਰੰਸੀ ਸਿਰਫ ਯੂਜ਼ਫੁਲ ਆ ਡਰੱਗ ਡੀਲਰਾਂ ਵਾਸਤੇ, ਜਿਹੜੇ ਮਤਲਬ ਕਿਡਨੈਪ ਸ਼ਾਪਰ ਨੇ ਇੱਥੇ ਮੈਲਬੋਰਨ ਦੇ ਵਿੱਚ ਇੱਕ ਕਾਂਡ ਹੋਇਆ ਸੀਗਾ। ਮੇਰਾ ਕਸਟਮਰ ਇੱਕ ਵੈਰੀ ਬੀ ਆਟੋਮੋਟਿਵ ਗਰੁੱਪ, ਉਹਨਾਂ ਦੇ ਮਤਲਬ ਸਾਰੇ ਕੰਪਿਊਟਰ ਸਿਸਟਮ ਹੈਕ ਕਰ ਲਏ ਉਹਨਾਂ ਨੇ ਰਸ਼ੀਆ ਤੋਂ ਬੈਠਿਆਂ ਨੇ।
ਅੱਛਾ।
ਤੇ ਉਹਨਾਂ ਨੇ ਫਿਰ ਕਿਹਾ ਜੀ ਕਿ ਹਾਂਜੀ ਤੁਹਾਡੇ ਸਾਰਾ ਆਪਾਂ ਡਾਟਾ ਜਿਹੜਾ ਤਾਂ ਰਿਲੀਜ਼ ਕਰਾਂਗੇ, ਸਾਨੂੰ ਮਤਲਬ ਜਿਹੜਾ $3,00,000 ਦੇ ਬਿਟਕੋਇਨ ਟ੍ਰਾਂਸਫਰ ਕਰ ਦਿਓ।
ਅੱਛਾ ਜੀ,
ਠੀਕ ਹੈ। ਉਹਨਾਂ ਨੂੰ ਕਰਨੇ ਪਏ ਜੀ, ਮਤਲਬ ਕੁਛ ਨੀ, ਕੋਈ ਸਰਕਾਰ ਕੋਈ ਪੁਲਿਸ ਸਾਰੇ ਹੱਥ ਖੜੇ ਕਰਕੇ ਕਹਿੰਦੇ ਅਸੀਂ ਕੁਛ ਨੀ ਕਰ ਸਕਦੇ।
ਅੱਛਾ।
ਮਤਲਬ ਇਹ ਕਰੰਸੀ ਸਿਰਫ ਉਹਨਾਂ ਲੋਕਾਂ ਦੇ ਫਾਇਦੇ ਵਾਸਤੇ ਕਰੰਸੀ ਹੋ ਸਕਦੀ ਆ, ਅਦਰਵਾਈਜ਼ ਇਹ ਕੋਈ ਮਤਲਬ ਲੈਜੀਟਮੇਟ ਸਰਕਾਰੀ ਕਰੰਸੀ ਨਹੀਂ ਹੈ।
ਜੀ ਜੀ।
ਦੂਜੀ ਗੱਲ, ਜਿਹੜੀ ਇਹਦੀ ਵੈਲਿਊ ਆ ਉਹ ਸਿਰਫ ਇੱਕ ਮਤਲਬ ਇਸ ਵੇਲੇ ਹਾਈਪ ਕ੍ਰੀਏਟ ਹੋਈ ਹੋਈ ਆ। ਉਹਦਾ ਰੀਜ਼ਨ ਇਹ ਆ ਵੀ ਜਿਹੜੀ ਮਤਲਬ ਸਪੋਜ ਜਿਵੇਂ ਤੁਸੀਂ ਦੱਸਿਆ ਵੀ ਚੀਜ਼ ਲਿਮਿਟਡ ਹੁੰਦੀ ਜਦੋਂ, ਤੇ ਉਹਦੀ ਜਿਵੇਂ ਜਿਵੇਂ ਉਹਦੀ ਡਿਮਾਂਡ ਵਧੀ ਜਾਂਦੀ ਆ ਉਹਦਾ ਪ੍ਰਾਈਸ ਵਧੀ ਜਾਂਦਾ ਕਿਉਂਕਿ ਉਹ ਹੋਰ ਮਾਈਨ ਹੋ ਨਹੀਂ ਰਹੀ। ਪਰ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਵੀ ਇਹਦੇ ਵਿੱਚ ਚੋਰੀ ਵੀ ਬਹੁਤ ਆ। ਇੱਥੇ ਮੇਰੇ ਘਰੇ ਨਾ ਲੋਕਸਮਿਥ ਆਇਆ ਠੀਕ ਕਰਨ ਆਪਣੇ ਤਾਲੇ ਤੁਲੇ ਬਦਲਣ, ਚੈਪਟਨ, ਉਹ ਕਹਿੰਦਾ ਮੈਂ ਕਹਿੰਦਾ ਘਰ ਦੇ ਵਿੱਚ 2 ਕੰਪਿਊਟਰ ਲਾਏ ਆ।
ਅੱਛਾ।
ਉਹ ਕਹਿੰਦਾ ਮਤਲਬ ਬਿਟਕੋਇਨ ਮਾਈਨ ਕਰਦੇ ਆ,
ਠੀਕ ਹੈ।
ਤੇ ਉਹ ਕਹਿੰਦਾ ਮੈਂ ਮਤਲਬ ਰਫਲੀ ਕਹਿੰਦਾ ਅਪਰੋਕਸੀਮੇਟਲੀ ਮੈਂ $300, $200 ਈਚ ਕੰਪਿਊਟਰ ਤੋਂ ਬਣਾ ਲੈਂਦਾ ਹਰ ਮਹੀਨੇ, ਠੀਕ ਹੈ ਜੀ। ਸੋ ਇਹ ਮਤਲਬ ਕੋਈ ਬੁਲੇਟ ਪਰੂਫ ਸਿਸਟਮ ਨਹੀਂ ਹੈ ਇਹ। ਤੇ ਜਿਵੇਂ ਆਪਣੇ ਇੰਡੀਆ ਨੀ ਕਹਿੰਦੇ ਨਕਲੀ ਨੋਟ ਛਪ ਗਏ,
ਇਹਦਾ ਘਰ ਘਰ ਫਿਰ ਮਸ਼ੀਨਾਂ ਲੱਗ ਗਈਆਂ, ਜਿੱਦਾਂ ਮਡਾਲੀ ਵਾਲੇ ਬਾਬੇ ਨੇ ਲਾਈ ਹੋਈ ਸੀ, ਬੋਰੀਆਂ ਸੁੱਟਦਾ ਸੀ ਗੁਰਦਾਸ ਮਾਨ ਤੇ ਇੱਕ ਵਾਰੀ। ਏਦਾਂ ਕਰੋ ਲਾਓ ਪੇ ਸਰ ਮਾਬਾ ਜੀ, ਆਪਾਂ ਵੀ ਕੋਈ ਸਿੰਗਰ ਸੱਦ ਕੇ ਉੱਥੇ ਬੋਰੀਆਂ ਢੇਰੀ ਕਰੀ ਜਾਇਆ ਕਰਾਂਗੇ, ਉਹ ਇੱਕ ਬਿਟਕੋਇਨ ਦੀ।
ਆਹੋ, ਅਸੀਂ ਕੋਇਨ ਢੇਰੀ ਕਰੀਏ ਮਾਨ ਸਾਹਿਬ ਦੇ ਕੇ। ਏਦਾਂ ਨਾ ਵੀ ਜੇ ਗੁਰਦਾਸ ਮਾਨ ਸੱਦ ਲਿਆ ਤੇ ਉਹ ਇੱਕ ਤਾਂ ਬਿਟਕੋਇਨ ਵਾਲੇ ਛਿੱਤਰ ਪੈਣੇ, ਇੱਕ ਦੂਜੀ ਉੱਤਰ ਪੈ ਜਾਣੇ ਪੰਜਾਬੀਆਂ ਤੋਂ।
ਹਾਂ, ਉਦਾਂ ਪੰਜਾਬੀਆਂ ਨੇ ਸਾਡੇ ਮਾਰ ਦੇਣੇ ਢੇਰੀ, ਸਾਨੂੰ ਬੋਰੀ ਚ ਬੰਦ ਕਰਕੇ ਉਹ ਨੀ ਸਾਨੂੰ ਕਿਤੇ ਸੁੱਟੇ ਆਣਾ। ਸੱਜਣਾ ਮਿੱਤਰਾਂ ਨੇ ਪੁੱਛਿਆ ਸੀਗਾ ਵੀ ਇੱਕ ਓਮੈਕਸ ਜਿਹੜੇ ਕੁਆਇਨ ਹੈ ਇਹ ਚੱਲ ਰਹੇ ਨੇ, ਹਰੇਕ ਕੰਟਰੀ ਆਪਣਾ ਚਲਾਉਣ ਦੀ ਕੋਸ਼ਿਸ਼ ਕਰ ਰਿਹਾ।
ਜ਼ਿਆਦਾ ਕੋਇਨ ਹੋ ਗਏ ਭਾਜੀ, ਤੁਸੀਂ ਯਕੀਨ ਨੀ ਕਰੋਗੇ, ਇੱਕ ਕੰਪਨੀ ਜਿਵੇਂ ਕੋਇਨ ਬੇਸ ਜਾਂ ਕਈ ਕੰਪਨੀਆਂ ਹੈਗੀਆਂ ਜਿਹਨਾਂ ਤੇ ਤੁਸੀਂ ਕੋਇਨ ਨੂੰ ਟ੍ਰੇਡ ਕਰਦੇ ਆ, ਹਨਾ।
ਹਾਂਜੀ।
ਤੁਸੀਂ ਉਹਦੇ ਉੱਤੇ ਜਾ ਕੇ ਤੁਸੀਂ ਦੇਖੋਗੇ ਨਾ ਕਿੰਨੇ ਤਰ੍ਹਾਂ ਦੇ ਕੋਇਨਸ ਨੇ, ਮਤਲਬ 100 ਸੈਂਕੜੇ ਹੀ ਵੱਖ ਵੱਖ ਕੋਇਨ ਬਣ ਗਏ ਆ ਹੁਣ। ਸੋ ਜਿਹੜੀ ਉਹਦੀ ਇੱਕ ਸਕੇਲੇਬਿਲਿਟੀ ਸੀਗੀ ਕੋਇਨ ਦੀ, ਇਹ ਵੱਧ ਮਾਈਨ ਨਹੀਂ ਹੋਣੇ, ਹਨਾ। ਪਰ ਉੱਥੇ ਕਈ ਕੰਪਨੀਆਂ ਹੋਰ ਆ ਗਈਆਂ ਪੈਰਲਲ ਚੱਲਣ ਲੱਗਦੇ। ਇੱਥੇ ਇੱਕ ਇੰਡੀਅਨ ਬੰਦੇ ਨੇ ਵੀ ਚਲਾਇਆ ਜੀ, ਹੋਰ ਦੱਸੋ ਇੰਡੀਅਨ ਉਹ ਬੰਬੇ ਦਾ ਵਾ,
ਫੜ ਨੀ ਹੋਇਆ ਸਿਡਨੀ ਤੋਂ?
ਨਹੀਂ, ਇਹਨੇ ਅਜੇ ਹੋਣਾ ਵਾ।
ਅੱਛਾ, ਅਜੇ ਫੜ ਹੋਣਾ ਹੈ,
ਇਹਦਾ ਨਾਂ ਨੀ ਲੈਣਾ। ਉਹ ਆਪ ਤੁਸੀਂ ਵੀ ਸ਼ਰ ਜਾਣਦੇ ਹੋਣੇ ਉਹਨੂੰ, ਤੇ ਉਹਨੇ ਘਰ ਉਹਦੀ ਵਿਆਹ ਉਹਨੇ ਖਾਲੀ ਮਲੇਸ਼ੀਅਨ ਚਾਈਨੀਜ਼ ਦਾ ਕਰਾਇਆ ਵਾ।
ਅੱਛਾ।
ਤੇ ਉਹ 2-3 ਸਾਲ ਤੋਂ ਪਹਿਲਾਂ ਲੱਗਿਆ ਹੋਇਆ ਸੀਗਾ, ਪਹਿਲਾਂ ਉਹਨੇ ਇੱਕ ਦਿਨ ਮੈਨੂੰ ਫੋਨ ਕਰਕੇ ਸੱਦਿਆ ਵੀ ਦੱਸ ਆਪਣੇ, ਤੇ ਮੈਨੂੰ ਵੀ ਮਤਲਬ ਸੰਗਲਪੁਰ ਨੂੰ ਫਿਰਦਾ ਸੀਗਾ।
ਅੱਛਾ।
ਤੇ ਮੈਂ ਉਹਨੂੰ ਜਿਹੜਾ ਨਾ ਮੈਂ ਉਹਨੂੰ ਫਿਰ 1-2 ਕਿਤਾਬਾਂ ਰੈਫਰ ਕਰ ਦਿੱਤੀਆਂ, ਮੈਨੂੰ ਪਹਿਲਾਂ ਤੂੰ ਇਹ ਪੜ੍ਹ ਲਵੀ ਤੇ ਮੈਨੂੰ ਦੱਸੀ ਕਿ ਸਹੀ ਆ ਕੀ ਗੱਲ।
ਠੀਕ।
ਤੇ ਉਹ ਉਹਨੇ ਬਾਈ ਮੈਨੂੰ ਤਾਂ ਫੋਨ ਨੀ ਕੀਤਾ, ਤੇ ਹੁਣ ਉਹਨੇ ਕੱਲ ਪਰਸੋਂ ਮੈਂ ਦੇਖਿਆ ਉਹਦੀ ਨਿਊਜ਼ ਲੈਟਰ ਆਈ ਮੈਨੂੰ, ਤਾਂ ਉਹਨੇ ਜਿਹੜਾ ਲਾਂਚ ਕਰਤਾ ਆਪਣਾ ਕੋਇਨ।
ਡੇਰੇ ਖੋਲਦੇ ਸੀਗੇ ਏਦਾਂ, ਹੁਣ ਪੰਜਾਬ ਦੇ ਹੁਣ ਤਾਂ ਬਿਟ ਕੋਇਨਾਂ ਦੇ ਡੇਰੇ ਖੋਲਣ ਲੱਗ ਪੈਣੇ, ਤੁਸੀਂ ਕਮਾਲ ਕਰੀ ਜਾਂਦੇ ਆ, ਇਹ ਅੰਦਰਲੀਆਂ ਗੱਲਾਂ ਕੱਲ ਹੀ ਦੱਸੀ ਜਾਂਦੇ।
ਜਿਹੜਾ ਆਪਾਂ ਲਿਖਿਆ ਦੁੱਕੀ ਨੀ ਦੇਣੀ ਪਾਰਟੀ, ਆਪਾਂ ਉਹਨੂੰ ਕਰ ਦਿੰਦੇ ਕੋਇਨ ਨੀ ਦੇਣਾ,
ਕੋਇਨ ਨੀ ਦੇਣਾ ਪਾਰਟੀ, ਕ੍ਰਿਪਟੋ ਕਰੰਸੀ ਨੀ ਦੇਣੀ ਪਾਰਟੀ। ਫਿਰ ਸਰ ਮਾਬਾ ਜੀ, ਫਿਰ ਜਿਹੜੀ ਤੁਸੀਂ ਸਾਰੀਆਂ ਗੱਲਾਂ ਦੱਸੀਆਂ ਗਿਆਨ ਤੇ ਚਾਨਣਾ ਪਾਇਆ, ਫਿਰ ਨਾ ਹੀ ਸਮਝੀਏ ਤੁਹਾਡੇ ਵੱਲੋਂ?
ਮੇਰੇ ਵੱਲੋਂ 100%। ਅੱਜ ਕੱਲ ਟਿਕਟੋਕ ਦੇ ਉੱਤੇ ਨਾ ਇੰਨੇ ਕੁ ਜ਼ਿਆਦਾ ਸਾਡੇ ਪੰਜਾਬੀ ਮਤਲਬ ਵੀ ਕਹਿਣ ਵਾਲੇ ਇਨਫਲੂਐਂਸਰ ਜਿਹੜੇ ਨੇ ਨਾ, ਉਹ ਕ੍ਰਿਪਟੋ ਕਰੰਸੀ ਨੂੰ ਪ੍ਰਮੋਟ ਕਰ ਰਹੇ ਆ, ਵਿਚ ਇੰਨਾ ਜ਼ਿਆਦਾ ਮਿਸਲੀਡਿੰਗ ਹੈ ਨਾ ਉਹ, ਤੇ ਉਹ ਮਤਲਬ ਬਿਲਕੁਲ ਉਹਨਾਂ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਹੈ। ਜਿਹੜੀ ਚੀਜ਼ ਤੁਹਾਨੂੰ ਸਮਝ ਨਹੀਂ ਆ, ਜਿਹੜੀ ਚੀਜ਼ ਤੁਸੀਂ ਵੈਲਿਊ ਨਹੀਂ ਕਰ ਸਕਦੇ, ਉਹ ਤੋਂ ਪਰੇ ਰਹੋ। ਤੁਸੀਂ ਜੋ ਕਿਹਾ ਉਹ ਬਿਲਕੁਲ ਸਹੀ ਆ ਕਿ ਜਿਹੜੀ ਚੀਜ਼ ਕੋਈ ਕੰਪਨੀ ਪ੍ਰੋਡਿਊਸ ਕਰਦੀ ਆ, ਜਿਵੇਂ BHP ਆ, ਹਨਾ, ਜੇ ਕੁਛ ਪ੍ਰੋਡਿਊਸ ਹੋ ਰਿਹਾ ਉੱਥੇ ਵੈਲਿਊ ਕ੍ਰੀਏਟ ਹੋ ਰਹੀ ਆ, ਤੁਸੀਂ ਪੈਸਾ ਵੈਲਿਊ ਕ੍ਰੀਏਸ਼ਨ ਤੋਂ ਦਿੰਦੇ ਆ, ਹਨਾ। ਇੱਥੇ ਕੋਈ ਵੈਲਿਊ ਕ੍ਰੀਏਟ ਨਹੀਂ ਹੋ ਰਹੀ,
ਦੇਖੋ ਮੈਂ
ਕੋਈ ਫਾਇਦਾ ਨਹੀਂ ਹੋ
ਰਿਹਾ। ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਦਾ ਕਰਦਾ ਕਿ ਤੁਸੀਂ BHP ਕਿਹਾ, ਕਿਤੇ BJP ਨਹੀਂ ਕਹਿਤਾ, ਮੇਰੇ ਤੇ ਕਹਿ ਹੋ ਗਿਆ, ਭਾਜੀ ਦੀ ਦੁੱਖ ਦੀ ਰਗ ਤੇ ਹੱਥ ਰੱਖ ਹੋ ਗਿਆ ਸੀਗਾ ਅੱਗੇ।
ਇਨਫੋਰਮੇਸ਼ਨ ਕਾਫੀ ਹੈਗੀ ਮਾਫੀਆ ਵੀ ਚੱਲ ਰਿਹਾ
ਆਪਣੇ ਵੀ ਕੋਈ ਨਾ ਕੋਈ ਏਦਾਂ ਦਾ ਕੰਮ ਕਰਦੇ ਹੋਣੇ ਆ, ਸਾਨੂੰ ਪਤਾ ਨੀ ਓਹਦੇ ਬਾਰੇ।
ਜਿਹੜੀ ਅਸ਼ਰਫੀ ਆ ਉਹ ਤਾਂ ਮਤਲਬ ਬੇਸਿਕਲੀ ਮੈਟਲ ਬੇਸਡ ਹੁੰਦੀ ਸੀ
ਹਨਾ,
ਉਹਨੂੰ ਸਿੱਕੇ ਨੂੰ ਜਿਹੜਾ ਵਾ ਉਹ ਕਈ ਕਾਪਰ ਜਾਂ ਗੋਲਡ ਜਾਂ ਉਹਨੂੰ ਪਗਲਾ ਕੇ ਤੇ ਬਣਾਇਆ ਜਾਂਦਾ ਰਾਈਟ। ਹੁਣ ਉਹਦੇ ਵਿੱਚ ਕੀ ਸੀਗਾ ਵੀ ਉਹ ਤੁਸੀਂ ਉਹਨੂੰ ਵੇਚ ਕੇ ਜਾਂ ਮਤਲਬ ਉਹ ਇੱਕ ਤਰੀਕੇ ਨਾਲ ਤੁਹਾਡਾ ਇੱਕ ਬੈਕਅਪ ਸੀਗਾ ਹਨਾ, ਵੀ ਇਹ ਗਰੰਟੀ ਆ ਵੀ ਆ ਇਹਦਾ ਇੰਨੀ ਕੀਮਤ ਆ। ਅੱਛਾ ਤੁਹਾਨੂੰ ਮੈਂ ਇੱਕ ਵਾਰਨ ਬਫੇਟ ਦੀ ਕੋਟ ਸੋਨੇ ਦੇ ਵੀ ਦੇ ਦਿੰਦਾ ਮੈਟਲ ਦੇ ਉੱਤੇ ਵੀ, ਕਹਿੰਦਾ ਵੀ ਜੇ ਕਹਿੰਦਾ ਸਾਨੂੰ ਕਹਿੰਦਾ ਕੋਈ ਆਪਾਂ ਜਿਵੇਂ ਧਰਤੀ ਤੇ ਰਹਿੰਦੇ ਅਰਥ ਦੇ ਉੱਤੇ, ਕਹਿੰਦਾ ਜੇ ਕਿਤੇ ਹੋਰ ਪਲੈਨਟ ਤੋਂ ਬਹਿ ਕੇ ਸਾਨੂੰ ਵੇਖਦੇ ਹੋਣ ਨਾ ਕਹਿੰਦਾ ਬੜੇ ਹੱਸਦੇ ਹੋਣ ਸਾਡੇ ਉੱਤੇ, ਕਹਿੰਦਾ ਵੀ ਇੱਕ ਇੱਕ ਟੋਏ ਚੋਂ ਕਹਿੰਦਾ ਇੱਕ ਟੋਏ ਚੋਂ ਮੈਟਲ ਕੱਢਦੇ ਜਿਵੇਂ ਮਾਈਨ ਕਰਦੇ ਹਾਂ ਆਪਾਂ ਗੋਲਡ, ਫਿਰ ਕਹਿੰਦਾ ਉਹਨੂੰ ਟੋਏ ਚੋਂ ਕੱਢ ਕੇ ਤੇ ਉਹਨੂੰ ਕਹਿੰਦਾ ਲੋਕਰ ਚ ਰੱਖ ਲੈਂਦੇ ਤੇ ਸਿਕਿਉਰਿਟੀ ਗਾਰਡ ਲਾ ਦਿੰਦੇ ਆ ਇਹ
ਪਹਿਲਾਂ ਟੋਏ ਚ ਪਏ ਹੁੰਦੇ।
ਕਹਿੰਦਾ ਮਤਲਬ ਵੈਲਿਊ ਤਾਂ ਉਹ ਵੀ ਨੀ ਕੋਈ ਆਪਣੇ ਆਪ ਦੇ ਤਾਂ ਵੈਲਿਊ ਉਹ ਵੀ ਨੀ ਕੋਈ ਕ੍ਰੀਏਟ ਕਰ ਰਿਹਾ ਹਨਾ, ਸੋਹਣਾ ਵੀ
ਸੋਹਣਾ।
ਕਹਿੰਦਾ ਦੂਜੇ ਪਲੈਨਟ ਵਾਲੇ ਲੋਕ ਕਹਿੰਦਾ ਸਾਨੂੰ ਵੇਖ ਕੇ ਬੜਾ ਹੱਸਦੇ ਹੋਣੇ ਸੀ ਕੀ ਕਰੀ ਜਾਂਦੇ ਆ
ਇਹ। ਇਹ ਦੂਜੇ ਪਲੈਨਟ ਦੀ ਗੱਲ ਆਉਂਦਾ, ਇੱਕ ਸਾਈਨਫੀਲਡ ਆਉਂਦਾ ਹੁੰਦਾ ਸੀਗਾ ਸ਼ੋਅ ਆਉਂਦਾ ਸਾਈਨਫੀਲਡ, ਉਹਦੇ ਵਿੱਚ ਉਹ ਜੈਰੀ ਸਾਈਨਫੀਲਡ ਕਹਿੰਦਾ ਕਹਿੰਦਾ ਭਈ ਜੇ ਨਾ ਬਾਹਰੋਂ ਬੰਦਾ ਦੂਜੇ ਪਲੈਨਟ ਕੋ ਦੇਖਦਾ ਹੋਵੇ ਦੂਰਬੀਨ ਲਾ ਕੇ ਉਹਨੇ ਹਮਲਾ ਕਰਨਾ ਆ, ਉਹ ਦੇਖ ਰਹੇ ਆ ਧਰਤੀ ਦੇ ਉੱਤੇ ਵੀ ਪਹਿਲਾਂ ਇਹਨਾਂ ਦੀ ਸਟੱਡੀ ਕਰੀਏ ਵੀ ਇਹਨਾਂ ਦਾ ਲੀਡਰ ਕੌਣ ਹੈ ਹਨਾ। ਕਹਿੰਦੇ ਵੀ ਉਹਨਾਂ ਦੀ ਕਿਤੇ ਨਿਗਾਹ ਨਾ ਨਿਊਯਾਰਕ ਚ ਪੈ ਜਾਵੇ, ਤੁਹਾਨੂੰ ਪਤਾ ਉੱਥੇ ਕੁੱਤੇ ਲੈ ਕੇ ਜਾਣ ਦਾ ਬੜਾ ਟ੍ਰੈਂਡ ਹੈ, ਤੁਸੀਂ ਵੀ ਲੈ ਕੇ ਜਾਂਦੇ ਹੋ ਵੈਸੇ ਤਾਂ ਕਮਾਲ। ਕਹਿੰਦਾ ਉਹਨਾਂ ਨੂੰ ਭੁਲੇਖਾ ਲੱਗ ਜਾਣਾ ਵੀ ਇਹਨਾਂ ਚੋਂ ਲੀਡਰ ਕਿਹੜਾ ਹੈ ਦੋਨਾਂ ਚੋਂ।
ਜਿੰਨੀ ਸਾਰੀ ਪੰਜਾਬ ਆਪਣੀ ਦੁਨੀਆਂ ਦੀ ਕ੍ਰਿਪਟੋ ਕਰੰਸੀ ਇੱਕ ਬੰਨੇ, ਉਹ ਤੋਂ ਜ਼ਿਆਦਾ ਵੱਧ ਇਨਵੈਸਟਮੈਂਟ ਕੱਲ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਸਾਹਿਬ ਨੇ ਇੱਕ ਗਲੀ ਚਲਾ ਦਿੱਤੀ, ਤੁਸੀਂ ਫੋਟੋ ਦੇਖੀ ਹੋ ਕਿ ਨਹੀਂ?
ਉਹ ਜਿਹੜੇ ਲੋਕ ਲਾਏ ਉਹਨਾਂ ਨੇ ਜਿਹੜੀ ਗਲੀ ਚ ਇੰਟਰਲੋਕ ਲਾਇਆ, ਬਈ ਕਿਆ ਬਾਤ ਹੈ ਬਈ, ਉਹ ਐਡੀ ਵੱਡੀ ਇਨਵੈਸਟਮੈਂਟ ਕਰਤੀ ਔਰ ਉਹ ਵੀ ਦੇਖ ਲਓ ਖਜ਼ਾਨਾ ਖਾਲੀ ਹੋਣ ਦੇ ਬਾਵਜੂਦ ਹਨਾ। ਦੇਖੋ ਮਤਲਬ ਧੰਨ
ਉਹ ਖਜ਼ਾਨਾ ਤਾਂ ਸੀਗਾ ਨਹੀਂ, ਉਹ ਮੈਨੂੰ ਕ੍ਰਿਪਟੋ ਹੀ ਲੱਗੀ ਲੱਗਦੀ
ਹੈ। ਹਾਂ ਕ੍ਰਿਪਟੋ ਲੱਗੀ ਹੈ ਤੇ ਮੈਨੂੰ ਲੱਗਦਾ ਉਹਨੂੰ ਬੈਸਟ ਟ੍ਰੇਜਰ ਅਵਾਰਡ ਮਿਲਣਾ ਚਾਹੀਦਾ ਦੁਨੀਆ ਦਾ, ਜਿੱਦਾਂ ਇੱਧਰ ਇੱਕ ਵਾਰੀ ਵੇਨ ਨੂੰ ਮਿਲਿਆ ਸੀਗਾ ਸਾਡੇ ਹਨਾ, ਵੇਨ ਸਵਾਨ ਨੂੰ, ਮਤਲਬ ਕੰਟਰੀ ਭੱਠਾ ਬਿਠਾਲ ਦਿੱਤਾ ਤੇ ਉਹਨੂੰ ਉਹਨੂੰ ਅਵਾਰਡ ਦਿੱਤਾ। ਹੁਣ ਮੈਨੂੰ ਲੱਗਦਾ ਉਹ ਵੀ ਲਾਈਨ ਮਤਲਬ ਨੰਬਰ 1 ਤੇ ਚੱਲ ਰਹੇ ਟ੍ਰੈਂਡਿੰਗ ਮਨਪ੍ਰੀਤ ਜੀ। ਚਲੋ ਥੈਂਕ ਯੂ ਸਰ ਮਾਬਾ ਜੀ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਅਮਰੀਕ ਭਾਜੀ ਫਿਰ ਪਿਆ ਚਾਨਣਾ?
ਬਿਲਕੁਲ ਬਿਲਕੁਲ ਅਮਨਦੀਪ, ਮੈਂ ਤਾਂ ਇਸੇ ਸਿੱਟੇ ਤੇ ਪਹੁੰਚਿਆ ਜਿੱਦਾਂ ਚਾਲ ਦੱਸਿਆ ਆ ਸਰ ਮਹਬਤ ਸਿੰਘ ਜੀ ਹੁਣਿਆਂ ਨੇ ਕਿ ਜਿਹੜੀ ਜਿਹੜੀ ਕਰੰਸੀ ਆ ਨਾ ਇਲੀਗਲ ਆ, ਇਹ ਲੈਜੀਟੀਮੇਟ ਨਹੀਂ ਹੈ ਤੇ ਇਹ ਤੋਂ ਬਚਣਾ ਹੀ ਚਾਹੀਦਾ। ਜਦ ਤੱਕ ਤੁਹਾਡੇ ਹੱਥ ਵਿੱਚ ਕੋਈ ਵੈਲਿਊ ਨਹੀਂ ਹੈ, ਜਿਹਦਾ ਕੋਈ ਚੰਗੀ ਚੀਜ਼ ਨਹੀਂ ਹੈ, ਉਦੋਂ ਤੱਕ ਤੁਸੀਂ ਉਹ ਤੋਂ ਬਚਦੇ ਹੀ ਰਹਿਣਾ ਚਾਹੀਦਾ। ਜਿੱਦਾਂ ਹੁਣ ਤੁਸੀਂ ਨਾਂ ਲਿਆ ਆ, ਬੀਜੇਪੀ ਦਾ ਨਾਂ ਅਚਾਨਕ ਲੈ ਲਿਆ, ਜੇ ਕੋਈ ਚੰਗੀ ਚੀਜ਼ ਹੋਵੇ ਉਹ ਉਹਦੇ ਮੂੰਹ ਚੋਂ ਕਈ ਵਾਰੀ ਨਿਕਲ ਜਾਂਦੀ ਹੈ, ਬਸ ਤੁਹਾਡਾ ਕਸੂਰ ਨਹੀਂ ਹੈ।
ਠੀਕ ਹੈ ਭਾਜੀ। ਰਾਜਨਦੀਪ ਕਹਿੰਦੇ ਨੇ ਕਿ ਮੇਰੇ ਕੋਲ ਵੀ ਇੱਕ ਸਟੋਰੀ ਹੈਗੀ ਹੈ, ਉਹਨਾਂ ਦੀ ਵੀ ਸੁਣ ਲਈ ਹੈ ਕੈਨਬਰਾ ਤੋਂ, ਕਹਿੰਦੇ ਬਿਟਕੋਇਨਾਂ ਦੀ ਸਟੋਰੀ ਹੈ,
ਉਹਨਾਂ ਦੀ ਵੀ ਸੁਣ ਲਓ। ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ।
ਕੀ ਟ੍ਰੈਂਡ ਚੱਲ ਰਿਹਾ ਨਾ ਭਾਈ, ਦੇਖੋ ਆਪਾਂ ਤਾਂ ਬਿਟਕੋਇਨ ਵਗੈਰਾ ਲਏ ਨਹੀਂ ਜਾਂ ਖਰੀਦੇ ਨਹੀਂ, ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਰਾਜਨਦੀਪ ਉਹਨਾਂ ਤੋਂ ਪੁੱਛ ਲੈਣੇ। ਰਾਜਨਦੀਪ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਈ, ਕੀ ਹਾਲ ਚਾਲ ਜੀ?
ਮੈਂ ਠੀਕ ਠਾਕ ਹਾਂ। ਕੈਨਬਰਾ ਰਾਜੀ ਹੋ ਜੀ ਸਾਰੇ?
ਟੈਕਸੀ ਡਰਾਈਵਰ ਬਾਈ ਨਾ 10 ਸਾਲ ਤੋਂ ਚਲਾ ਰਿਹਾ ਹੈ, ਤਾਂ ਹੋਰ ਕਮਿਊਨਿਟੀ ਦਾ।
ਅੱਛਾ।
ਤੇ ਉਹ ਕਾਫੀ ਇੰਟਰਸਟ ਰੱਖਦਾ ਚੀਜ਼ ਚ ਨਾ।
ਅੱਛਾ।
ਤੇ ਮੈਂ ਵੀ ਉਹਨੂੰ 10 ਸਾਲ ਤੋਂ ਜਾਣਦਾ ਨਾ, ਉਹ ਜਦੋਂ ਵੀ ਮੈਨੂੰ ਮਿਲਦਾ ਵੀ ਉਹ ਹਮੇਸ਼ਾ ਹੀ ਕਹਿੰਦਾ ਵੀ ਰਾਜਾ ਤੂੰ ਆਏ ਪੈਸਾ ਲਾ ਲਾ, ਦੇਖ ਮੈਂ ਇੰਨਾ ਪੈਸਾ ਬਣਾ ਲਿਆ, ਇੰਨਾ ਪੈਸਾ ਬਣਾ ਲਿਆ। ਮੈਂ ਇਹਨੂੰ ਰੈਂਕ ਤੇ ਮਿਲਿਆ ਨਾ, ਮਹਾ ਵੀ ਹੈ ਵੀ ਮੈਂ ਤੈਨੂੰ 10 ਸਾਲ ਤੋਂ ਜਾਣਦਾ ਹੈ ਨਾ, ਵੀ ਮੈਂ ਤੈਨੂੰ 10 ਸਾਲ ਤੋਂ ਜਾਣਾ, ਤੂੰ ਹੁਣ ਤੱਕ ਹਜੇ ਟੈਕਸੀ ਡਰਾਈਵਰ ਹੀ ਆ ਉੱਥੇ ਦੇ ਉੱਥੇ ਹੀ ਆ, ਹੈ ਨਾ, ਵੀ ਮੈਂ ਮੈਨੂੰ ਐਂ ਦੱਸ ਮੈਂ ਪੈਸਾ ਕਿਉਂ ਲਾ ਮੈਂ ਚੀਜ਼ ਤੇ, ਮੈਂ ਜਾਣਦਾ ਤੇਰੇ ਕੋਲ ਕੋਈ ਵੱਡੀ ਗੱਡੀ ਜਾਂ ਕੋਠੀ ਨੂੰ ਆਪਰੇਟਰ ਵੀ ਬਣ ਜਾਂਦਾ ਨਾ ਟੈਕਸੀ ਦਾ, ਮੈਂ ਤਾਂ ਵੀ ਪੈਸਾ ਲਾ ਦਿੰਦਾ ਉਹਦੇ ਉੱਪਰ ਵੀ ਹਾਂ ਬਾਈ ਮੈਂ ਲਾ ਦਾ, ਮੈਂ ਬਹੁਤ ਵਧੀਆ ਗੱਲ ਕੀਤੀ ਹੈ ਨਾ, ਮੈਂ ਤੂੰ 10 ਸਾਲ ਕਹਿੰਦੇ ਉਹੀ ਸਟੇਜ ਹੈ ਨਾ, ਮਹਾਂ ਵੀ ਮੈਨੂੰ ਮੈਨੂੰ ਨੀ ਲੱਗਦਾ ਵੀ ਪੈਸਾ ਲਾਣਾ, ਬਰਥ ਤੇਰੇ ਹਾਲਾਤ ਦੇਖ ਕੇ
ਮੈਨੂੰ ਲੱਗਦਾ ਕਿ ਹੁਣ ਆਨਸਰ ਤਾਂ ਮਿਲ ਗਿਆ ਹੁਣ। ਠੀਕ ਹੈ, ਬਹੁਤ ਬਹੁਤ ਥੈਂਕ ਯੂ ਜੀ, ਧੰਨਵਾਦ ਤੁਹਾਡਾ ਭਾਜੀ। ਠੀਕ ਹੈ
ਜੀ, ਬਿਲਕੁਲ ਬਿਲਕੁਲ ਅਮਦੀਪ, ਮੈਂ ਤਾਂ ਇਸੇ ਸਿੱਟੇ ਤੇ ਪਹੁੰਚਿਆ ਇਹਨਾਂ ਦੀ ਗੱਲਬਾਤ ਸੁਣ ਕੇ, ਵੀ ਜਿਹੜੇ ਟੈਕਸੀ ਚਲਾਉਂਦੇ ਆ ਭਾਈ ਸਾਹਿਬ ਉਹਨਾਂ ਦੇ ਝੰਡੇ ਤਾਂ ਝੁੱਲੇ ਨੀ ਹੈ, ਝੰਡੇ ਤਾਂ ਨੀਵੇਂ ਹੀ ਆ, ਵੀ ਉਹ ਸਾਡੇ ਕਿੱਦਾਂ ਝੰਡੇ ਚਲਾ ਸਕਦੇ ਆ ਹੋਰ ਪੈਸਾ ਲਵਾ ਕੇ ਇਹਦੇ ਵਿੱਚ।
ਮੈਨੂੰ ਤਾਂ ਬੱਕਰੀਆਂ ਵਾਲਿਆਂ ਦੀ ਗੱਲ ਚੇਤੇ ਆ ਗਈ, ਕਹਿੰਦੇ ਜੀ ਬੱਕਰੀਆਂ ਚ ਬਹੁਤ ਪੈਸਾ ਚੇਤਾ, ਇੱਕ ਵਾਰੀ
ਸੁਣਾ ਦਿਓ
ਚੇਤਾ। ਮਿੰਟੂ ਭਾਜੀ ਕਹਿੰਦੇ ਸੀਗੇ ਵੀ ਬੱਕਰੀਆਂ ਰੱਖੀਆਂ ਵੀ ਬੱਕਰੀਆਂ ਚ ਬਹੁਤ ਪੈਸਾ ਆ, ਉਹ ਆਪਣੇ ਅੰਕਲ ਜੀ ਉਹਨਾਂ ਨੂੰ ਡੈਡੀ ਉਹਨਾਂ ਨੂੰ ਦੱਸਣ ਲੱਗ ਗਏ ਵੀ ਪੈਸੇ ਲਾਣੇ ਆਪਾਂ ਬੱਕਰੀਆਂ ਲਿਆਉਣੀਆਂ। ਉਹ ਸੁਣਾਉਂਦੇ ਹੁੰਦੇ ਕਈ ਵਾਰੀ ਗੱਲ ਸੁਣਾਈ ਸੀ ਵੀ ਉਹਨਾਂ ਦੇ ਡੈਡੀ ਨੇ ਵੀ ਆਹੀ ਗੱਲ ਕਹੀ ਸੀ ਜੋ ਰਾਜਨਦੀਪ ਨੇ ਕਹੀ ਆ ਉਹਨੂੰ, ਕਹਿੰਦਾ ਭਾਈ ਉਹ ਤਿੰਨ ਪੀੜ੍ਹੀਆਂ ਹੋ ਗਈਆਂ ਸਾਨੂੰ ਤਾਂ, ਉਹ ਜਿਹੜਾ ਸਾਡੇ ਪਿੰਡ ਵਾਲੇ ਸੋਹਣੀ ਹੋਣੀ ਆ ਬੱਕਰੀਆਂ ਵਾਲੇ ਤੇ ਉਹਨਾਂ ਕੋਲ ਉਨੀਆਂ ਹੀ ਬੱਕਰੀਆਂ, ਉਹਨਾਂ ਦੀ ਤਾਂ ਕੋਈ ਕੋਠੀ ਪਈ ਨਹੀਂ, ਤਿੰਨ ਪੀੜ੍ਹੀਆਂ ਹੋ ਗਈਆਂ, ਉਹ ਤਾਂ ਉਦਾਂ ਹੀ ਮਤਲਬ ਉਹਦਾ ਅਮਲੀ ਵੀ ਹੋ ਗਏ ਬੱਕਰੀਆਂ ਚਾਰ ਦੇ ਚਾਰ ਦੇ ਆਹੋ ਮਤਲਬ ਤੇ ਉਹਨਾਂ ਉਹਨਾਂ ਦੀ ਤਾਂ ਕੋਠੀ ਬਣੀ ਨੀ ਤਿੰਨ ਪੀੜ੍ਹੀਆਂ ਤੋਂ, ਵੀ ਆਪਣੀ ਕਿੱਦਾਂ ਬਣ ਜਾਊਗੀ। ਮੈਨੂੰ ਲੱਗਦਾ ਕ੍ਰਿਪਟੋ ਕਰੰਸੀ ਬੱਕਰੀਆਂ ਚਾਰਨ ਵਾਲਾ ਹੀ ਕੰਮ ਹੈ, ਵੀ ਜਿੱਦਾਂ ਬੱਕਰੀਆਂ ਵਾਲਿਆਂ ਉਹ ਤਿੰਨ ਚਾਰ ਪੀੜ੍ਹੀਆਂ ਹੋ ਗਈਆਂ, ਬੱਕਰੀਆਂ ਚਾਰੀ ਜਾਂਦੇ ਆ ਹੁਣ, ਟ੍ਰੈਂਡ ਇਹ ਆ ਫੇਸਬੁੱਕ ਦੇ ਵੀ ਚੱਲਦਾ, ਲਓ ਜੀ ਇਹ ਬੱਕਰੀਆਂ ਚੋਂ ਕਿੰਨੇ ਪੈਸੇ ਬਣਾ। ਚਲੋ ਠੀਕ ਹੈ, ਸਕਸੈਸ ਸਟੋਰੀਜ਼ ਹੁੰਦੀਆਂ ਨੇ, ਲੱਕ ਵੀ ਹੁੰਦਾ ਆ, ਕਿਸਮਤ ਵੀ ਹੁੰਦੀ ਆ, ਮਿਹਨਤ ਵੀ ਹੁੰਦੀ, ਬੜੇ ਬੜੇ ਫੈਕਟਰ ਗਿਣੇ ਜਾਂਦੇ ਨੇ ਇੱਕ ਸਕਸੈਸਫੁਲ ਪਰਸਨ ਦੇ ਵਿੱਚ, ਪਰ ਇਕੱਲਾ ਬੱਕਰੀਆਂ ਰੱਖਣ ਦੇ ਨਾਲ ਮਿਲੀਅਨੇਅਰ ਬਣਦੇ ਹੋਣ ਤਾਂ ਜਿਹੜੇ ਪਹਿਲੇ ਬੱਕਰੀਆਂ ਵਾਲੇ ਆ ਉਹ ਅਜੇ ਕੱਲ੍ਹ ਚਾਰਦੇ ਫਿਰਦੇ ਆ, ਹੈ ਨਾ। ਸੋ
ਬਿਲਕੁਲ ਬਿਲਕੁਲ,
ਸੋ ਇਹ ਜਿਹੜਾ ਨਾ ਇਹ ਟ੍ਰੈਂਡ ਹੈ, ਟ੍ਰੈਂਡ ਹੀ ਆ। ਅਮਰੀਕ ਭਾਜੀ ਹੁਣ ਆਪਾਂ ਕਰਦੇ ਹਾਂ ਗੱਲ, ਇੱਕ ਜਿਹੜਾ ਟ੍ਰੈਂਡ ਸ਼ੁਰੂ ਹੋਇਆ ਦ ਗ੍ਰੇਟ ਰੈਜ਼ਿਗਨੇਸ਼ਨ, ਅਸਤੀਫਿਆਂ ਦਾ ਜ਼ਮਾਨਾ।
ਹਾਂਜੀ,
ਵੈਸੇ ਮੈਨੂੰ ਲੱਗਦਾ ਇੱਥੇ ਵੀ ਪੰਜਾਬ ਦੇ ਹੱਥ ਹੈ, ਕਿਉਂਕਿ ਸਿੱਧੂ ਹੋਣੀ ਵੀ ਅਸਤੀਫੇ ਦਿੱਤੇ, ਕੈਪਟਨ ਸਾਹਿਬ ਨੇ ਵੀ ਅਸਤੀਫੇ ਦਿੱਤੇ, ਅਸਤੀਫੇ ਤੇ ਅਸਤੀਫਾ, ਅਸਤੀਫੇ ਤੇ ਅਸਤੀਫਾ। ਪਰ ਟ੍ਰੈਂਡ ਇਹ ਆ ਰਿਹਾ, ਤੁਸੀਂ ਵੀ ਰਿਪੋਰਟ ਪੜ੍ਹੀ ਹੈ, ਮੈਂ ਤੁਹਾਨੂੰ ਭੇਜੀ ਵੀ ਸੀ, ਕਿ ਤਕਰੀਬਨ 4 ਮਿਲੀਅਨ ਲੋਕ ਜਿਹੜੇ ਨੇ ਅਮਰੀਕਾ ਦੇ ਵਿੱਚ ਉਹ ਅਸਤੀਫਾ ਦੇ ਚੁੱਕੇ ਨੇ, ਆਪਣੀ ਜੌਬ ਤੋਂ ਛੱਡ ਚੁੱਕੇ ਨੇ। ਠੀਕ ਹੈ, ਅਤੇ ਇਹ ਜਿਹੜਾ ਪੋਟੈਂਸ਼ੀਅਲ ਹੈ, ਜਾਣੀ ਕਿ ਆਉਣ ਵਾਲੇ ਕੁਛ ਮਹੀਨਿਆਂ ਦੇ ਵਿੱਚ ਅਮਰੀਕਾ ਦੀ ਜਿੰਨੀ ਵਰਕਫੋਰਸ ਹੈ ਉਹਦਾ 3% ਹਿੱਸਾ ਜਿਹੜਾ ਆ ਉਹ ਅਸਤੀਫਾ ਦੇਵੇਗਾ, ਛੱਡ ਦੇਵੇਗਾ ਜੌਬ ਨੂੰ। ਇੱਥੇ ਤੱਕ ਇਹ ਮੂਵਮੈਂਟ ਜਿਹੜੀ ਹੈ ਉਹ ਹੋ ਸਕਦੀ ਹੈ। ਇਹਦੇ ਮਤਲਬ ਇਹਦੇ ਇਫੈਕਟ ਕੀ ਹੋਣਗੇ, ਇਹਦੇ ਪ੍ਰਭਾਵ ਕੀ ਹੋਣਗੇ, ਕਿ ਇੱਕ ਤਾਂ ਆਪਾਂ ਮੰਨਦੇ ਹਾਂ ਵੀ ਇੰਪਲੋਇਮੈਂਟ ਰੇਟ ਜੀ 4.6 ਹੈ, 5.2 ਹੈ, ਉਹ ਹੈਲਥੀ ਹੈ। ਹੁਣ ਜਿਹੜਾ 95% ਲੋਕ ਵਰਕਫੋਰਸ ਕੰਮ ਕਰ ਰਹੀ ਹੈ ਉਹਦੇ ਵਿੱਚੋਂ 3% ਮਾਈਨਸ ਹੋ ਜਾਣੇ ਸਕਿੱਲਡ ਵਰਕਰਸ, ਭਾਜੀ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ?
ਅਮਦੀਪ, ਜਿੱਦਾਂ ਹੁਣ ਕੋਵਿਡ 19 ਜਿੱਦਾਂ ਆਇਆ, ਕੋਵਿਡ 19 ਦੇ ਆਉਣ ਦੇ ਨਾਲ ਜਿਹੜੇ ਗੌਰਮੈਂਟ ਪੈਕੇਜਿਸ ਮਿਲੇ ਆ ਲੋਕਾਂ ਨੂੰ, ਗੌਰਮੈਂਟ ਨੇ ਪੈਕੇਜਿਸ ਦਿੱਤੇ ਆ ਲੋਕਾਂ ਨੂੰ
ਕਿ ਜਿਹੜੇ ਜਿਹਨਾਂ ਦੀਆਂ ਜੌਬਾਂ ਚਲ ਗਈਆਂ ਜਾਂ ਜਿਹੜੇ ਕੰਮ 'ਤੇ ਨਹੀਂ ਜਾ ਸਕਦੇ ਉਹਨਾਂ ਨੂੰ ਘਰ ਬੈਠੇ ਪੈਸੇ ਮਿਲਦੇ ਆ, ਅਤੇ ਇੱਕ ਤਰ੍ਹਾਂ ਦੇ ਨਾਲ ਫਿਰ ਉਹ ਹੈਬਿਟ ਡਿਵੈਲਪ ਹੋ ਜਾਂਦੀ, ਇੱਕ ਆਦਤ ਬਣ ਜਾਂਦੀ ਆ ਕਿ ਜੇ ਤੁਹਾਨੂੰ ਇੰਨੇ ਪੈਸੇ ਮਿਲਦੇ ਆ ਕਿ ਸਰਕਾਰ ਇੰਨੇ ਪੈਸੇ ਦਿੰਦੀ ਆ, ਜਾਂ ਤੁਸੀਂ ਪੈਨਸ਼ਨ ਤੋਂ, ਜਾਂ ਤੁਸੀਂ ਜੇ ਕੰਮ ਨਹੀਂ ਕਰਦੇ ਜਿਹੜੀ ਇੰਪਲੋਇਮੈਂਟ ਆ ਉਹ ਅਨਇੰਪਲੋਇਮੈਂਟ ਮਿਲਦੀ ਆ ਉਹਦੇ ਤੋਂ ਇੰਨੇ ਪੈਸੇ ਲੈ ਕੇ ਘਰ ਰਹਿ ਕੇ, ਜੇ ਉਹਦੇ ਜਿੰਨੇ ਪੈਸੇ ਤੁਸੀਂ ਜੋਬ 'ਤੇ ਜਾ ਕੇ ਖਰਚਦੇ ਆ, ਫੋਰ ਐਗਜ਼ਾਮਪਲ ਜਿੰਨੇ ਤੁਸੀਂ ਜੋਬ ਤੋਂ ਲੈਂਦੇ ਆ $600-$700 ਤੁਹਾਨੂੰ ਵੀਕ ਦਾ ਆਉਂਦਾ, ਉਹਦੇ 'ਤੇ ਤੁਹਾਡਾ ਪੈਟਰੋਲ ਦਾ ਵੀ ਖਰਚਾ ਆਉਂਦਾ, ਤੁਹਾਡੇ ਕੱਪੜੇ ਵੀ ਹੁੰਦੇ, ਤੁਹਾਡਾ ਟਾਈਮ ਵੀ ਵੇਸਟ ਹੁੰਦਾ, ਤੁਸੀਂ ਉੱਥੇ ਜਾ ਕੇ ਕੰਮ ਕਰਦੇ ਆ, ਬਿਮਾਰ ਵੀ ਹੋ ਜਾਂਦੇ ਆ, ਫਿਰ ਤੁਹਾਨੂੰ ਦਵਾਈਆਂ ਵੀ ਲੈਣੀਆਂ ਪੈਣੀਆਂ, ਖਰਚੇ ਬਹੁਤ ਹੋ ਜਾਂਦੇ, ਪੈਸੇ ਹੱਥ ਦੇ ਵਿੱਚ ਕੁਛ ਨਹੀਂ ਆਉਂਦੇ। ਲੇਕਿਨ ਹੁਣ ਤੁਸੀਂ ਘਰ ਵਿੱਚ ਬੈਠੇ ਆ, ਸੈਰ ਸੂਰ ਕਰਦੇ ਆ, ਇੱਧਰ ਉੱਧਰ ਜਾਂਦੇ ਆ, ਪੈਸੇ ਤੁਹਾਨੂੰ ਉੱਦਾਂ ਹੀ ਮਿਲੀ ਜਾਂਦੇ ਆ, ਜਿੰਨੇ ਕੁ ਤੁਹਾਨੂੰ ਚਾਹੀਦੇ ਉਹ ਤੋਂ ਜ਼ਿਆਦਾ ਤੁਹਾਨੂੰ ਸੇਵਿੰਗ ਹੋ ਜਾਂਦੀ ਆ, ਖਰਚਾ ਬਹੁਤਾ ਹੈ ਨਹੀਂ। ਅਤੇ ਇੱਦਾਂ ਦੇ ਇਸ ਤਰ੍ਹਾਂ ਦੇ ਨਾਲ ਇੱਕ ਜਿਹੜੀ ਹੈਬਿਟ ਡਿਵੈਲਪ ਹੋਈ ਆ, ਲੇਡ ਡਾਊਨ ਜਾਂ ਲੇਡ ਬੈਕ ਹੈਬਿਟ ਡਿਵੈਲਪ ਹੋ ਗਈ ਆ, ਲੋਕ ਕੰਮ ਕਰਨਾ ਨਹੀਂ ਚਾਹੁੰਦੇ। ਉਹਦੇ ਨਾਲ ਮੇਰੇ ਖਿਆਲ ਦੇ ਵਿੱਚ ਇੱਦਾਂ ਦੇ ਕਈ ਕੇਸ ਹੋਏ ਹੋਣਗੇ ਜਿਹਦੇ ਨਾਲ ਕਿ ਉਹ ਕਹਿੰਦੇ ਤੁਸੀਂ ਰਿਜ਼ਾਈਨ ਹੀ ਕਰਦੇ ਹੋ ਤਾਂ ਵਧੀਆ, ਘਰ ਬੈਠੇ ਪੈਸੇ ਤੁਹਾਨੂੰ ਮਿਲ ਹੀ ਜਾਣੇ ਆ, ਕਿ ਜੋਬ 'ਤੇ ਤੁਸੀਂ ਜ਼ਰੂਰ ਜਾ ਕੇ ਪੰਗਾ ਲੈਣਾ, ਕੰਮ ਜ਼ਰੂਰ ਕਰਨਾ। ਇਹਦੀ ਇੱਕ ਇਹ ਟੈਂਡੈਂਸੀ ਰਹੀ ਆ ਕਿ ਜਿਹਦੇ ਨਾਲ ਤੁਸੀਂ ਗ੍ਰੇਟ ਡਿਪਰੈਸ਼ਨ ਨਹੀਂ ਹੈ, ਗ੍ਰੇਟ ਰੈਜਿਸਟਨੇਸ਼ਨ ਹੁੰਦੀ ਆ। ਇੱਥੇ ਕਮਲਦੀਪ ਮੈਂ ਹੋਰ ਵੀ ਸਟੋਰੀ ਸੁਣਾਉਣੀ ਚਾਹੁੰਦਾ ਹਾਂ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 1918 ਤੋਂ ਬਾਅਦ ਜਿਹੜਾ ਪੀਰੀਅਡ 1920 ਤੋਂ ਲੈ ਕੇ 1929 ਤੱਕ ਗ੍ਰੇਟ ਡਿਪਰੈਸ਼ਨ ਤੱਕ ਜਿਹੜਾ ਪੀਰੀਅਡ ਰਿਹਾ ਆ ਉਹਨੂੰ ਅਸੀਂ ਰੋਰਿੰਗ ਟਵੈਂਟੀਜ਼ ਕਹਿੰਦੇ ਹਾਂ। ਕਿ ਵਰਲਡ ਵਾਰ ਪਹਿਲੀ ਵਰਲਡ ਵਾਰ ਤੋਂ ਬਾਅਦ ਜਿਹੜੀ ਵੈਲਥ ਕ੍ਰੀਏਸ਼ਨ ਹੋਈ ਆ ਵੈਸਟਰਨ ਕੰਟਰੀਜ਼ ਦੇ ਵਿੱਚ, ਕੰਮ ਬਹੁਤ ਜ਼ਿਆਦਾ ਉਦੋਂ ਸਟਾਰਟ ਹੋਏ ਆ, ਡਿਸਟ੍ਰਕਸ਼ਨ ਬਹੁਤ ਜ਼ਿਆਦਾ ਹੋ ਗਈ ਸੀ, ਲੋਕ ਫਿਰ ਵੈਲਦੀ ਹੋ ਗਏ ਸੀ, ਬਹੁਤ ਜ਼ਿਆਦਾ ਉਹਨਾਂ ਕੋਲ ਪੈਸਾ ਆ ਗਿਆ ਸੀ, ਅਤੇ ਉਹਦੇ ਨਾਲ ਪੈਸਾ ਆਉਣ ਦੇ ਨਾਲ ਜਿਹੜਾ ਇੱਕ ਕਲਚਰ ਲੇਟ ਨਾਈਟ ਕਲਚਰ ਡਿਵੈਲਪ ਹੋਇਆ, ਉਦੋਂ ਬਹੁਤ ਜ਼ਿਆਦਾ ਫਿਲਮਾਂ ਬਣੀਆਂ, ਇੰਟਰਟੇਨਮੈਂਟ ਲੋਕ ਬਹੁਤ ਜ਼ਿਆਦਾ ਕਰਨ ਲੱਗ ਪਏ, ਫੈਸ਼ਨ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਐਕਸਪਲੋਸ਼ਨ ਆਇਆ, ਲੋਕੋ ਇੰਟਰਟੇਨਮੈਂਟ ਦੇ ਵਿੱਚ ਲੋਕ ਬਹੁਤ ਪੈ ਗਏ, ਲੋਕਾਂ ਨੂੰ ਕੰਮ ਵੀ ਬਹੁਤ ਮਿਲ ਗਿਆ, ਬਹੁਤ ਜ਼ਿਆਦਾ ਵੈਲਥ ਕ੍ਰੀਏਸ਼ਨ ਹੋ ਗਈ। ਜਿਸ ਵੇਲੇ ਵੈਲਥ ਕ੍ਰੀਏਸ਼ਨ ਜ਼ਿਆਦਾ ਹੋ ਜਾਂਦੀ ਹੈ ਫਿਰ ਬੰਦਾ ਲੇਟ ਬੈਕ ਹੋ ਜਾਂਦਾ, ਫਿਰ ਲੋਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਕਿ ਉਹਨਾਂ ਕੋਲ ਪੈਸਾ ਬਹੁਤ ਇਕੱਠਾ ਹੋ ਗਿਆ। ਫਿਰ ਇਹ ਜਿਹੜਾ ਇੱਕ ਬਹੁਤ ਵੱਡਾ ਫੈਕਟਰ ਇਕੱਠਾ ਹੋ ਕੇ 1929 ਦੇ ਵਿੱਚ ਇੱਕ ਗ੍ਰੇਟ ਡਿਪਰੈਸ਼ਨ ਆਇਆ ਸੀ, ਤੁਹਾਨੂੰ ਸ਼ਾਇਦ ਪਤਾ ਹੋਊਗਾ, ਇਕਾਨਮੀ ਜਿਹੜੀਆਂ ਐਡਵਾਂਸ ਇਕਾਨਮੀ ਸੀ ਉਹ ਬਹੁਤ ਜ਼ਿਆਦਾ ਡਾਊਨ ਹੋਈਆਂ ਸੀਆਂ, ਇਸੇ ਕਾਰਨ ਕਰਕੇ ਕਿ ਲੋਕਾਂ ਨੇ ਕੰਮ ਕਰਨਾ ਛੱਡ ਦਿੱਤਾ, ਲੋਕ ਇੰਟਰਟੇਨਮੈਂਟ ਦੇ ਵਿੱਚ ਪੈ ਗਏ, ਮੂਵੀਆਂ ਦੇ ਵਿੱਚ ਪੈ ਗਏ, ਉਹਨਾਂ ਵਿੱਚ ਫਿਰ ਡਿਪਰੈਸ਼ਨ ਸ਼ੁਰੂ ਹੋ ਗਿਆ, ਫਿਰ ਜਿਹੜੀ ਹੋਮ ਵਾਇਲੈਂਸ ਬਹੁਤ, ਡੋਮੈਸਟਿਕ ਵਾਇਲੈਂਸ ਬਹੁਤ ਸ਼ੁਰੂ ਹੋ ਗਈ। ਅਤੇ ਇੱਦਾਂ ਜਿਸ ਵੇਲੇ ਕੋਈ ਵੀ ਇੱਦਾਂ ਦਾ ਟਰੈਂਡ ਚੱਲਦਾ ਜਿਹਦੇ ਨਾਲ ਕਿ ਲੋਕਾਂ ਕੋਲ ਪੈਸਾ ਬਿਨਾਂ ਐਫਰਟ ਕਰਨ ਤੋਂ ਆ ਜਾਂਦਾ ਆ, ਅਤੇ ਫਿਰ ਉਹ ਇੱਕ ਤਰ੍ਹਾਂ ਦੇ ਨਾਲ ਡਿਪਰੈਸ਼ਨ ਵੱਲ ਜਾਂਦੇ ਆ। ਅਤੇ 1929 ਦੇ ਵਿੱਚ ਤੁਹਾਨੂੰ ਪਤਾ ਹੋਊਗਾ ਜਿਹੜੀਆਂ ਵਰਲਡ ਇਕੋਨਮੀ ਸੀਆਂ ਇਹ ਗ੍ਰੇਟ ਡਿਪਰੈਸ਼ਨ ਦੇ ਵਿੱਚ ਗਈਆਂ ਸੀਗੀਆਂ, ਅਤੇ ਫਿਰ ਸਰਕਾਰ ਨੇ ਇੱਕ ਪੋਲਿਸੀ ਸ਼ੁਰੂ ਕੀਤੀ ਸੀ ਕਿ ਮੋਨਿਟਰੀ ਪੋਲਿਸੀ ਅਤੇ ਫਿਸਕਲ ਪੋਲਿਸੀ ਦੋਨਾਂ ਵਿੱਚ ਚੇਂਜਿਸ ਆਈਆਂ ਸੀਆਂ ਕਿ ਸਰਕਾਰ ਵੱਧ ਤੋਂ ਵੱਧ ਪੈਸਾ ਖਰਚ ਕਰਕੇ ਲੋਕਾਂ ਨੂੰ ਕੰਮ 'ਤੇ ਦੁਬਾਰਾ ਲਾਵੇ। ਕਿ ਜਿੱਦਾਂ ਕੇਨਸ ਇਕੋਨਮੀ ਨੂੰ ਉਸ ਵੇਲੇ ਸ਼ੁਰੂ ਹੋਈ ਸੀ, ਉਹਨੇ ਕਿਹਾ ਸੀ ਕਿ ਲੋਕਾਂ ਨੂੰ ਨਾ ਸਵੇਰੇ ਲੈ ਜਾਓ ਪੁਲ ਦੇ ਆਲੇ ਦੁਆਲੇ, ਨਹਿਰਾਂ ਦੇ ਆਲੇ ਦੁਆਲੇ ਸਾਰਾ ਦਿਨ ਨਹਿਰ ਪੱਟਦੇ ਰਹਿਣ, ਅਤੇ ਦੂਜੇ ਦਿਨ ਉਹਨਾਂ ਨੂੰ ਲੋਕਾਂ ਨੂੰ ਲੈ ਜਾਓ ਨਹਿਰ ਉਹ ਦੁਆਰ ਪੂਰ ਦੇਣ, ਅਤੇ ਲੋਕਾਂ ਨੂੰ ਕੰਮ 'ਤੇ ਲਾਓ, ਇੱਕ ਤਾਂ ਉਹਨਾਂ ਦੀ ਸਿਹਤ ਠੀਕ ਰਹੂਗੀ, ਇੱਕ ਉਹਨਾਂ ਦੀ ਕੰਮ ਕਰਨ ਦੀ ਹੈਬਿਟ ਡਿਵੈਲਪ ਹੋਊਗੀ। ਹੁਣ ਇੱਥੇ ਵੀ ਅਮਦੀ ਮੇਰੇ ਖਿਆਲ 'ਚ ਇਹੀ ਕੁਛ ਹੋਣ ਵਾਲਾ ਆ, ਲੋਕ ਰੈਜਿਸਟ੍ਰੇਸ਼ਨ ਕਰ ਰਹੇ, ਲੋਕਾਂ ਕੋਲ ਪੈਸਾ ਆ ਗਿਆ, ਵਿਹਲਾ ਪੈਸਾ ਮਿਲਦਾ ਆ, ਅਤੇ ਇਸ ਟ੍ਰੈਂਡ ਨੂੰ ਵੈਸੇ ਚੰਗਾ ਟ੍ਰੈਂਡ ਨਹੀਂ ਹੈ, ਰੋਕਣ ਦੀ ਜ਼ਰੂਰਤ ਜ਼ਿਆਦਾ ਹੈ ਆਮਦੀ ਵੇਦ।
ਇਹ ਆਪਾਂ ਗੱਲਬਾਤ ਜਾਰੀ ਰੱਖਣੀ ਹੈ, ਗੱਲ ਜਿਹੜੀ ਤੁਸੀਂ ਕਹੀ ਵੀ ਲੋਕਾਂ ਕੋਲ ਜਦ ਪੈਸਾ ਆ ਗਿਆ ਇੰਟਰਟੇਨਮੈਂਟ ਹੋਣ ਲੱਗ ਗਈ, ਲੋਕ ਚਿੜਚਿੜੇ ਹੋ ਗਏ, ਲੜਾਕੇ ਹੋ ਗਏ, ਨਾ ਸ਼ੁਕਰੇ ਹੋ ਗਏ, ਫੁਕਰੇ ਹੋ ਗਏ, ਹੈ ਨਾ। ਇਹ ਟ੍ਰੈਂਡ ਮੈਂ ਪਰਸੋਂ ਰਿਪੋਰਟ ਪੜ੍ਹੀ ਹੈ ਇੱਕ, ਇਹ ਆਲਰੇਡੀ ਹੋ ਰਿਹਾ ਆ। ਜਿਹੜੀ ਹੋਸਪਿਟੈਲਿਟੀ ਇੰਡਸਟਰੀ ਆ, ਜਿੰਨੇ ਵੀ ਸਾਡੇ ਟੈਕਸੀ ਡਰਾਈਵਰ ਵੀਰ ਸੁਣਦੇ ਹੋਣਗੇ, ਊਬਰ ਵਾਲੇ ਸੁਣਦੇ ਹੋਣਗੇ, ਹੈ ਨਾ, ਜਾਂ ਜਿਹੜੀ ਏਅਰਲਾਈਨ ਇੰਡਸਟਰੀ ਆ, ਆਪਣੇ ਰੈਸਟੋਰੈਂਟਸ ਹੈ, ਹੋਸਪਿਟੈਲਿਟੀ ਆ, ਉਹਨਾਂ ਦਾ ਇੱਕ ਸਰਵੇ ਹੋਇਆ ਆ, ਅਤੇ ਉਸ ਸਰਵੇ ਦੇ ਵਿੱਚ ਇਹ ਰਿਪੋਰਟ ਸਾਹਮਣੇ ਆਈ ਆ ਕਿ ਲੋਕਡਾਊਨ ਖੁੱਲ੍ਹਣ ਤੋਂ ਬਾਅਦ, ਮੈਂ ਆਸਟ੍ਰੇਲੀਆ ਦੀ ਗੱਲ ਨਹੀਂ ਕਰ ਰਿਹਾ ਇਕੱਲੇ ਦੀ, ਥਰੂ ਆਊਟ, ਕਿਉਂਕਿ ਇੱਥੋਂ ਪਹਿਲਾਂ ਇੰਗਲੈਂਡ ਅਮਰੀਕਾ ਖੁੱਲ੍ਹ ਚੁੱਕੇ ਨੇ, ਕੈਨੇਡਾ, ਜਹਾਜ਼ਾਂ ਦੇ ਵਿੱਚ ਸਫ਼ਰ ਸ਼ੁਰੂ ਹੋ ਚੁੱਕਾ, ਹੋਸਪਿਟੈਲਿਟੀ ਇੰਡਸਟਰੀ ਜਿਹੜੀ ਆ ਮੁੜ ਕੇ ਉਹ ਚੱਲ ਰਹੀ ਹੈ। ਉਹ ਜਿੰਨੀਆਂ ਵੀ ਰਿਪੋਰਟਸ ਆਈਆਂ ਵਾਇਲੈਂਸ ਦੀਆਂ, ਤੁਸੀਂ ਕਿਹਾ ਨਾ ਡੋਮੈਸਟਿਕ ਵਾਇਲੈਂਸ ਵੱਧ ਜਾਂਦੀ ਹੈ, ਲੜਾਈਆਂ ਘੜਾਈਆਂ ਵੱਧ ਜਾਂਦੀਆਂ,
ਹਾਂਜੀ ਹਾਂਜੀ,
ਉਹ ਜਿੰਨੀਆਂ ਵੀ ਰਜਿਸਟਰਡ ਰਿਪੋਰਟਸ ਹੈ ਉਹ ਜਿਹੜੇ ਪ੍ਰੀ ਕੋਵਿਡ, ਕੋਵਿਡ ਤੋਂ ਪਹਿਲਾਂ ਦੇ ਅੰਕੜੇ ਸੀ, ਉਹਨਾਂ ਨਾਲੋਂ 15% ਜ਼ਿਆਦਾ ਮਤਲਬ ਰੂਡਨੈਸ ਦਿਖਾ ਰਹੇ ਨੇ ਲੋਕ ਆਪਣੇ ਜਾਣੀ ਕਿ ਹੋਸਟ ਦੇ ਨਾਲ, ਚਾਹੇ ਉਹ ਜਹਾਜ਼ 'ਚ ਬੈਠੇ ਹੋਣ, ਚਾਹੇ ਉਹ ਰੈਸਟੋਰੈਂਟ 'ਚ ਬੈਠੇ ਹੋਣ, ਟੈਕਸੀ 'ਚ ਬੈਠੇ ਹੋਣ, ਹੈ ਨਾ। ਅਤੇ ਉਹ ਲੋਕ ਜਿਹੜੇ ਨੇ ਕੋਵਿਡ ਤੋਂ ਬਾਅਦ 15% ਜ਼ਿਆਦਾ ਰੂਡ ਨੇ, ਲੜਾਕੇ ਚਿੜਚਿੜੇ ਹੋਏ ਹੋਏ ਨੇ। ਸੋ ਇਹ ਤੋਂ ਕੀ ਸਾਨੂੰ ਸਮਝ ਆਉਂਦਾ ਕਿ ਜਿਹੜੇ ਪੁਲਿਸ ਦੀਆਂ ਅੰਕੜੇ ਵੀ ਦਿਖਾ ਰਹੇ ਨੇ ਕਿ ਡੋਮੈਸਟਿਕ ਵਾਇਲੈਂਸ ਵਧੀ ਆ, ਮੈਂਟਲ ਇਸ਼ੂ ਹੋਏ ਨੇ ਲੋਕਾਂ ਨੂੰ, ਹੈ ਨਾ, ਉਹਦਾ ਕਾਰਨ ਭਾਜੀ ਤੁਸੀਂ ਸੋਚਦੇ ਹੋ ਵੀ ਇੱਕ ਜਿਹੜਾ ਇੱਕ ਰੂਟੀਨ ਟੁੱਟ ਗਈ ਕੰਮ ਦੀ, ਉਹ ਇੱਕ ਕਾਰਨ ਹੋ ਸਕਦਾ, ਕੀ ਕਾਰਨ ਹੋ ਸਕਦਾ ਕਿ ਇਹ ਜਿਹੜਾ ਮਾਨਸਿਕ ਤੌਰ 'ਤੇ ਪਰੇਸ਼ਾਨੀ ਹੋ ਰਹੀ ਹੈ, ਲੋਕ ਚਿੜਚਿੜੇ ਹੋ ਰਹੇ ਨੇ।
ਅਮਦੀਪ, ਕੋਵਿਡ 19 ਦੇ ਆਉਣ ਦੇ ਕਾਰਨ ਕਈ ਇੱਦਾਂ ਦੇ ਫੈਕਟਰ ਆ ਜਿਹਨਾਂ ਨੇ ਕਿ ਇੱਦਾਂ ਦੀ ਡਿਪਰੈਸ਼ਨ ਨੂੰ ਲੀਡ ਕੀਤਾ ਆ, ਉਹਦੇ ਬਾਅਦ ਲੋਕ ਗਏ ਆ। ਸਭ ਤੋਂ ਮੇਰਾ ਖਿਆਲ ਦੇ ਵਿੱਚ ਤਾਂ ਇਹੀ ਇੱਕ ਬਹੁਤ ਵੱਡਾ ਕਾਰਨ ਆ ਕਿ ਜਿਸ ਵੇਲੇ ਸਰਕਾਰਾਂ ਨੇ ਪੈਸਾ ਦੇਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ, ਉਹਨਾਂ ਕੋਲ ਪੈਸਾ ਬਿਨਾਂ ਕਿਸੇ ਐਫਰਟ ਆ ਗਿਆ, ਅਤੇ ਉਹ ਪੈਸਾ ਜਿਸ ਵੇਲੇ ਖਰਚਦੇ ਆ ਅਤੇ ਉਹਦੇ ਵਿੱਚ ਉਨੀ ਇੰਟਰਟੇਨਮੈਂਟ ਨਹੀਂ ਹੁੰਦੀ ਜਿਹੜਾ ਤੁਸੀਂ ਪੈਸਾ ਆਪ ਕਮਾ ਕੇ ਖਰਚਦੇ ਆ। ਹੁਣ ਦੇਖੋ ਕਿ ਊਬਰ ਜਿਹੜੀ ਊਬਰ ਈਟਿੰਗ ਦਾ ਕੰਮ ਬਹੁਤ ਵਧੀਆ ਆ, ਹੁਣ ਲੋਕ ਤਾਂ ਪੈਸਾ ਤੁਰ ਕੇ ਜਾ ਕੇ ਜਾਂ ਪੈਦਲ ਜਾ ਕੇ ਖਰੀਦਣਾ ਵੀ ਨਹੀਂ ਚਾਹੁੰਦੇ, ਘਰ ਬੈਠੇ ਹੀ ਚਾਹੁੰਦੇ ਆ ਕਿ ਉਹਨਾਂ ਨੂੰ ਉਹਨਾਂ ਦਾ ਜਿਹੜਾ ਖਾਣ ਪੀਣ ਦਾ ਸਮਾਨ ਇੱਥੇ ਆਵੇ ਆ ਜਾਵੇ, ਅਤੇ ਜ਼ਿਆਦਾ ਸ਼ਰਾਬ ਵੀ ਸ਼ਰਾਬ ਜਾਂ ਤੰਬਾਕੂ ਜਾਂ ਇੱਦਾਂ ਦੀਆਂ ਚੀਜ਼ਾਂ ਦਾ ਸੇਵਨ ਵੀ ਕਰਨ ਲੱਗ ਪਿਆ ਕਿਉਂਕਿ ਵਿਹਲੇ ਰਹੇ ਆ। ਉਹਦੇ ਜਿਸ ਵੇਲੇ ਤੁਸੀਂ ਵਿਹਲੇ ਰਹਿੰਦੇ ਆ, ਚਿੜਚਿੜਾਪਣ ਆਉਂਦਾ ਆ, ਅਤੇ ਉਹਦੇ ਨਾਲ ਇਹ ਸਾਰੀਆਂ ਅਲਾਮਤਾਂ ਅਮਦੀਪ ਤੁਹਾਡੇ ਵਿੱਚ ਆਉਣੀਆਂ ਆ, ਫਿਰ ਤੁਸੀਂ ਕੰਮ ਕਰਨ ਦੀ ਜਿਹੜੀ ਟੈਂਡੈਂਸੀ ਆ, ਹੁਣ ਤੁਸੀਂ ਘਰ ਬੈਠੇ ਆ, ਤੁਹਾਨੂੰ ਫਿਰ ਕੰਮ 'ਤੇ ਕਰਨ 'ਤੇ ਜਾਣ ਦੀ ਰੂਹ ਨਹੀਂ ਕਰਦੀ, ਦਿਲ ਨਹੀਂ ਕਰਦਾ, ਕਿਉਂਕਿ ਤੁਸੀਂ ਲੇਟ ਬੈਕ ਹੁੰਦੇ ਆ, ਰਾਤ ਨੂੰ ਲੇਟ ਸੌਂਦੇ ਆ, ਮੂਵੀਜ਼ ਦੇਖਦੇ ਆ, ਵਾਇਲੈਂਸ ਵਾਲੀਆਂ ਮੂਵੀਜ਼ ਦੇਖਦੇ ਆ, ਜਿਸ ਵੇਲੇ ਤੁਹਾਡਾ ਵਿਹਲਾ ਮਨ ਹੁੰਦਾ ਹੈ ਨਾ, ਤਾਂ ਉਹ ਇੱਧਰ ਉੱਧਰ ਭੱਜਦਾ, ਜਿਹੜੀਆਂ ਬੇਕਾਰ ਦੀਆਂ ਚੀਜ਼ਾਂ ਉਹ ਕਰਨ ਨੂੰ ਕਰਦਾ ਆ। ਹੁਣ ਜਿਹੜੀ ਫਿਲਮ ਦੇਖਣੀ ਆ ਜਾਂ ਮੂਵੀ ਦੇਖਣੀ ਆ, ਜੇ ਤੁਸੀਂ 5 ਦਿਨ ਕੰਮ ਕਰਕੇ ਇੱਕ ਮੂਵੀ ਦੇਖਦੇ ਹੋ, ਉਹਦੇ ਵਿੱਚ ਜਿਹੜਾ ਆਨੰਦ ਆਉਂਦਾ, ਜਿੱਦਾਂ ਬੰਦਾ ਆਨੰਦਿਤ ਹੁੰਦਾ ਆ, ਅਤੇ ਉਹ ਜੇ ਤੁਸੀਂ ਰੋਜ਼ੇ ਹੀ ਮੂਵੀਆਂ ਦੇਖੀ ਜਾਓ, ਰੋਜ਼ੇ ਹੀ ਸ਼ੋਅ ਦੇਖੀ ਜਾਏ, ਰੋਜ਼ੇ ਹੀ ਗਾਣੇ ਸੁਣੀ ਜਾਓ, ਉਹ ਬੇਹੇ ਜਿਹੇ ਲੱਗਣ ਲੱਗ ਪੈਂਦੇ, ਉਹਦੇ ਨਾਲ ਫਿਰ ਤੁਹਾਡਾ ਮਨ ਜਿਹੜਾ ਨਾ ਅਸ਼ਾਂਤ ਹੁੰਦਾ ਆ, ਚਿੜਚਿੜਾਪਣ ਉਹਦੇ ਵਿੱਚ ਆਉਂਦਾ ਆ। ਮੇਰੇ ਖਿਆਲ ਦੇ ਵਿੱਚ ਇਹੀ ਕਾਰਨ ਆ ਕਿ ਜਿਹੜਾ ਕੋਵਿਡ-19 ਦੇ ਆਉਣ ਤੋਂ ਬਾਅਦ ਇੱਕ ਤਾਂ ਲੋਕ ਵਿਹਲੇ ਜ਼ਿਆਦਾ ਰਹੇ ਆ, ਪੈਸੇ ਉਹਨਾਂ ਨੂੰ ਮਿਲਦੇ ਰਹੇ, ਵੈਲਥ ਕ੍ਰੀਏਸ਼ਨ ਜਿਹੜੀ ਹੋਈ ਆ ਬਹੁਤ ਲੋਕਾਂ ਨੂੰ ਹੋਈ ਆ, ਜਿਸ ਵੇਲੇ ਵੈਲਥ ਕ੍ਰੀਏਸ਼ਨ ਹੁੰਦੀ ਆ, ਕਹਿੰਦੇ ਆ ਜਿਹੜੇ ਮਾਇਆ ਨਾ ਆਪਣੇ ਆਪ ਕਈ ਕਮੀਆਂ ਲੈ ਕੇ ਆਉਂਦੀ ਆ। ਮੇਰੇ ਖਿਆਲ 'ਚ ਇੱਦਾਂ ਗੁਰਬਾਣੀ ਦੇ ਤੁਕਾਂ ਵਿੱਚ ਵੀ ਤੁਹਾਨੂੰ ਪਤਾ ਹੋਵੇਗਾ ਕਈ ਮਾਇਆ ਦੇ ਬਾਰੇ ਵੀ ਲਿਖੀਆਂ ਗਈਆਂ, ਸ਼ਾਇਦ ਤੁਸੀਂ ਬਹੁਤ ਜ਼ਿਆਦਾ ਜਾਣਦੇ ਹੋਵੋਗੇ, ਅਤੇ ਇਹ ਮਾਇਆ ਦਾ ਹੀ ਜਿਹੜਾ ਕਰੋਪ ਆ ਮੇਰੇ ਖਿਆਲ ਦੇ ਵਿੱਚ ਇਨਸਾਨਾਂ 'ਤੇ ਹੋਇਆ, ਉਹਦੇ ਕਰਕੇ ਵਾਇਲੈਂਸ ਵੀ ਵਧੀ ਆ, ਡਿਪਰੈਸ਼ਨ ਦਾ ਰੇਟ ਵੀ ਵਧਿਆ, ਲੋਕਾਂ ਵਿੱਚ ਜਿਹੜੀ ਅਨਸਖਾਵਣੀ ਵਿਵਸਥਾ ਆ ਉਹ ਹੋਈ ਆ
ਭਾਜੀ।
ਜੀ ਮਨਦੀਪ,
ਮੈਨੂੰ ਲੱਗਦਾ ਆ ਵੀ ਜਿਹੜਾ ਨਾ ਇਹ ਜੋ ਹੁਣ ਆਪਾਂ ਟ੍ਰੈਂਡ ਦੇਖ ਰਹੇ ਹਾਂ, ਇਹ ਹਜੇ ਦਿਨ ਪਰ ਦਿਨ ਹਜੇ ਖਰਾਬ ਹੋਣਾ ਆ। ਆਪਾਂ ਗੱਲ ਅੱਜ ਗ੍ਰੇਟ ਰੈਜ਼ਿਗਨੇਸ਼ਨ ਦੀ ਕਰ ਰਹੇ ਹਾਂ ਕਿ ਲੋਕ ਕੰਮਾਂ ਤੋਂ ਛੱਡ ਰਹੇ ਨੇ, ਠੀਕ ਹੈ। ਅਤੇ ਉੱਧਰ ਚਾਲ ਸਾਹਿਬ ਕਹਿੰਦੇ ਲੱਗਦਾ, ਕਹਿੰਦੇ ਅਮਰੀਕ ਭਾਜੀ ਬੁਲਸ਼ਿਟ ਜੋਬਾਂ ਬੰਦ ਕਰਨਗੇ। ਦੇਖੋ ਕੋਨਸੈਪਟ ਤੁਹਾਨੂੰ ਦੱਸਿਆ ਸੀ ਬੁਲਸ਼ਿਟ ਜੋਬਸ ਦਾ, ਬੜਾ ਟ੍ਰੈਂਡਿੰਗ ਚੱਲ ਰਿਹਾ ਉਹ, ਬਹੁਤ ਲੋਕਾਂ ਨੂੰ, ਬਹੁਤ ਸੱਜਣਾ ਮਿੱਤਰਾਂ ਨੂੰ ਫੋਨ ਕਰਕੇ ਵੀ ਸਾਨੂੰ ਇਹ ਪਹਿਲੀ ਵਾਰੀ ਪਤਾ ਲੱਗਾ ਵੀ ਇਹ ਬੁਲਸ਼ਿਟ ਜੋਬਾਂ ਵੀ ਹੁੰਦੀਆਂ ਨੇ ਕੁਛ, ਅਤੇ ਉਹ ਕਹਿੰਦੇ ਅਸੀਂ ਸੀਰੀਅਸਲੀ ਅਸੈਸਮੈਂਟ ਕਰ ਰਹੇ ਹਾਂ ਕਿ ਸਾਡੀ ਜੋਬ ਤਾਂ ਨਹੀਂ ਕਿਤੇ ਬੁਲਸ਼ਿਟ ਜੋਬ, ਅਤੇ ਅਸੀਂ ਸੋਚ ਰਹੇ ਹਾਂ ਕਿ ਕੋਈ ਕ੍ਰੀਏਟਿਵ ਜੋਬ ਕਰੀਏ। ਬੜੀ ਚੰਗੀ ਗੱਲ ਹੈ। ਅਤੇ ਇਸੇ ਕਰਕੇ ਹੁਣ ਰੈਜ਼ਿਗਨੇਸ਼ਨ ਦੀ ਗੱਲ ਕਰਦੇ ਹਾਂ ਕਿ ਦੇਖੋ ਮੈਂ ਵੀ ਟੈਕਸੀ ਚਲਾਈ ਆ 98 'ਚ ਚਲਾਈ ਆ, ਮੇਰਾ ਟੈਕਸੀ ਇੰਡਸਟਰੀ ਨਾਲ ਕਾਫੀ ਵਾਹ ਰਹਿੰਦਾ, ਗੱਲਾਂ ਬਾਤਾਂ ਕਰਦੇ, ਸਾਡੇ ਮਿੱਤਰ ਸੱਜਣ ਚਲਾਉਂਦੇ ਨੇ। ਤੁਸੀਂ ਵੀ ਭਾਜੀ ਚਲਾਈ ਆ ਟੈਕਸੀ, ਠੀਕ ਹੈ ਨਾ?
ਬਿਲਕੁਲ ਬਿਲਕੁਲ, ਤੁਸੀਂ ਟੈਕਸੀ ਵੀ ਚਲਾਈ ਆ, ਊਬਰ ਡਰਾਈਵਿੰਗ ਵੀ ਕੀਤੀ ਆ।
ਹੁਣ ਤੁਸੀਂ ਨੋਟ ਕੀਤਾ ਹੋਣਾ, ਮੈਂ ਵੀ ਨੋਟ ਕੀਤਾ, ਕਿਉਂਕਿ ਦੇਖੋ ਟੈਕਸੀ ਡਰਾਈਵਰ ਜਿਹੜੇ ਨੇ ਦਿਨ ਦੇ ਵਿੱਚ ਘੱਟੋ ਘੱਟ 30-35 ਤੋਂ ਵੱਧ ਵੀ ਘੱਟ ਵੀ ਐਵਰੇਜ ਮਤਲਬ ਕਸਟਮਰ ਚੁੱਕਦੇ ਨੇ, ਹੈ ਨਾ, 20 ਤੋਂ ਲੈ ਕੇ 30 ਤੱਕ। ਹੁਣ 30 ਬੰਦਿਆਂ ਨਾਲ ਤੁਹਾਡੀ ਡੀਲਿੰਗ ਹੋ ਰਹੀ ਆ, ਤੁਸੀਂ ਉਹਨਾਂ ਦੇ ਉਹ ਫੋਨ 'ਤੇ ਗੱਲਾਂ ਕਰ ਰਹੇ ਨੇ, ਜਿੱਦਾਂ ਹੁਣ ਭਾਜੀ ਤੁਸੀਂ ਪਾਰਕ 'ਚ ਜਾਂਦੇ ਹੋ ਉੱਥੇ ਬੰਦਿਆਂ ਨੂੰ ਮਿਲਦੇ ਹੋ, ਕਨਵਰਸੇਸ਼ਨ ਹੁੰਦੀ ਹੈ ਨਾ, ਤੁਸੀਂ ਨੋਟ ਕਰਦੇ ਹੋ। ਹੁਣ ਜਿਹੜਾ ਬੰਦਾ ਹੱਟੀ ਭੱਠੀ ਜਿਹੜਾ ਹੱਟੀ ਦੇ ਬੈਠਾ ਬੰਦਾ ਮਤਲਬ ਕਰਮਚਾਰੀ ਉਹਦੇ ਕੋਲ ਸਾਰੇ ਪਿੰਡ ਨੇ ਆਉਣਾ ਰੋਜ਼, ਉਹ ਸਾਰੇ ਪਿੰਡ ਦੀ ਖਬਰਸਾਰ ਉਹਨੂੰ ਹੁੰਦੀ ਹੈ, ਇੱਦਾਂ ਭੱਠੀ ਦੇ ਹੁੰਦੀ, ਇੱਦਾਂ ਨਾਈਆਂ ਦੀ ਹੁੰਦੀ ਆ, ਇੱਦਾਂ ਹੀ ਹੁਣ ਆਸਟ੍ਰੇਲੀਆ ਦੇ ਵਿੱਚ ਟੈਕਸੀ ਡਰਾਈਵਰਸ ਨੂੰ ਸਾਰਿਆਂ ਨੂੰ ਵੱਧ ਨੌਲੇਜ ਹੁੰਦੀ ਆ। ਮੈਨੂੰ ਇੱਕ ਬੰਦਾ ਮਿਲਿਆ ਜਦੋਂ 98 ਦੇ ਵਿੱਚ ਟੈਕਸੀ ਚਲਾ ਰਿਹਾ ਸੀ ਮੈਨੂੰ, ਉਹ ਮੈਨੂੰ ਕਹਿੰਦਾ ਵੀ ਮੈਂ ਨਾ ਤੈਨੂੰ 2 ਘੰਟੇ ਲਈ ਹਾਇਰ ਕਰਨਾ। ਮੈਂ ਕਿਹਾ ਜਾਣਾ ਕਿੱਥੇ ਆ?
ਹਾਂਜੀ।
ਕਹਿੰਦਾ ਤੂੰ ਮੈਨੂੰ ਲੈ ਕੇ ਜਾ ਇਸ ਏਰੀਏ 'ਚ। ਮੈਂ ਕਿਹਾ ਯਾਰ ਕਮਾਲ ਹੋ ਗਈ, ਚਲੋ ਮੈਨੂੰ ਵਧੀਆ ਸੀ, ਮੇਰੇ 2 ਘੰਟੇ ਮੇਰੇ ਪੈਸੇ ਬਣਨੇ ਸੀ। ਉਹ ਕਹਿੰਦਾ ਮੈਨੂੰ ਸਾਰੇ ਮਾਰਕੀਟ ਪਲੇਸਾਂ ਜਿੱਥੇ ਜਿੱਥੇ ਬਿਜ਼ਨਸ ਚੱਲਦੇ ਸਾਰੇ ਆਲੇ ਦੁਆਲੇ ਮੈਨੂੰ ਘੁਮਾ, ਇੰਡਸਟਰੀਅਲ ਸਪੇਸਾਂ ਦੇ ਵਿੱਚ, ਹੈ ਨਾ, ਇਹ ਸਦਰਲੈਂਡ ਦੀ ਗੱਲ ਹੈ, ਕਰਿੰਬਾ ਏਰੀਆ ਦੀ। ਅਤੇ ਮੈਂ ਉਹਨੂੰ ਘੁਮਾਇਆ ਸਾਰੇ। ਉਹ ਮੈਨੂੰ ਪੁੱਛੀ ਜਾਵੇ ਆਹ ਬਈ ਕਿੱਦਾਂ ਚੱਲਦਾ ਬਿਜ਼ਨਸ, ਆਹ ਵੀ ਕਿੱਦਾਂ ਚੱਲਦਾ। ਮੈਂ ਕਿਹਾ ਵੀ ਠੀਕ ਆ, ਮੈਂ ਇੱਥੇ ਇੰਨੀਆਂ ਕੁ ਸਵਾਰੀਆਂ ਛੱਡਦਾ, ਉੱਥੇ ਇੰਨੀਆਂ ਕੁ ਛੱਡਦਾ, ਉੱਥੇ ਇੰਨੀਆਂ ਕੁ ਛੱਡਦਾ, ਇੱਥੇ ਰਸ਼। ਕਹਿੰਦਾ ਇੱਥੇ ਰਸ਼ ਕਿੰਨਾ ਕੁ ਰਹਿੰਦਾ? ਮੈਂ ਕਿਹਾ ਠੀਕ ਹੈ, ਇੱਥੇ ਜ਼ਿਆਦਾ ਰਸ਼ ਹੁੰਦਾ, ਇੱਥੇ ਘੱਟ ਹੁੰਦਾ। ਉਹ ਵੀ ਮੈਨੂੰ ਹੁਣ ਦੱਸਿਆ, ਕਹਿੰਦਾ ਭਾਈ ਮੈਂ ਨਾ ਬਿਜ਼ਨਸ ਸ਼ੁਰੂ ਕਰਨਾ ਹੈ ਕੰਪਨੀ ਦੇ ਲਈ ਕਿਸੇ ਲਈ, ਅਤੇ ਕਹਿੰਦਾ ਮੇਰਾ ਇਹ ਮੈਥਡ ਹੈ ਵੀ ਜੇ ਕਿਸੇ ਬਿਜ਼ਨਸ ਸ਼ੁਰੂ ਕਰਨਾ ਨਾ ਤਾਂ ਉਹ ਪਹਿਲੀ ਗੱਲ ਤਾਂ ਕਹਿੰਦਾ ਟੈਕਸੀ ਡਰਾਈਵਰ ਬਿਜ਼ਨਸ ਪ੍ਰੋਪਰ ਨਹੀਂ ਕਰ ਸਕਦਾ ਆਪ, ਪਰ ਕਹਿੰਦਾ ਜੇ ਕਰਨਾ ਹੈ ਤਾਂ ਸਾਰਿਆਂ ਨਾਲੋਂ ਵਧੀਆ ਜਿਹੜਾ ਸਰਵੇ ਪੁਆਇੰਟ ਹੁੰਦਾ ਉਹ ਟੈਕਸੀ ਡਰਾਈਵਰ ਨੂੰ ਪਤਾ ਹੁੰਦਾ ਵੀ ਕਿਹੜੇ ਇਲਾਕੇ 'ਚ ਕਿਹੜਾ ਬਿਜ਼ਨਸ ਚੱਲ ਰਿਹਾ ਜ਼ਿਆਦਾ। ਕਹਿੰਦਾ ਤਾਂ ਕਰਕੇ ਮਤਲਬ ਉਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਮਤਲਬ ਪਤਾ ਲੱਗਦੀ ਹੈ ਟੈਕਸੀ ਡਰਾਈਵਰ। ਸੋ ਹੁਣ ਦੇਖੋ ਮੈਂ ਗੱਲ ਇਹ ਕਰ ਰਿਹਾ ਸੀਗਾ ਕਿ ਸਾਨੂੰ ਸਾਰਿਆਂ ਨੂੰ ਪਤਾ, ਅਸੀਂ ਅਕਸਰ ਪੰਜਾਬੀ ਲੋਕ ਇਹ ਕਹਿੰਦੇ ਹਾਂ, ਭਾਰਤੀ ਲੋਕ ਇਹ ਕਹਿੰਦੇ ਹਾਂ ਕਿ ਗੋਰੇ ਜਿਹੜੇ ਨੇ ਉਹ ਬੁੱਧਵਾਰ ਤੱਕ ਉਹ ਬਰੋਕ ਹੋਏ ਹੁੰਦੇ ਆ, ਉਹਨਾਂ ਕੋਈ ਪੈਸਾ ਨਹੀਂ ਰਹਿ ਜਾਂਦਾ, ਕਿਉਂਕਿ ਉਹਨਾਂ ਨੂੰ ਵੀਰਵਾਰ ਤਨਖਾਹ ਮਿਲਦੀ ਆ, ਉਹਨੀ ਉਹ ਸ਼ੋਪਿੰਗ ਪਹਿਲਾਂ ਕਰਨੀ ਆ, ਫਿਰ ਉਹਨੀ ਸ਼ੁੱਕਰਵਾਰ ਨੂੰ ਉਹ ਜਿਹੜੇ ਬਾਕੀ ਬਚੇ ਪੈਸੇ ਆ ਕਿਰਾਇਆ ਕਰੂਆ ਦੇ ਉਹ ਅੜਾ ਦੇਣੇ ਆ, ਠੀਕ ਹੈ ਨਾ। ਫਿਰ ਉਹਨੀ ਮੰਡੇ ਨੂੰ ਤਾਂ ਉਹ ਲੋਫ ਬ੍ਰੈਡ ਦਾ ਹੀ ਲੈ ਕੇ ਆਉਂਦੇ ਆ, ਫਿਰ ਟਮਾਟਰ ਲਾ ਕੇ, ਅਸੀਂ ਦੇਖੇ ਆ ਖੁਦ ਇੱਦਾਂ ਕਰਦੇ ਵੀ ਉਹ ਡੀਕਦੇ ਰਹਿੰਦੇ ਆ ਵੀ ਕਿੱਦਣ ਵੀਰਵਾਰ ਆਵੇ ਤੇ ਸਾਨੂੰ ਤਨਖਾਹ ਮਿਲੇ। ਮਤਲਬ ਇਹ ਅੰਡਰਸਟੈਂਡਿੰਗ ਹੈਗੀ ਆ, ਇਹ ਸਾਰੇ ਜਾਣਦੇ ਆ ਕਿ ਮੈਜੋਰਟੀ ਜਿਹੜੇ ਲੋਕ ਨੇ ਮਤਲਬ ਉਹ ਮਤਲਬ ਥਰਸਡੇ ਬੁੱਧਵਾਰ ਤੱਕ ਬਰੋਕ ਹੋਇਆ ਹੁੰਦਾ ਬੰਦਾ। ਹੁਣ ਇਹ ਟ੍ਰੈਂਡ ਇੱਥੇ ਚੱਲਦਾ ਵੈਸਟਰਨ ਕੰਟਰੀ ਦੇ ਵਿੱਚ, ਇਹ ਆ ਪੈਟਰਨ ਕੰਮ ਦਾ ਤੇ ਉਹਨਾਂ ਨੂੰ ਕੰਮ ਕਰਨਾ ਪੈਂਦਾ, ਕਿਉਂਕਿ ਜਿਹੜਾ ਉਹ ਲਾਈਫ ਸਟਾਈਲ 'ਚ ਫਸ ਗਏ ਆ, ਉਹਨੀ ਖਾਣਾ ਪੀਣਾ ਵੀ ਆ, ਕਿਰਾਇਆ ਵੀ ਦੇਣਾ ਆ, ਫਿਰ ਦਾਰੂ ਵੀ ਪੀਣੀ ਆ, ਉਹਨੇ ਡਾਂਸ ਵੀ ਕਰਨਾ ਆ, ਉਹ ਸਾਰਾ ਕੁਛ ਪੈਸੇ ਦੇ ਉੱਤੇ ਚੱਲਣਾ ਆ। ਹੁਣ ਉਹਦੇ ਲਈ ਉਹਨਾਂ ਨੂੰ ਕੰਮ ਕਰਨਾ ਪੈਣਾ ਆ, ਫਿਰ ਉਹਨਾਂ ਨੂੰ ਕੱਪੜੇ ਲੈਣੇ ਪੈਣੇ ਆ, ਫਿਰ ਉਹਨਾਂ ਨੂੰ ਟ੍ਰੇਨ ਦੀ ਟਿਕਟ ਲੈਣੀ ਪੈਣੀ ਆ, ਫਿਰ ਉਹਨਾਂ ਨੂੰ ਜਾਣਾ ਪੈਣਾ, ਉੱਥੇ ਬਾਹਰ ਖਾਣਾ ਪੈਣਾ, ਘਰ ਪਰਿਵਾਰਕ ਸਟਰਕਚਰ ਸਾਰਾ ਹੀ ਟੁੱਟਿਆ ਪਿਆ ਆ, ਹੈ ਹੀ ਨਹੀਂ ਕੋਈ ਇੱਕ ਦੂਜੇ ਦੀ, ਕਿਸੇ ਨੇ ਐਸਕੀ ਥੋੜ੍ਹਾ ਬੰਨ ਕੇ ਤੋੜ ਦੇਣੀ ਬੀਬੀ ਨੇ ਮਾਈ ਨੇ ਵੀ ਪੁੱਤ ਤੂੰ ਤਾਂ ਕੰਮ 'ਤੇ ਚੱਲਿਆ, ਲੰਚ ਬੋਕਸ ਲੈ ਜਾ, ਹੈ ਨਾ। ਸੋ ਇਹ ਜਿਹੜੇ ਟ੍ਰੈਂਡ ਹੈ ਇਹ ਇੱਦਾਂ ਹੀ ਚੱਲੇ ਆਏ ਆ ਕੋਵਿਡ ਤੱਕ, ਇਹ ਸਮਾਂ ਕਿ ਦਿਨ ਪਰ ਦਿਨ ਬੱਤਰ ਹੁੰਦੇ ਆਏ ਆ, ਕਿਉਂਕਿ ਅਪਵਰਡ ਪ੍ਰੈਸ਼ਰ ਬਹੁਤ ਰਿਹਾ ਆ ਖਰਚਿਆਂ ਦਾ। ਹੁਣ ਮੈਂ ਇਹ ਸਮਝਦਾ ਕਿ ਜਦੋਂ ਕੋਵਿਡ ਆਇਆ ਉਸ ਨੇ ਇੱਕਦਮ ਲੋਕਡਾਊਨ ਹੋ ਗਿਆ ਤੇ ਉਹ ਸਾਰਾ ਸਰਕਲ ਤੋੜਤਾ, ਨਾਈਟ ਕਲੱਬਾਂ ਦਾ ਵੀ ਤੋੜਤਾ, ਦਾਰੂਆਂ ਦਾ ਵੀ ਤੋੜਤਾ, ਹੈ ਨਾ, ਵਾਧੂ ਖਰਚਿਆਂ ਦਾ ਵੀ ਤੋੜਤਾ, ਤੇ ਸਰਕਾਰ ਨੇ ਪੈਸੇ ਦੇਣੇ ਸ਼ੁਰੂ ਕਰਤੇ। ਤੇ ਫਿਰ ਉਹਨਾਂ ਲੋਕਾਂ ਨੇ ਰੀਅਲਾਈਜ਼ ਕੀਤਾ ਵੀ ਅਸੀਂ ਕਿਹੜੇ ਸਰਕਲ 'ਚ ਪਏ ਹੋ ਸੀਗੇ, ਕਿਹੜੇ ਸਾਈਕਲ 'ਚ ਪਏ ਹੋ ਸੀ, ਐਂਡ ਆਫ ਦਾ ਡੇ ਸਾਡੇ ਕੋਲ ਬੁੱਧਵਾਰ ਨੂੰ ਤਾਂ ਪੈਸੇ ਮੁੱਕੇ ਹੁੰਦੇ ਸੀਗੇ। ਹੁਣ ਮੈਂ ਤੁਹਾਨੂੰ ਆਸਟ੍ਰੇਲੀਆ ਦੀ ਗੱਲ ਦੱਸਦਾ, ਆਸਟ੍ਰੇਲੀਆ ਦੇ ਵਿੱਚ ਸੈਂਟਰ ਲਿੰਕ, ਮੈਂ ਤੁਹਾਨੂੰ ਵੈਸੇ ਦੱਸਦਾ ਫਿਗਰਸ, ਹੋ ਸਕਦਾ ਗਲਤ ਵੀ ਹੋਣ, ਅਤੇ ਮੈਨੂੰ ਲੱਗਦਾ ਕਿ $350 ਮਿਲਦਾ ਆ 15 ਦਿਨਾਂ ਦਾ ਇੱਕ ਬੰਦੇ ਨੂੰ ਜੇ ਤੁਸੀਂ ਕੰਮ ਨਹੀਂ ਕਰਦੇ, ਠੀਕ ਹੈ, $350 ਮਤਲਬ ਕਹਿ ਲਓ $700 ਮਹੀਨੇ ਦਾ। ਅਤੇ ਜੇ ਮਤਲਬ ਤੁਸੀਂ ਪੇਰੈਂਟਸ ਦੇ ਘਰ ਤੋਂ ਬਾਹਰ ਰਹਿੰਦੇ ਆ ਕਿ ਦੂਰ ਰਹਿੰਦੇ ਆ ਤਾਂ ਤਕਰੀਬਨ $1,000 ਮਿਲਦਾ ਆ। ਜੇ ਤੁਸੀਂ ਸਿੰਗਲ ਹੋ, ਸਿੰਗਲ ਪੇਰੈਂਟ ਹੋ ਤਾਂ ਤੁਹਾਨੂੰ $1,100 ਇਕੱਲੇ ਨੂੰ ਮਿਲਦਾ ਆ, ਠੀਕ ਹੈ। ਜੇ ਨਾਲ ਬੱਚਾ ਵੀ ਫੋਰਟਨਾਈਟਲੀ, ਨਹੀਂ ਨਹੀਂ ਮੰਥਲੀ,
ਅੱਛਾ ਜੀ।
ਜੇ ਹੁਣ ਤੁਹਾਡਾ ਬੱਚਾ ਤਾਂ ਬੱਚੇ ਨੂੰ ਵੀ ਇੰਨੇ ਮਿਲਦੇ ਆ, ਤੇ ਮਤਲਬ $2,000 ਮਤਲਬ ਮਿਲਦਾ ਆ, $2,000-$2,500 ਜੇ ਮਤਲਬ ਮਹੀਨੇ ਦਾ। ਹੁਣ ਭਾਅ ਜੀ ਇਹਦੇ ਵਿੱਚ ਨਾ ਲੋਕਾਂ ਨੇ ਲੋਕ ਕੀ ਕਰਦੇ ਨੇ, ਇੱਥੇ ਅਸੀਂ ਦੇਖ ਰਹੇ ਹਾਂ ਟ੍ਰੈਂਡ, ਉਹ ਕਹਿੰਦੇ ਵੀ ਅਸੀਂ ਕੈਸ਼ 'ਤੇ ਜੋਬ ਕਰਨੀ ਆ, ਸਾਨੂੰ ਕੈਸ਼ ਦੇ ਦਿਓ ਅਸੀਂ ਜੋਬ ਕਰ ਲੈਂਦੇ ਹਾਂ। ਇਹ ਚੱਲ ਰਿਹਾ ਕੰਮ ਟ੍ਰੈਂਡ, ਸਰਕਾਰ ਤੋਂ ਵੀ ਲਈ ਜਾਣੇ, ਉਹ ਵੀ ਲਈ ਜਾਣੇ ਆ, ਇਹ ਰੈਜ਼ਿਗਨੇਸ਼ਨ ਇੱਦਾਂ ਹੋ ਰਹੀ ਹੈ, ਇੱਕ ਬਲੈਕ ਮਾਰਕੀਟ ਵੀ ਕ੍ਰੀਏਟ ਹੋ ਰਹੀ ਹੈ ਬਾਹਰ, ਔਰ ਉਹ ਬੜੀ ਘਾਤਕ ਹੈ।
ਬਿਲਕੁਲ,
ਉਹਦੇ ਨਾਲ ਇੰਪਲੋਇਰ ਨੂੰ ਵੀ ਰਿਸਕ 'ਚ ਪਾਇਆ ਜਾ ਰਿਹਾ, ਇੰਪਲੋਇਰ ਨੇ ਕੰਮ ਕਰਾਉਣਾ ਹੁੰਦਾ, ਖੜੇ ਪੈਰ ਕਰਾਉਣਾ ਹੁੰਦਾ, ਉਹਦੇ 'ਚ ਇੰਪਲੋਇਰ ਨੂੰ ਵੀ ਰਿਸਕ 'ਤੇ ਪਾਇਆ ਜਾ ਰਿਹਾ, ਤੇ ਸਰਕਾਰ ਨੂੰ ਤਾਂ ਚਲੋ ਟੈਕਸ ਦਾ ਘਾਟਾ ਪੈਣਾ ਹੀ ਪੈਣਾ, ਮੁੜ ਕੇ ਦੇਣੇ ਵੀ ਪੈਣੇ ਆ, ਪਰ ਇੰਪਲੋਇਰ ਦੀ ਵੀ ਬਾਂਹ ਮਰੋੜੀ ਜਾ ਰਹੀ ਆ। ਤੇ ਜਿਹੜੇ ਜਿੱਦਾਂ ਇੰਪਲੋਈਜ਼ ਦੀ ਮੈਂ ਗੱਲ ਕਰਦਾ ਹਾਂ, ਉਹਦੇ ਵਿੱਚ ਨਾ ਬਹੁਤ ਲੋਕ ਜਿਹੜੇ ਨੇ ਉਹਨਾਂ ਨੇ ਵੀ ਇਹ ਦੇਖ ਲਿਆ ਵੀ ਜਿਹੜਾ ਕਰੰਟ ਸਰਕਲ ਹੈ, ਸੋਸ਼ਲ ਸਰਕਲ ਹੈ, ਜੋਬ ਸਰਕਲ ਹੈ, ਉਹ ਗਲਤ ਹੈ, ਉਹ ਗਲਤ ਸਰਕਲ ਹੈ। ਜੋ ਅਸੀਂ ਪੰਜਾਬੀ ਕਰਦੇ ਹਾਂ ਉਹ ਕਿਸੇ ਹੱਦ ਤੱਕ ਠੀਕ ਹੈ, ਏਸ਼ੀਅਨ ਜਿਹੜੇ ਆ ਉਹ ਠੀਕ ਹੈ ਕਿ ਅਸੀਂ ਸੇਵਿੰਗ ਕਰਦੇ ਹਾਂ, ਇਕੱਠੇ ਰਹਿੰਦੇ ਹਾਂ, ਖਰਚੇ ਘਟਾਉਂਦੇ ਹਾਂ, ਅਸੀਂ ਛੇਤੀ ਤਰੱਕੀ ਕਰ ਲੈਂਦੇ ਹਾਂ। ਪਰ ਜਾਂ ਤਾਂ ਗੋਰਿਆਂ ਨੂੰ ਵੀ ਪੰਜਾਬੀ ਸਟਾਈਲ ਸਿੱਖਣਾ ਪਊਗਾ ਵੀ ਕਿੱਦਾਂ ਕਰਨਾ ਆ, ਜਾਂ ਉਹਨਾਂ ਨੂੰ ਕੰਮ ਤੋਂ ਹਟਣਾ ਪਊਗਾ। ਭਾਜੀ ਤੁਹਾਡੀ ਕੀ ਰਾਏ ਇਹਦੇ ਬਾਰੇ?
ਬਿਲਕੁਲ ਅਮਨਦੀਪ, ਇੱਥੇ ਆਸਟ੍ਰੇਲੀਆ ਵਿੱਚ ਮੈਂ ਵੀ ਅਬਜ਼ਰਵ ਕੀਤਾ ਕਈ ਇੱਦਾਂ ਦੀਆਂ ਇੰਡਸਟਰੀਜ਼ ਆ ਜਿਸ ਵੇਲੇ ਤੁਸੀਂ ਇੰਪਲੋਇਰ ਨੂੰ ਕੋਂਟੈਕਟ ਕਰਦੇ ਹੋ ਨਾ ਜੋਬ 'ਤੇ ਕਰਨ ਦੇ ਲਈ, ਤਾਂ ਤੁਹਾਨੂੰ ਇੰਪਲੋਇਰਸ ਕਹਿੰਦਾ ਨਹੀਂ ਮੇਰੇ ਕੋਲ ਉੱਦਾਂ ਜੋਬ ਹੈ ਨਹੀਂ, ਮੈਂ ਤੁਹਾਨੂੰ ਪੱਕੇ ਤੌਰ 'ਤੇ ਨਹੀਂ ਰੱਖ ਸਕਦਾ, ਸੁਪਰਐਨੂਏਸ਼ਨ ਨਹੀਂ ਦੇ ਸਕਦਾ, ਮੇਰੇ ਕੋਲ ਕੈਸ਼ ਜੋਬਸ ਹੈਗੀਆਂ, ਜੇ ਤੁਸੀਂ ਕੈਸ਼ ਜੋਬਸ ਕਰਨੀਆਂ ਤਾਂ ਤਾਂ ਕਰ ਸਕਦੇ ਹਾਂ। ਕਈ ਵਾਰੀ ਇੰਪਲੋਈਜ਼ ਦਾ ਵੀ ਕਸੂਰ ਨਹੀਂ ਹੁੰਦਾ, ਉਹ ਪੱਕੀ ਜੋਬ ਕਰਨੀ ਚਾਹੁੰਦੇ, ਉਹਨੂੰ ਮਿਲਦੀਆਂ ਨਹੀਂ ਜੋਬਸ, ਇੱਦਾਂ ਦਾ ਟ੍ਰੈਂਡ ਇੱਥੇ ਚੱਲ ਰਿਹਾ। ਹੁਣ ਜਿੱਦਾਂ ਤੁਸੀਂ ਕਿਹਾ ਆ ਕਿ ਰਿਟਾਇਰਮੈਂਟ ਤੋਂ ਬਾਅਦ ਜੇ ਹਸਬੈਂਡ ਵਾਈਫ ਰਿਟਾਇਰ ਹੋ ਜਾਂਦੇ ਆ, ਉਹਨੂੰ $3,000 ਮਹੀਨੇ ਦਾ ਮਿਲਦਾ ਆ, ਮਿਲ ਜਾਂਦਾ ਜੇ ਹਸਬੈਂਡ ਵਾਈਫ ਦੋਨੋਂ ਰਿਟਾਇਰ ਹੋਏ ਹੋ ਆ, ਅਤੇ ਕੁਛ ਹੱਦ ਤੱਕ ਉਹ ਪੈਸੇ ਵੀ ਆਪਣੇ ਕੋਲ ਰੱਖ ਸਕਦੇ ਆ, ਅਤੇ $36,000 ਜਿਹੜਾ ਤੁਹਾਨੂੰ ਰਿਟਾਇਰਮੈਂਟ ਤੋਂ ਬਾਅਦ ਮਿਲ ਜਾਂਦਾ। ਹੁਣ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ 750 ਫੋਰਟਨਾਈਟ ਲਈ ਕੰਮ ਕਰਨ ਦੀ ਵੀ ਇਜਾਜ਼ਤ ਹੁੰਦੀ ਆ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੈਸ਼ 'ਤੇ ਵੀ, ਹੁਣ ਬੰਦਾ ਕਹਿੰਦਾ ਚਲੋ ਮੇਰੀ ਪੈਨਸ਼ਨ ਇਫੈਕਟ ਨਾ ਹੋਵੇ ਤਾਂ ਮੈਂ ਥੋੜ੍ਹਾ ਬਹੁਤ ਕੈਸ਼ 'ਤੇ ਵੀ ਕੰਮ ਕਰ ਲਵਾਂ, ਕਈ ਇੰਡਸਟਰੀਜ਼ ਹੈਗੀਆਂ ਜਿੱਥੇ ਤੁਹਾਨੂੰ ਕੈਸ਼ ਦੀਆਂ ਵੀ ਜੋਬ ਮਿਲਦੀਆਂ। ਜੇ ਤੁਸੀਂ ਕੈਲਕੂਲੇਟ ਕਰਕੇ ਦੇਖੋ, ਓਵਰਆਲ ਕੈਲਕੂਲੇਟ ਕਰਕੇ ਦੇਖੋ, ਤਾਂ ਤੁਸੀਂ ਜਿਹੜਾ ਫੁੱਲ ਟਾਈਮ ਜੋਬ ਕਰਦੇ ਆ ਉਹਦੇ ਤੋਂ ਕਈ ਵਾਰੀ ਜ਼ਿਆਦਾ ਪੈਸੇ ਬਣ ਜਾਂਦੇ ਐਸੇ ਚੱਕਰ ਦੇ ਵਿੱਚ, ਤਾਂ ਜਿਹੜੇ ਫਿਰ ਸਰਕਾਰ ਨੂੰ ਘਾਟਾ ਪੈਂਦਾ ਜਿਸ ਵੇਲੇ ਲੋਕ ਜੋਬਾਂ ਦੋ ਨੰਬਰ 'ਤੇ ਕਰਦੇ ਆ ਅਤੇ ਫਿਰ ਉਹ ਟੈਕਸ ਦਿੰਦੇ ਨਹੀਂ ਹੈ। ਵੈਸੇ ਵੈਸਟਰਨ ਕੰਟਰੀ 'ਚ ਉਹਦਾ ਇਹ ਥੋੜ੍ਹੇ ਟ੍ਰੈਂਡ ਘੱਟ ਹੁੰਦਾ, ਵੱਡੇ ਲੈਵਲ 'ਤੇ ਨਹੀਂ ਹੋ ਸਕਦਾ, ਲੇਕਿਨ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਜਿੱਦਾਂ ਭਾਰਤ ਆ ਜਾਂ ਚਾਈਨਾ ਜਾਂ ਹੋਰ ਆ, ਉੱਥੇ ਇਹ ਟ੍ਰੈਂਡ ਬਹੁਤ ਚੱਲਦਾ, ਤਾਂ ਹੀ ਉੱਥੇ ਦੀਆਂ ਇਕਾਨਮੀਜ਼ ਜਿਹੜੀਆਂ ਡਾਊਨ ਹੁੰਦੀਆਂ। ਲੇਕਿਨ ਹੁਣ ਇਹ ਟ੍ਰੈਂਡ ਇਹਨਾਂ ਕੰਟਰੀਆਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਆ ਰਿਹਾ, ਪਰ ਹੋ ਸਕਦਾ ਅਸੀਂ ਗਲਤ ਵੀ ਹੋਈ ਜਾਂ ਠੀਕ ਵੀ ਹੋਈਏ, ਪਰ ਇਹ ਟ੍ਰੈਂਡ ਥੋੜ੍ਹਾ ਜਿਹਾ ਪਨਪ ਰਿਹਾ ਇੱਥੇ ਹੋ ਰਿਹਾ ਆ। ਅਤੇ ਬਿਲਕੁਲ ਤੁਸੀਂ ਠੀਕ ਗੱਲ ਕਹਿ ਰਹੇ ਅਮਨਦੀਪ, ਜਿੱਦਾਂ ਲੇਟ ਬੈਕ ਬੰਦੇ ਹੋ ਜਾਂਦੇ ਆ, ਕੰਮ ਕਰਨਾ ਨਹੀਂ ਚਾਹੁੰਦੇ, ਫਿਰ ਉਹ ਫਿਰ ਇਕੋਨਮੀ ਥੋੜ੍ਹੀ ਗਿਰਾਵਟ ਵੱਲ ਜਾਣੀ ਆ ਇੱਕ ਤਰ੍ਹਾਂ ਦੇ ਨਾਲ। ਜਿਸ ਵੇਲੇ ਤੁਸੀਂ ਕਿਸੇ ਫੁੱਲ ਆਪਟੀਮਮ ਲੈਵਲ 'ਤੇ ਕਿਸੇ ਵੀ ਖੇਤਰ ਵਿੱਚ ਪਹੁੰਚ ਜਾਂਦੇ ਆ, ਉਸ ਤੋਂ ਬਾਅਦ ਗਿਰਾਵਟ ਤਾਂ ਅਮਨਦੀਪ ਇੱਕ ਨੈਚੁਰਲ ਤਰੀਕਾ ਆ, ਉਹ ਆਉਂਦੀ ਆਉਂਦੀ ਆ। ਹੁਣ ਦੇਖ ਲਓ, ਬੰਦਾ ਪਹਿਲਾਂ ਬਚਪਨ ਦੇ ਵਿੱਚ ਹੁੰਦਾ, ਫਿਰ ਜਵਾਨ ਹੁੰਦਾ, ਸਿਖਰਾਂ 'ਤੇ ਪਹੁੰਚਦਾ, ਫਿਰ ਉਹ ਬੁਢਾਪੇ ਵੱਲ ਜਾਂਦਾ, ਫਿਰ ਉਹਨੂੰ ਡਿਮੈਂਸ਼ੀਆ ਦੀ ਪ੍ਰੋਬਲਮ ਵੀ ਹੋਣ ਲੱਗ ਪੈਂਦੀ ਆ। ਹੁਣ ਅਮਨਦੀਪ ਤੁਸੀਂ ਸੁਣਾਈ ਆ ਆਪਣੀ ਟੈਕਸੀ ਦੀ, ਇੱਕ ਦਾਸਤਾਂ ਮੈਂ ਵੀ ਸੁਣਾ ਦਵਾਂ ਟੈਕਸੀ ਵਾਲੀ, ਜਿਲੇ ਡਰਾਈਵਿੰਗ ਕਰਦੇ 1998 ਦੀ ਆ।
ਹਾਂਜੀ ਹਾਂਜੀ, ਆਣ ਦਿਓ।
ਮੈਂ ਨਾ ਸਵੇਰੇ ਏਅਰਪੋਰਟ 'ਤੇ ਟੈਕਸੀ ਲਾਈ, ਟੈਕਸੀ ਸਟੈਂਡ 'ਤੇ ਨਾ ਦੋ ਨੌਜਵਾਨ ਆਏ,
ਅੱਛਾ,
ਅਤੇ ਕਹਿੰਦੇ ਜੀ ਅਸੀਂ ਜਾਣਾ ਆ ਕਿਤੇ, ਅਸੀਂ ਇੰਡੀਆ ਤੋਂ ਆਏ ਹਾਂ, ਪਹਿਲੀ ਵਾਰੀ ਆਏ ਹਾਂ ਆਸਟ੍ਰੇਲੀਆ, ਅਤੇ ਸਾਨੂੰ ਉੱਥੇ ਬਲੈਕ ਟਾਊਨ ਜਾਂ ਇੱਧਰ ਕਿਤੇ ਥਾਂ 'ਤੇ ਜਾਣਾ ਸੀ। ਮੈਂ ਬਿਠਾ ਲਿਆ, ਮੈਂ ਉਹਨਾਂ ਨੂੰ ਗੱਲਬਾਤ ਕੀਤੀ ਵੀ ਤੁਸੀਂ ਕਿੱਥੋਂ ਆਏ ਹਾਂ, ਉਹ ਕਹਿੰਦੇ ਜੀ ਅਸੀਂ ਆ ਜਲੰਧਰ ਡਿਸਟ੍ਰਿਕਟ ਦੇ ਹਾਂ, ਵੀ ਅਸੀਂ ਮਾਈਗ੍ਰੇਟ ਹੋ ਕੇ ਇੱਥੇ ਆਏ ਹਾਂ, ਅਤੇ ਇੱਥੇ ਅਸੀਂ ਹੁਣ ਨਾ ਕੰਮ ਕਰਨੇ ਹਾਂ, ਯਾਨੀ ਜੋਬ ਲੈਣੀ ਆ, ਆਪਣੀ ਲਾਈਫ ਸਟਾਰਟ ਕਰਨੀ ਆ। ਮੈਂ ਕਿਹਾ ਵੀ ਇੱਥੇ ਤਾਂ ਕੰਮ ਬਹੁਤ ਔਖੇ ਮਿਲਦੇ ਆ, ਕੰਮ ਬੇਰੁਜ਼ਗਾਰੀ ਵੀ ਹੈਗੀ, ਕੰਮ ਔਖੇ ਮਿਲਦੇ ਆ। ਪਤਾ ਇੱਕ ਉਹਨਾਂ 'ਚ ਮੁੰਡਾ ਇੱਕ ਕੀ ਕਹਿੰਦਾ, ਉਹ ਕਹਿੰਦਾ ਵੀਰ ਜੀ ਅਸੀਂ ਕਿਹੜੇ ਉੱਥੇ ਮਾਸਟਰ ਲੱਗੇ ਹੋ ਸੀ, ਜਿਹੜਾ ਕੰਮ ਮਿਲੂਗਾ ਉਹ ਕਰ ਲੈਣਾ।
ਤੁਹਾਨੂੰ ਕਿਆ ਦੱਸਾਂ, ਮੈਂ ਮਾਸਟਰ ਲੱਗਾ ਸੀ,
ਮੈਂ ਕਿਹਾ ਹੁਣ ਤੁਹਾਨੂੰ ਦੱਸਦਾ ਤੁਸੀਂ ਆਪਣੀ ਦਾਤੀ, ਮੈਂ ਹੁਣ ਕੀ ਕਹਾਂ, ਮੈਂ ਫਿਰ ਛੱਡ ਕੇ ਉਹਨਾਂ ਨੂੰ ਆ ਗਿਆ, ਹੋਰ ਗੱਲ ਕੀਤੀ ਨੀ ਬਹੁਤੀ।
ਠੀਕ ਹੈ, ਉਹ ਦੇਖੋ
ਮਾਸਟਰ ਵਿਹਲੜੇ ਸਮਝਦੇ ਆ।
ਹੁਣ ਗੱਲ ਇਹ ਆ ਭਾਜੀ ਵੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਟ੍ਰੈਂਡ ਚੱਲੇਗਾ, ਕਿਉਂਕਿ ਅਮਰੀਕਾ ਨੂੰ ਫੋਲੋ ਕਰਦਾ ਹੈ, ਬਾਹਰ ਵੀ ਫੋਲੋ ਕਰਦੇ ਆ, ਮੈਨੂੰ ਲੱਗਦਾ ਕਿ ਇਹਦੇ ਵਿੱਚ ਜਿਹੜੇ ਕੰਮ ਵਾਲੇ ਬੰਦੇ ਆ ਉਹਨਾਂ ਲਈ ਕਾਫੀ ਓਪਰਚੁਨਿਟੀ ਹੈਗੀ ਆ। ਕੰਮ ਜਿਹੜੇ ਜਿੱਦਾਂ ਸਟਾਰਟਿੰਗ ਜੋਬਸ ਟਾਈਪ ਓਪਰਚੁਨਿਟੀ ਉਹ ਤਾਂ ਹੈਗੀ ਆ, ਆਲਵੇਜ਼ ਹੀ ਹੁੰਦੀ ਆ, ਪਰ ਮੈਨੂੰ ਲੱਗਦਾ ਕਿ ਜਿਹੜਾ ਮਿਡਲ ਦੇ ਵਿੱਚ ਜਾ ਕੇ ਫਸਣਾ ਉੱਥੇ ਥੋੜ੍ਹੀ ਓਪਰਚੁਨਿਟੀ ਘੱਟ ਸੀਗੀ ਸਾਡੇ ਬੰਦਿਆਂ ਲਈ। ਉਹ ਇਸ ਕਰਕੇ ਸੀ, ਇੱਕ ਤਾਂ ਐਕਸਪੀਰੀਅੰਸ ਨਹੀਂ ਹੈਗਾ ਸਾਡੇ ਕੋਲ, ਦੂਜਾ ਉਹ ਪੂਰੀ ਤਰ੍ਹਾਂ ਮਚਿਓਰ ਸੀਗੀ, ਹੁਣ ਉੱਥੋਂ ਜਦੋਂ ਛੱਡਣਗੇ ਤਾਂ ਮੇਰਾ ਖਿਆਲ ਆਪਣੇ ਜਿਹੜੇ ਨੌਜਵਾਨ ਹੈ ਸਾਰੇ ਜਿਹੜੇ ਵਰਕਫੋਰਸ ਹੈ ਉਹਨਾਂ ਲਈ ਇੱਕ ਓਪਰਚੁਨਿਟੀ ਹੈ ਆਪਣੇ ਸਕਿੱਲ ਜਿਹੜੇ ਨੇ ਉਹ ਹਾਈ ਕਰਨ ਦੇ। ਪਹਿਲਾਂ ਤਾਂ ਸਕਿੱਲ ਦੇ ਬੇਸ 'ਤੇ ਹੋਣਾ ਨਾ ਕੰਮ ਕਿ ਜੇ ਅਸੀਂ ਪਰਫੋਰਮੈਂਸ ਦੇ ਪਾਵਾਂਗੇ ਤਾਂ ਹੀ ਉਹ ਜੋਬ ਲਵਾਂਗੇ ਨਾ ਆਪਾਂ, ਮੈਨੇਜਰ ਦੀ, ਪ੍ਰੋਗਰਾਮਰ ਦੀ, ਆਈ ਟੀ ਦੀ, ਵਟ ਐਵਰ, ਹੈ ਨਾ। ਉਹ ਉਹਦੇ ਲਈ ਸਾਨੂੰ ਟਿਕਟੋਕ ਛੱਡਣੀ ਪੈਣੀ ਆ, ਉਹਦੇ ਲਈ ਸਾਨੂੰ ਆ ਵਟਸਐਪ 'ਤੇ ਜਿਹੜਾ ਬਾਦਲ ਨੇ ਉਹ ਕਹਿਤਾ, ਮੋਦੀ ਨੇ ਆਹ ਕਹਿਤਾ, ਇਹ ਸਾਨੂੰ ਬਹੁਤ ਘਟਾਉਣਾ ਪੈਣਾ ਆ। ਸਾਨੂੰ ਟਾਈਮ ਜਿਹੜਾ ਆ ਕੁਆਲਿਟੀ ਟਾਈਮ ਆਪਣਾ ਟ੍ਰੇਨਿੰਗ ਵੱਲ ਨੂੰ ਦੇਣਾ ਪੈਣਾ ਆ, ਡੈਡੀਕੇਸ਼ਨ ਦਿਖਾਉਣੀ ਪੈਣੀ ਆ, ਅਤੇ ਫਿਰ ਮੈਨੂੰ ਲੱਗਦਾ ਕਿ ਅਸੀਂ ਈਜ਼ਲੀ ਉਹਨਾਂ ਜੋਬਾਂ ਦੇ ਵਿੱਚ ਫਿੱਟ ਹੋ ਸਕਦੇ ਹਾਂ ਜੇ ਆਪਾਂ ਪਰਫੋਰਮੈਂਸ ਬੇਸ ਇੱਕ ਆਊਟਕਮ ਬੇਸਡ ਕੰਮ ਕਰੀਏ ਅਤੇ ਵਧੀਆ ਆਪਣਾ ਪਰਵਰਿਸ਼ ਕਰ ਸਕਦੇ ਸਾਰੇ ਪਰਿਵਾਰ ਦੀ ਅਤੇ ਆਪਣੇ ਆਪ ਨੂੰ ਡਿਗਨਿਟੀ। ਦੇਖੋ ਬੰਦਾ ਤਾਂ ਜੋਬ ਕਰਦਾ, ਮੇਰਾ ਇੱਕ ਦੋਸਤ ਸੀ ਸ਼ਾਇਦ ਤੁਸੀਂ ਵੀ ਜਾਣਦੇ ਹੋ ਲਾਲੀ, ਹੈ ਨਾ, ਉਹ ਪਿੱਛੋਂ ਮਤਲਬ ਡਿਗਰੀ ਕਰਕੇ ਇੱਥੇ ਹੁਣ ਆਈ ਟੀ ਦੀ ਕੀਤੀ ਅਤੇ ਨਾਲ ਟੈਕਸੀ ਵੀ ਚਲਾ ਰਿਹਾ ਸੀ, ਹੈ ਨਾ, ਉਹ ਪੈਸੇ ਬਹੁਤ ਬਣਾ ਰਿਹਾ ਸੀ, ਸਾਨੂੰ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਹੈ ਨਾ। ਪਰ ਉਹ ਅਕਸਰ ਮੈਨੂੰ ਕਹਿੰਦਾ, ਕਹਿੰਦਾ ਭਾਅ ਜੀ ਵੀ ਮੈਂ ਨਾ ਮਤਲਬ ਚਾਹੁੰਦਾ ਹੈ ਕਿ ਮੈਂ ਜਿਹੜੇ ਕੰਮ 'ਚ ਟ੍ਰੇਨਡ ਹੋਇਆ ਹਾਂ ਮੈਂ ਉਹ ਕੰਮ ਕਰਾਂ, ਹੈ ਨਾ, ਚਾਹੇ ਮੈਨੂੰ ਪੈਸੇ ਘੱਟ ਬਣ ਜਾਣ। ਉਸ ਮੁੰਡੇ ਨੇ ਨਾ ਮਤਲਬ ਦੋ ਤਿੰਨਾਂ ਬੈਂਕਾਂ 'ਚ ਕੰਮ ਛੱਡ ਛੱਡ ਕੇ ਵਲੰਟੀਅਰ ਜਿੱਦਾਂ ਚਾਰ ਚਾਰ ਹਫ਼ਤੇ ਕੰਮ ਕੀਤਾ ਅਤੇ ਚਲੋ ਉਹਦਾ ਇੱਕ ਬੈਂਕ 'ਚ ਫਿਰ ਫਿੱਟ ਹੋ ਗਿਆ, ਫਿਰ ਉਹ ਕਾਫੀ ਵਧੀਆ ਪੁਜੀਸ਼ਨ ਤੱਕ ਪਹੁੰਚਿਆ, ਹੌਲੀ ਹੌਲੀ ਟ੍ਰੇਨਿੰਗ ਲਈ ਗਿਆ, ਆਪਣੀ ਸਟੱਡੀ ਕਰੀ ਗਿਆ ਅਤੇ ਹੁਣ ਉਹ ਆਪਣਾ ਫਾਈਨੈਂਸ ਦਾ ਕੰਮ ਖੋਲਿਆ ਹੋਇਆ, ਆਪਣੀ ਫਰਮ ਹੈ ਉਹਦੇ ਕੋਲ। ਸੋ ਉਹ ਇਸ ਚੀਜ਼ 'ਚ ਡਿਗਨਿਟੀ, ਮੈਂ ਇਹ ਨਹੀਂ ਕਹਿੰਦਾ ਕਿ ਟੈਕਸੀ ਡਰਾਈਵਿੰਗ, ਊਬਰ ਡਰਾਈਵਿੰਗ, ਟਰੱਕ ਡਰਾਈਵਿੰਗ ਜਾਂ ਫਾਰਮਿੰਗ ਕਰਨਾ ਕੋਈ ਮਾੜਾ ਕੰਮ ਹੈ, ਪਰ ਜਿਹੜਾ ਤੁਸੀਂ ਸਮਝਦੇ ਹੋ ਕਿ ਮੈਂ ਯਾਰ ਇੱਥੇ ਪਹੁੰਚਣਾ ਚਾਹੁੰਦਾ ਹਾਂ, ਹੈ ਨਾ, ਵੀ ਮੈਂ ਆਹ ਕੰਮ ਕਰਨਾ ਚਾਹੁੰਦਾ, ਮੈਂ ਇਸ ਪੁਜੀਸ਼ਨ 'ਤੇ ਹੋਵਾਂ, ਉੱਥੇ ਤੱਕ ਪਹੁੰਚਣ ਦੇ ਲਈ ਜ਼ਰੂਰ ਐਫਰਟ ਕਰਨਾ ਚਾਹੀਦਾ, ਜ਼ਰੂਰ ਆਪਣਿਆਂ ਨੂੰ ਰੀਟ੍ਰੇਨ ਕਰਨਾ ਚਾਹੀਦਾ ਅਤੇ ਤਾਂ ਕਿ ਤੁਸੀਂ ਪਰਸਨਲ ਤੌਰ 'ਤੇ ਜ਼ਿੰਦਗੀ 'ਚ ਸੈਟੀਸਫਾਈ ਹੋਵੋਗੇ। ਔਰ ਬਹੁਤ ਸਾਰੀਆਂ ਜ਼ਿੰਦਗੀ 'ਚ ਪ੍ਰੋਬਲਮਾਂ ਆਉਂਦੀਆਂ ਭਾਅ ਜੀ, ਤੁਹਾਨੂੰ ਵੀ ਪਤਾ ਆ ਕਿ ਪ੍ਰੋਬਲਮਾਂ ਤਾਂ ਆਉਂਦੀਆਂ ਕਿ ਬੰਦਾ ਉਹ ਕੁਛ ਬਣ ਨਹੀਂ ਸਕਿਆ ਜੋ ਬਣਨਾ ਚਾਹੁੰਦਾ ਆ, ਹੈ ਨਾ, ਇਹੀ ਹੈ ਨਾ ਪ੍ਰੋਬਲਮ, ਅਤੇ ਉਹ ਬਣ ਕੇ ਉਹ ਨਹੀਂ ਸਕਿਆ, ਉਹਦੇ ਲਈ ਉਹਨੂੰ ਗਾਈਡੈਂਸ ਨਹੀਂ ਮਿਲੀ, ਉਹਨੂੰ ਇਨਵਾਇਰਮੈਂਟ ਨਹੀਂ ਮਿਲਿਆ, ਹੈ, ਉਹਨੂੰ ਰਿਸੋਰਸਿਸ ਨਹੀਂ ਮਿਲੇ। ਪਰ ਹੁਣ ਇਸ ਆਸਟ੍ਰੇਲੀਆ ਵਰਗੇ ਕੰਟਰੀ ਦੇ ਵਿੱਚ ਆ ਕੇ ਮੇਰਾ ਖਿਆਲ ਸਾਨੂੰ ਉਹ ਸਕਸੈਸ ਸਟੋਰੀਆਂ ਵੱਲ ਜਾਣਾ ਚਾਹੀਦਾ ਹੈ। ਹੁਣ ਸਰਮਾਬੱਦ ਦੀ ਗੱਲ ਕਰ ਲਓ, ਆਪਾਂ ਇਹਨਾਂ ਦੀ ਗੱਲ ਕਰਦੇ ਹਾਂ, ਐਜ਼ ਅ ਸਟੂਡੈਂਟ ਆਏ ਸੀ, ਇਹਨਾਂ ਨੇ ਐੱਮ ਬੀ ਏ ਤੱਕ, ਹੁਣ ਪੀ ਐੱਚ ਡੀਆਂ ਤੱਕ ਕਰ ਲਈਆਂ, ਬਿਜ਼ਨਸ ਬਹੁਤ ਵੱਡੇ ਵੱਡੇ ਸੈੱਟ ਕਰ ਲਏ, ਸਾਰਾ ਕੁਛ ਕਰ ਰਹੇ ਨੇ, ਔਰ ਗਾਈਡ ਵੀ ਕਰ ਰਹੇ ਨੇ, ਹੈਲਪ ਵੀ ਕਰ ਰਹੇ ਨੇ, ਹੈ ਨਾ, ਲੋਕਾਂ ਦੀ ਜੇ ਕਿਸੇ ਨੂੰ ਲੋੜ ਹੈ। ਮੈਂ ਇਹ ਕਹਿੰਦਾ ਇਫ ਸੰਬੜੀ ਨੀਡਸ ਹੈਲਪ ਗਾਈਡੈਂਸ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ। ਮਤਲਬ ਸਾਡੇ ਨਾਲ ਬਹੁਤ ਸਾਰੇ ਇਹੋ ਜਿਹੇ ਸਰੋਤੇ ਸੱਜਣ ਮਿੱਤਰ ਜੁੜੇ ਹੋਏ ਨੇ ਜਿਨ੍ਹਾਂ ਨੇ ਆਪਣੇ ਡਰੀਮਸ, ਆਪਣੇ ਸੁਪਨੇ ਸੈਟਿਸਫੈਕਸ਼ਨ ਲੈਵਲ ਤੱਕ ਉਹ ਲੈ ਕੇ ਗਏ ਨੇ ਔਰ ਸੈਟਿਸਫਾਈ ਹੋਏ ਹੋਏ ਵੀ ਨੇ ਔਰ ਪੂਰਾ ਮਤਲਬ ਆਪਣੇ ਡੈਡੀਕੇਟਡ ਨੇ। ਸੋ ਆਪਾਂ ਇਸ ਗੱਲ 'ਤੇ ਗੱਲ ਕਰੀਏ ਵੀ ਇਹ ਜਿਹੜੀਆਂ ਓਪਰਚੁਨਿਟੀਜ਼ ਆਉਣੀਆਂ ਇਹਦੇ ਵਿੱਚ ਆਪਾਂ ਕਿੱਦਾਂ ਐਡਵਾਂਟੇਜ ਲੈ ਸਕਦੇ ਹਾਂ, ਇਹ ਮੁੱਦਾ ਆ ਅੱਜ ਦਾ। ਰੈਜ਼ੀਗਨੇਸ਼ਨਸ ਹੋ ਰਹੀਆਂ ਨੇ, ਹੋਣੀਆਂ, ਜੋਬਾਂ ਲੋਕਾਂ ਨੇ ਛੱਡਣੀਆਂ ਨੇ ਬਹੁਤ, ਕਿਉਂਕਿ ਦੇ ਆਰ ਨੋਟ ਹੈਪੀ ਵਿਦ ਦਾ ਲਾਈਫ ਸਟਾਈਲ, ਲਾਈਫ ਸਟਾਈਲ ਕਰਕੇ ਛੱਡ ਰਹੇ ਨੇ ਭਾਜੀ। ਮੈਂ ਤਾਂ ਇਹ ਤੱਤ ਕੱਢਿਆ।
ਮੈਂ ਤਾਂ ਅਮਨਦੀਪ ਇਹੀ ਤੱਤ ਜ਼ਿੰਦਗੀ ਦੇ ਕੱਢਿਆ, ਕਹਿੰਦੇ ਸ਼ੋਰਟ, ਕਈ ਵਾਰੀ ਤੁਹਾਨੂੰ ਦੋ ਰਸਤੇ ਹੁੰਦੇ ਆ, ਇੱਕ ਸ਼ੋਰਟ ਰਸਤਾ ਹੁੰਦਾ, ਇੱਕ ਥੋੜ੍ਹਾ ਜਿਹਾ ਲੰਬਾ ਰਸਤਾ ਹੁੰਦਾ। ਹੁਣ ਕਈ ਮੈਂ ਇੱਥੇ ਦੇਖੇ ਆ ਆਸਟ੍ਰੇਲੀਆ ਦੇ ਵਿੱਚ ਵੀ ਕਈ ਡਿਗਰੀਆਂ ਕਰਦੇ ਆ, ਡਿਗਰੀ ਕਰਕੇ ਉਹ ਆਪਣੇ ਫੀਲਡ 'ਚ ਨਹੀਂ ਜਾਂਦੇ, ਦੂਜੇ ਫੀਲਡ 'ਚ ਜਾ ਕੇ, ਜਿਹੜਾ ਕਿ ਇੱਕ ਅਨਸਕਿਲਡ ਫੀਲਡ ਹੁੰਦੇ ਆ, ਕਿ ਉਹਨਾਂ ਵਿੱਚ ਜਾ ਕੇ ਜੋਬਸ ਲੱਗ ਪੈਂਦੇ, ਕਾਰਨ ਤਨਖਾਹ ਵੀ ਜ਼ਿਆਦਾ ਹੁੰਦੀ ਆ, ਇੱਧਰ ਉੱਧਰ ਘੁੰਮਦੇ ਆ, ਹੈ ਨਾ। ਤਾਂ ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਕੋਈ ਕੋਰਸ ਕਰਦੇ ਆ, ਜਿੱਦਾਂ ਤੁਸੀਂ ਕੋਈ ਕੋਰਸ ਕੀਤਾ ਆ, ਡਿਗਰੀ ਕੀਤੀ ਆ ਇੱਥੋਂ ਯੂਨੀਵਰਸਿਟੀ ਦੇ ਵਿੱਚੋਂ, ਉਹ ਜੇ ਤੁਸੀਂ ਡਿਗਰੀ ਬਿਲਕੁਲ ਠੀਕ ਕੀਤੀ ਆ, ਤੁਹਾਡੇ 'ਚ ਐਫੀਸ਼ੀਐਂਸੀ ਹੈਗੀ ਆ, ਉਹ ਜੋਬ ਕਰਨ ਦੇ ਸਕਿੱਲ ਪੂਰੇ ਤੁਸੀਂ ਲਏ ਆ, ਉਹਨੂੰ ਇੱਕ ਦਿਲ ਦੇ ਨਾਲ ਡਿਗਰੀ ਤੁਸੀਂ ਕੀਤੀ ਆ, ਮੇਰੇ ਖਿਆਲ ਦੇ ਵਿੱਚ ਆਸਟ੍ਰੇਲੀਆ ਵਿੱਚ ਕੋਈ ਇੱਦਾਂ ਦਾ ਬੰਦਾ ਨਹੀਂ ਹੋਊਗਾ ਕਿ ਉਹਨੂੰ ਉਸ ਜੋਬ ਨਾ ਮਿਲੇ। ਜੇ ਜੋਬ ਨਹੀਂ ਮਿਲਦੀ ਉਹਦੇ ਵਿੱਚ, ਤਾਂ ਮੇਰੇ ਖਿਆਲ ਦੇ ਵਿੱਚ ਉਹਨੂੰ ਉਹ ਕੰਮ ਨਹੀਂ ਆਉਂਦਾ, ਪੂਰੀ ਤਰ੍ਹਾਂ ਡਿਗਰੀ ਉਹਨਾਂ ਨੇ ਕੀਤੀ ਨਹੀਂ। ਫਿਰ ਤੁਸੀਂ ਆਊਟ ਜੋਬ ਦੇ ਵਿੱਚ ਜਾਂਦੇ, ਜਿੱਥੇ ਕਈ ਵਾਰੀ ਤਨਖਾਹ ਵੀ ਜ਼ਿਆਦਾ ਹੁੰਦੀ ਆ, ਲੇਕਿਨ ਉਹ ਇਨ ਦਾ ਲੌਂਗ ਟਰਮ ਉਹ ਇੰਨੀਆਂ ਵਧੀਆ ਜੋਬਸ ਨਹੀਂ ਹੁੰਦੀਆਂ, ਕਿਉਂਕਿ ਸ਼ੋਰਟ ਟਰਮ ਦੇ ਵਿੱਚ ਤਾਂ ਕਈ ਜੋਬ ਇੱਦਾਂ ਨਹੀਂ ਹੈ ਕਿ ਸ਼ੋਰਟ ਟਰਮ ਤੁਸੀਂ ਉਹਨਾਂ ਨੂੰ ਕਰਕੇ, ਇਨ ਦਾ ਲੌਂਗ ਟਰਮ ਤੁਸੀਂ ਥੋੜ੍ਹਾ ਇੰਟਰਵਲ ਕਰਕੇ, ਕੋਰਸ ਕਰਕੇ ਹੋਰ ਜੋਬ ਕਰ ਸਕਦੇ ਹਾਂ। ਪਰ ਮੇਰੇ ਖਿਆਲ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਅਮੈਰੀਕਾ ਦੇ ਵਿੱਚ ਓਪਰਚੁਨਿਟੀਜ਼ ਬਹੁਤ ਆ, ਜਿਹੜੀ ਤੁਸੀਂ ਡਿਗਰੀ ਕਰਦੇ ਆ ਉਹ ਤੁਹਾਨੂੰ ਕੰਮ ਮਿਲ ਸਕਦਾ ਆ। ਖਾਸ ਤੌਰ 'ਤੇ ਜਿਹੜੇ ਨੌਜਵਾਨ ਆ ਸਾਡੇ ਇੱਥੇ ਦੇ ਪੜ੍ਹੇ ਲਿਖੇ ਗ੍ਰੈਜੂਏਟ ਆ, ਅਗਰ ਉਹ ਗ੍ਰੈਜੂਏਸ਼ਨ ਕਰਕੇ ਆਸਟ੍ਰੇਲੀਆ ਵਿੱਚ ਔਡ ਜੋਬਸ ਕਰਦੇ ਆ ਤਾਂ ਮੇਰੇ ਖਿਆਲ 'ਚੋਂ ਇਨਸਾਫ ਨਹੀਂ ਕਰ ਰਹੇ ਆਪਣੇ ਫੀਲਡ ਦੇ ਨਾਲ ਜਾਂ ਆਪਣੀ ਕਮਿਊਨਿਟੀ ਦੇ ਨਾਲ ਆਪਣੇ ਆਪ ਦੇ ਨਾਲ।
ਭਾਅ ਜੀ ਇੱਕ 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 ਖਾਸ ਗੱਲ ਜਿਹੜੀ ਮੈਂ ਨੋਟ ਕੀਤੀ ਹੋਈ ਹੈ, ਚਾਹਲ ਸਾਹਿਬ ਨੇ ਦੱਸੀ ਕਿ ਇੱਕ ਨਾ ਕਾਨੂੰਨ ਆ ਰਿਹਾ, ਪਹਿਲਾਂ ਯੂਰਪ 'ਚ ਵੀ ਆਇਆ ਸੀਗਾ ਕਿ ਵਰਕ ਟਾਈਮ ਤੋਂ ਬਾਅਦ ਜਦੋਂ ਤੁਸੀਂ ਟੀਚਰ ਹੋ ਜੋਬ ਤੋਂ ਬਾਅਦ ਤੁਹਾਨੂੰ ਈਮੇਲ ਭੇਜਣੀ ਫੋਨ ਕਰਨਾ ਇਲੀਗਲ ਕਰਾਰ ਦਿੱਤਾ ਜਾ ਰਿਹਾ, ਉੱਥੇ ਕੀਤਾ ਹੋਇਆ ਜਰਮਨ ਵਗੈਰਾ 'ਚ ਯੂਰਪ 'ਚ ਤਕਰੀਬਨ ਸਾਰੇ ਹੀ ਆ। ਉਹ ਆਸਟ੍ਰੇਲੀਆ ਦੇ ਵਿੱਚ ਵੀ ਸੋਚ ਰਹੇ ਨੇ ਇਹ ਕੰਮ ਕਰਨ ਦੀ, ਤੁਸੀਂ ਪੁਰਤਗਾਲ ਨੇ ਤਾਂ ਕਰਤਾ, ਤੁਸੀਂ ਕੀ ਕਿੱਦਾਂ ਦੇਖਦੇ ਹੋ ਇਹਨੂੰ ਬਈ ਜੇ ਮਤਲਬ ਇਹ ਸਹੀ ਪਾਸੇ ਨੂੰ ਡਾਇਰੈਕਸ਼ਨ ਹੈ ਜਾਂ ਨਹੀਂ, ਵਟ ਯੂ ਥਿੰਕ ਅਬਾਊਟ ਇਟ?
ਅਮਨਦੀਪ ਵਰਕ ਵਰਕ ਪਲੇਸ ਵਰਕ ਆਵਰਸ ਤੋਂ ਬਾਅਦ ਕਈ ਇੱਦਾਂ ਦੇ ਇਸੈਂਸ਼ੀਅਲ ਚੀਜ਼ਾਂ ਹੁੰਦੀਆਂ ਕਿ ਜਿਹੜਾ ਕਮਿਊਨੀਕੇਸ਼ਨ ਹੁੰਦਾ ਆ, ਤੁਸੀਂ ਫੋਨ ਤਾਂ ਸ਼ਾਇਦ ਨਹੀਂ ਕਰਨਾ ਚਾਹੀਦਾ ਵਰਕ ਆਵਰਸ ਤੋਂ ਬਾਅਦ ਤੁਹਾਨੂੰ ਇੰਪਲੋਇਰ ਨੂੰ, ਲੇਕਿਨ ਤੁਸੀਂ ਈਮੇਲ ਭੇਜ ਸਕਦੇ ਆ। ਤੁਸੀਂ ਕਈ ਇੱਦਾਂ ਦੇ ਈਮੇਲ ਸੁਣੀਆਂ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ, ਜਿਹੜੀਆਂ ਕਿ ਦੂਜੇ ਦਿਨ ਜਾ ਕੇ ਤੁਸੀਂ ਉਹਦਾ ਆਂਸਰ ਕਰਨਾ ਹੁੰਦਾ ਆ। ਅਗਰ ਤੁਸੀਂ ਕੰਮ 'ਤੇ ਜਾਂਦੇ, ਫੋਰ ਐਗਜ਼ਾਮਪਲ 8 ਵਜੇ ਕੰਮ ਤੁਸੀਂ ਸਟਾਰਟ ਕਰਨਾ, ਉਸੇ ਵੇਲੇ ਤੁਹਾਨੂੰ ਈਮੇਲ ਆਉਂਦੀ ਆ ਤਾਂ ਉਹ ਤੁਹਾਨੂੰ ਈਮੇਲ ਪੜ੍ਹਨੀ ਆ, ਫਿਰ ਉਹਦਾ ਜਵਾਬ ਦੇਣਾ, ਫਿਰ ਤੁਸੀਂ ਕੰਮ ਵੀ ਆਪਣਾ ਸਟਾਰਟ ਕਰਨਾ। ਜੇ ਤੁਹਾਨੂੰ ਸ਼ਾਮ ਨੂੰ ਈਮੇਲ ਆ ਜਾਂਦੀ ਆ, ਤੁਸੀਂ ਰਿਲੈਕਸ ਬੈਕ ਬੈਠੇ ਆ, ਘਰ ਆਪਣੇ ਬੈਠੇ ਆ, ਤਾਂ ਉਹਨੂੰ ਈਮੇਲ ਪੜ੍ਹ ਕੇ ਤੁਸੀਂ ਉਹਦੇ ਲਈ ਤਿਆਰ ਹੋ ਜਾਂਦੇ ਕਿ ਦੂਜੇ ਦਿਨ ਤੁਸੀਂ ਉਹਦਾ ਜਵਾਬ ਦੇਣਾ ਹੈ, ਪਰਫੈਕਟਲੀ ਜਵਾਬ ਦੇਣਾ। ਕਈ ਛੋਟੀਆਂ ਮੋਟੀਆਂ ਈਮੇਲ ਸੁਣੀਆਂ, ਉਹਨਾਂ ਦੀ ਜ਼ਰੂਰਤ ਨਹੀਂ ਹੁੰਦੀ, ਉਹ ਨਹੀਂ ਭੇਜਣੇ ਚਾਹੁੰਦੇ। ਜੇ ਕੋਈ ਬਹੁਤ ਜ਼ਰੂਰੀ ਕੰਮ ਆ ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਆ ਉਹਦੇ ਲਈ, ਕਿਉਂਕਿ ਤੁਹਾਨੂੰ ਕਈ ਜੋਬਸ ਇੱਦਾਂ ਨਹੀਂ ਆਇਆ ਜਿਹ 'ਚ ਮੋਰਲੀ ਐਥੀਕਲੀ ਰਿਕੁਆਇਰਮੈਂਟ ਹੁੰਦੀ ਆ ਕਿ ਤੁਸੀਂ ਘਰ ਆ ਕੇ 2-3 ਘੰਟੇ ਕੰਮ ਕਰਨਾ ਹੁੰਦਾ, ਆਪਣੇ ਆਪ ਨੂੰ ਇਕਿਪ ਕਰਨਾ ਹੁੰਦਾ ਦੂਜੇ ਦਿਨ ਦੇ ਲਈ। ਉਹ ਅਗਰ ਤੁਸੀਂ 2 ਘੰਟੇ ਕੰਮ ਇੱਥੇ ਆ ਕੇ ਘਰ ਆ ਕੇ ਨਹੀਂ ਕਰੋਗੇ, ਫਿਰ ਤੁਸੀਂ ਆਪਣੀ ਜੋਬ ਨੂੰ ਪੂਰਾ ਜਸਟਿਸ ਨਹੀਂ ਦੇ ਸਕਦੇ। ਉਹਦੇ ਵਿੱਚ ਤੁਹਾਨੂੰ ਈਮੇਲ ਵੀ ਚੈੱਕ ਕਈ ਵਾਰੀ ਕਰਨੀ ਪੈ ਜਾਂਦੀ। ਮੇਰੇ ਖਿਆਲ ਦੇ ਵਿੱਚ ਈਮੇਲ ਭੇਜਣੀ, ਇਹਦੇ ਸੁਨੇਹਾ ਭੇਜਣਾ, ਲੇਕਿਨ ਜਿਹੜੀ ਕਨਵਰਸੇਸ਼ਨ ਆ ਔਨ ਦਾ ਫੋਨ, ਕਨਵਰਸੇਸ਼ਨ ਆ ਮੋਬਾਈਲ ਫੋਨ 'ਤੇ ਕਨਵਰਸੇਸ਼ਨ ਆ, ਦੈਟ ਸ਼ੁੱਡ ਬੀ ਰਿਸਟ੍ਰਿਕਟਡ। ਬਟ ਈਮੇਲ ਜੇ ਬਹੁਤ ਜ਼ਰੂਰੀ ਕੰਮ ਹੈ ਤਾਂ ਉਹ ਭੇਜੀ ਜਾ ਸਕਦੀ ਆ, ਉਹਨੂੰ ਕੋਂਟੈਕਟ ਕੀਤਾ ਜਾ ਸਕਦਾ ਤਾਂ ਕਿ ਬੰਦਾ ਪ੍ਰਪੇਅਰ ਹੋ ਜਾਵੇ। ਜੀ ਅਮਨਦੀਪ,
ਮੈਂ ਇਹ ਵੀ ਬਲੀਵ ਕਰਦਾ, ਸੋਚਦਾ ਹਾਂ ਵੀ ਮੰਨ ਲਓ ਸਾਡਾ ਫਾਰਮਿੰਗ ਦਾ ਕੰਮ ਹੈ ਜਾਂ ਕੋਈ ਐਨੀ ਵੇਜ ਫਿਜ਼ੀਕਲ ਕੰਮ ਹੈ, ਕਾਰਾਂ ਦਾ ਕੰਮ ਹੈ, ਵਟ ਐਵਰ। ਹੁਣ ਮੰਨ ਲਓ ਇੱਕ ਇੰਪਲੋਈ ਹੈ, ਹੈ ਨਾ, ਉਹ ਕੋਈ ਚੀਜ਼ ਰੱਖ ਗਿਆ, ਕਿਤੇ ਚਾਬੀ ਰੱਖ ਗਿਆ, ਕੋਈ ਪਾਸਵਰਡ ਮੰਗਣਾ, ਕੋਈ ਐਮਰਜੈਂਸੀ ਆ ਗਈ, ਹੈ ਨਾ, ਦੂਜੇ ਅਤੇ ਉਹ ਹੁਣ ਜੇ ਫੋਨ ਕਰਕੇ ਪੁੱਛ ਲਵੇ, ਉਹ ਜਾ ਕੇ ਫਿਰ ਉਹ 'ਤੇ ਕੇਸ ਕਰ ਦੇਵੇ, ਹੈ ਨਾ, ਇੱਕ ਰੈਕੋਰਡ ਬਣ ਗਿਆ ਨਾ ਇਲੀਗਲ।
ਗਲਤ ਗੱਲ ਨਹੀਂ, ਜੇ ਤੁਸੀਂ ਚਾਬੀ ਤੁਸੀਂ ਲੈ ਆ ਨਾਲ ਆ, ਫਿਰ ਤੁਹਾਨੂੰ ਫੋਨ ਕਰਕੇ ਪੁੱਛਿਆ ਜਾ ਸਕਦਾ ਆ, ਉਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਜੇ ਤੁਸੀਂ ਕੋਈ ਇਰਰੈਲੀਵੈਂਟ ਜੋਬ ਤੋਂ ਸੁਨੇਹਾ ਭੇਜਦਾ, ਕੋਈ ਇੱਧਰ ਉੱਧਰ ਦੀ ਗੱਪ ਛੇੜਦੇ ਆ ਜਾਂ ਹੋਰ ਕੋਈ ਅਬਿਊਜ਼ ਕਰਦੇ ਆ ਜਾਂ ਕੋਈ ਸੈਕਸੁਅਲ ਮੈਨੂੰ ਤਾਂ ਗੱਲਾਂ ਕਹਿੰਦੇ ਆ, ਉਹ ਇੱਦਾਂ ਦੀਆਂ ਗੱਲਾਂ 'ਤੇ
ਨਹੀਂ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕੌਣ ਕਾਨੂੰਨ ਬਣਾ ਰਿਹਾ, ਕਿਉਂ ਬਣਾ ਰਿਹਾ, ਇਹ ਕੀ ਇੰਪਲੋਈਜ਼ ਇਹਦੀ ਡਿਮਾਂਡ ਕਰ ਰਹੇ ਆ ਜਾਂ ਨਹੀਂ ਕਰ ਰਹੇ, ਕਿੰਨੀ ਕੁ ਕਰ ਰਹੇ।
ਦੈਟਸ ਆਊਟਕਮ ਆਫ ਦਾ ਸ਼ਿਟ ਜੌਬਸ,
ਇਹ ਬੁਲਸ਼ਿਟ ਜੌਬਸ। ਇਹ ਪਤਾ ਕੀ ਆ, ਇਹ ਨਾ ਇੱਕ ਕਲਾਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਮਤਲਬ ਯੂਨੀਅਨ ਟਾਈਪ ਜਾਂ ਹੋਰ ਨਾ, ਵੀ ਅਸੀਂ ਇੱਕ ਇੰਪਲੋਇਰ ਅਤੇ ਇੰਪਲੋਈ ਦਾ ਜਿਹੜਾ ਰਿਸ਼ਤਾ ਹੁੰਦਾ ਹੈ, ਸੋਬਰ ਰਿਸ਼ਤਾ, ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਮੈਨੂੰ ਤਾਂ ਇਹਦੇ 'ਚ ਫਾਊਲ ਪਲੇ ਨਜ਼ਰ ਆ ਰਿਹਾ ਹੈ ਕਿ ਇੱਕ ਇੰਪਲੋਇਰ ਨੂੰ ਇੱਕ ਵਿਲਨ ਵਾਂਗ ਟ੍ਰੀਟ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਕਾਨੂੰਨ ਇਹੋ ਜਿਹੇ ਆ ਰਹੇ ਨੇ ਜਿੱਥੇ ਸਾਰਾ ਕੁਛ ਇੰਪਲੋਇਰ ਦਾ ਕਸੂਰ ਕੱਢਿਆ ਜਾ ਰਿਹਾ ਹੈ, ਹੈ ਨਾ। ਮੈਨੂੰ ਲੱਗਦਾ ਕਿ ਇਹ ਬੜਾ ਘਾਤਕ ਹੈ, ਇੰਪਲੋਈ ਅਤੇ ਇੰਪਲੋਇਰ ਦਾ ਜਿਹੜਾ ਰਿਲੇਸ਼ਨ ਹੈ ਉਹ ਬਹੁਤ ਵਧੀਆ ਰਹਿਣਾ ਚਾਹੀਦਾ, ਇੱਕ ਦੂਜੇ ਦਾ ਹੈਲਪਫੁੱਲ ਰਹਿਣਾ ਚਾਹੀਦਾ ਆ। ਔਰ ਮੈਂ ਦੇਖੇ ਨੇ ਬਹੁਤ ਸਾਰੇ ਜਿਹੜੇ ਇੰਪਲੋਇਜ਼ ਦੇ ਰਿਲੇਸ਼ਨ ਹੈ, ਇੰਪਲੋਈਜ਼ ਦੇ ਨਾਲ ਬਹੁਤ ਜ਼ਿਆਦਾ ਵਧੀਆ ਨੇ, ਇੱਕ ਦੂਜੇ ਦੀ ਕੇਅਰ ਕਰਦੇ ਨੇ। ਪਰ ਜਦੋਂ ਹੁਣ ਵਿੱਚ ਇਹੋ ਜਿਹੀਆਂ ਲੈਜੀਸਲੇਸ਼ਨਾਂ ਪਸਾਈ ਜਾਣੀਆਂ ਨੇ ਆ ਕੇ, ਮੈਨੂੰ ਇਹ ਵੀ ਯਾਦ ਹੈ ਇੱਕ ਵਾਰੀ ਇੱਥੇ ਫੇਅਰ ਵਰਕ ਵਾਲੇ ਆਏ, ਬੜਾ ਸੋਹਣਾ ਕੰਮ ਚੱਲਦਾ, ਅਤੇ ਉਹ ਉਹਨਾਂ ਨੂੰ ਪੁੱਛਣ ਲੱਗ ਗਏ, ਕਹਿੰਦੇ ਸਰਵੇ ਕਰਨਾ ਜੀ। ਮੈਂ ਕਿਹਾ ਕਰ ਲਓ, ਹੈ ਨਾ, ਉਹ ਦੇਖਣਾ ਬੰਦਿਆਂ ਨੂੰ ਪੁੱਛਣਾ ਵੀ ਉਹ ਉਹਨਾਂ ਦੀ ਉਹਨਾਂ ਨੂੰ ਕਿੰਨੀ ਪੇ ਮਿਲਦੀ ਹੈ, ਇਸ ਤਰ੍ਹਾਂ। ਉਹ ਸਾਰੇ ਪੁੱਛਿਆ ਕਰਿਆ, ਉਹਨਾਂ ਨੂੰ ਕੁਛ ਨਹੀਂ ਲੱਭਿਆ, ਹੈ ਨਾ। ਫਿਰ ਉਹਨਾਂ ਨੇ ਪਤਾ ਕਿ ਜੇ ਉਹਨਾਂ ਨੂੰ ਲੱਭਿਆ ਨਹੀਂ ਤਾਂ ਪਤਾ ਕੀ ਪੁੱਛਣ ਲੱਗ ਗਿਆ ਕੁਐਸਚਨ ਇੰਪਲੋਈ ਨੂੰ, ਆਰ ਯੂ ਹੈਪੀ,
ਹਾਂਜੀ,
ਆਰ ਯੂ ਹੈਪੀ, ਮਤਲਬ ਇਹ ਕਿਹੜਾ ਕੁਐਸਚਨ ਹੋ ਗਿਆ ਬਈ ਆਰ ਯੂ ਹੈਪੀ। ਹੋ ਸਕਦਾ ਉਹ ਆਪਣੇ ਘਰੇ ਲੜ ਕੇ ਆਇਆ ਹੋਵੇ, ਉੱਧਰ ਨਾ ਹੈਪੀ ਹੋਵੇ, ਹੈ ਨਾ। ਹੁਣ 11 ਵਜੇ ਧੁੱਪ ਪਈ ਹੈ, ਉਸ ਵੇਲੇ ਉਹ ਨਾ ਹੈਪੀ ਹੋਵੇ, ਹੈ ਨਾ। ਮਤਲਬ ਇਹ ਕਿਹੜੀ ਲੈਜਿਸਲੇਸ਼ਨ ਹੈ, ਮਤਲਬ ਕਿਹੜੀ ਰੈਗੂਲੇਸ਼ਨ ਹੈ ਵੀ ਬੰਦੇ ਨੂੰ ਤਨਖਾਹ, ਉਹਦਾ ਉਹਨਾਂ ਦਾ ਕੰਮ ਸੀ ਬੰਦੇ ਨੂੰ ਪੂਰੀ ਤਨਖਾਹ ਮਿਲਦੀ ਹੈ ਤੇ ਕੰਮ ਕਰਾ ਰਿਹਾ, ਉਹਦੇ ਪੇ ਕਰ ਰਿਹਾ, ਪੇ ਸਲਿੱਪ ਮਿਲ ਰਹੀ ਉਹਨੂੰ ਟਾਈਮ ਸਿਰ, ਠੀਕ ਹੈ? ਇਹ ਕੁਐਸਚਨ ਪੁੱਛ ਕੇ ਵੀ ਆਪਣੀ ਜੋਬ ਬੁਲਸ਼ਿਟ ਰੱਖਣ ਨੂੰ, ਵੀ ਆਰ ਯੂ ਹੈਪੀ ਵਿਦ ਯੂਅਰ ਇੰਪਲੋਇਰ, ਮਤਲਬ ਇਹ ਕਿਹੜਾ ਕੁਐਸਚਨ ਹੈ? ਮਤਲਬ ਇਹ ਤਾਂ ਉਹ ਕੁਐਸਚਨ ਹੈ ਕਿ ਤੁਸੀਂ ਨੌਂ ਨੂੰ ਪੁੱਛਣਾ ਤੂੰ ਆਪਣੀ ਸੱਸ ਤੋਂ ਖੁਸ਼ ਹੈ, ਦੱਸੋ ਇਹਦਾ ਕੀ ਆਨਸਰ ਹੋਊਗਾ?
ਇੱਥੇ ਤੁਸੀਂ ਨਾ ਉਹਦਾ ਆਨਸਰ ਤਾਂ ਇਹੀ ਹੋਣਾ ਵੀ ਖੁਸ਼ ਤਾਂ ਹੈ ਹੀ ਨੀ ਜਿੱਦਾਂ ਹੁਣ
ਆਓ ਵੀ ਇਹੋ ਜਿਹੇ ਨੌਨਸੈਂਸ ਜਿਹੜੇ ਰੈਗੂਲੇਸ਼ਨ ਇਹਨਾਂ ਜਿਹਨਾਂ ਦੀ ਲੋੜ ਹੀ ਨਹੀਂ ਹੈਗੀ, ਐਂਡ ਇਹਨੂੰ ਫਿਰ ਪਾ ਦਈਏ ਬੁਲਸ਼ਿਟ ਜੋਬ ਦੀ ਲਿਸਟ 'ਚ ਫਿਰ।
ਮੈਨੂੰ ਕਹਿੰਦਾ ਮੈਨੂੰ ਨਾ 25 ਸਾਲ ਹੋ ਗਿਆ ਜੋਬ ਕਰਦੇ ਨੂੰ, ਤਾਂ ਮੈਂ ਆਪਣੀ ਵਾਈਫ ਨੂੰ 25 ਸਾਲਾਂ ਦੇ ਵਿੱਚ ਇੱਕ ਵਾਰੀ ਜੋਬ ਤੋਂ ਫੋਨ ਕੀਤਾ, ਵਰਕ ਪਲੇਸ ਤੋਂ ਕਦੇ ਫੋਨ ਹੀ ਨਹੀਂ ਕੀਤਾ, ਮੈਂ ਤਾਂ ਗੱਪ ਲੱਗਦੀ ਹੈ।
25 ਸਾਲਾਂ 'ਚ ਇੱਕ ਵਾਰੀ ਉਹਨੇ ਆਪਣੀ ਵਾਈਫ ਨੂੰ ਫੋਨ ਕੀਤਾ?
ਇੱਕ ਵਾਰੀ ਫੋਨ ਕੀਤਾ ਜਦੋਂ ਉਹਦਾ ਕਹਿੰਦਾ ਉਹਨੇ ਆਪਣੇ ਸਬਜ਼ੀ ਕੱਟਦੀ ਨੇ ਨਾ ਗੰਡਾਸਾ ਮਾਰ ਲਿਆ ਸੀ ਆਪਣੇ ਹੱਥ 'ਤੇ, ਤਾਂ ਮੈਂ ਫੋਨ ਕੀਤਾ ਸੀ, ਅਦਰਵਾਈਜ਼ ਫੋਨ ਨਹੀਂ ਕੀਤਾ।
ਚਲੋ ਇਹ ਵੀ ਇੱਕ ਬਹੁਤ ਵੱਡਾ ਪੰਥਕ ਮਸਲਾ ਤੁਸੀਂ ਦੱਸਤਾ, ਇੱਥੇ ਵੀ ਇਨਵੈਸਟੀਗੇਸ਼ਨ ਕਰਨੀ ਪਊਗੀ,
ਅਗਲੀ ਵਾਰੀ ਹੱਲ ਕੱਢਾਂਗੇ,
ਇਹਦਾ ਅਗਲੀ ਵਾਰੀ ਹੱਲ ਕੱਢਾਂਗੇ। ਅੱਜ ਫਿਰ ਅਸੀਂ ਬਹੁਤ ਵੱਡੇ ਵੱਡੇ ਮਸਲੇ ਤੈਅ ਕੀਤੇ ਆ ਭਾਜੀ। ਆਪਣੇ ਨਾ ਪੰਜਾਬੀ ਫਰਨੀਚਰ ਵਾਲੇ ਆ ਬ੍ਰਿਸਬੇਨ, ਇਹਨਾਂ ਨੇ ਸਾਨੂੰ ਤਸਵੀਰਾਂ ਭੇਜੀਆਂ ਤੇ ਮੈਂ ਇਹ ਸਾਂਝੀਆਂ ਕੀਤੀਆਂ ਆਪਣੇ ਲਾਈਵ ਬਲੌਗ ਤੇ, ਦੇਖਣ ਵਾਲਾ ਆ ਫਰਨੀਚਰ ਭਾਜੀ, ਦੇਖਿਓ ਜ਼ਰੂਰ, ਤੇ ਆਪਣੇ ਮੈਂ ਪੇਜ ਤੇ ਵੀ ਸ਼ੇਅਰ ਕਰਨ ਲੱਗਾ ਹਾਰਮਨ ਰੇਡੀਓ ਤੇ ਸਾਰੀਆਂ ਤਸਵੀਰਾਂ, ਤੇ ਮਤਲਬ ਕਿਆ ਬਾਤ ਹੀ ਆ, ਤੇ ਜ਼ਰੂਰ ਮਤਲਬ
ਇੱਕ ਫਰਨੀਚਰ ਤਾਂ ਅਮਦੀਪ ਸਾਨੂੰ ਵੀ ਲੈਣਾ ਪੈਣਾ, ਫਿਰ ਦੇਖ ਆਵਾਂਗੇ ਇਸ ਦਿਨ ਇਹਨਾਂ ਦੇ ਜਾ ਕੇ।
ਓਏ ਇਹ ਬ੍ਰਿਸਬੇਨ, ਇਹ ਫੋਟੋਆਂ ਮੈਂ ਤੁਹਾਨੂੰ ਇਹ ਕੈਟਲੌਗ ਭੇਜ ਦਊਗੇ, ਐਡੀ ਕਿਹੜੀ ਗੱਲ ਹੈ ਹਨਾ।
ਹਾਂਜੀ,
ਤੇ ਆ ਨਾ ਮੈਂ ਲੱਗਾ ਭੇਜਣ ਤੁਹਾਨੂੰ ਇਹਨਾਂ ਦੀਆਂ ਤਸਵੀਰਾਂ, ਤੇ ਇਹਨਾਂ ਨੇ ਨਾ ਇੱਕ ਪੀੜ੍ਹੀ ਆ, ਮੈਂ ਪੀੜ੍ਹੀ ਲੱਭਦਾ ਹੀ ਸੀਗਾ, ਮੈਂ ਰਾਜੇ ਬੁੱਟਰ ਨੂੰ ਵੀ ਗਿਆ ਮੈਲਬਨ ਵਾਲੇ ਨੂੰ, ਉਹਦੇ ਕੋਲ ਵੀ ਕਹਿੰਦਾ ਹੈਗੀ ਆ ਇੱਕ ਆਪਾਂ ਉਹਨਾਂ ਤੋਂ ਲੈ ਲੈਣੀ, ਇੱਕ ਇਹ ਤੋਂ ਲੈ ਲੈਣੀ ਪੀੜ੍ਹੀ, ਕਿਉਂਕਿ ਮੈਂ ਹੁਣ ਪੀੜ੍ਹੀ ਦੇ ਬੈਠ ਕੇ ਰੋਟੀ ਖਾਂਦਾ ਹੁੰਦਾ ਕਿਚਨ ਦੇ ਵਿੱਚ, ਤੇ ਪੀੜ੍ਹੀਆਂ ਰੰਬੇ, ਇਹ ਤਾਂ ਕਿਆ ਬਾਤ ਹੈ, ਕਈਆਂ ਫਰਨੀਚਰ ਕਿਆ ਬਾਤ ਆ, ਕਿੰਨੇ ਸੋਹਣੇ ਸੋਹਣੇ ਬੈੱਡ, ਡਾਇਨਿੰਗ ਟੇਬਲ,
ਭਾਂਡੇ ਵੀ ਨਾ, ਭਾਂਡੇ ਵੀ ਆ
ਭਾਜੀ, ਤੁਸੀਂ ਪੁੱਛੋ ਸਹੀ ਇਹਨਾਂ ਨੂੰ, ਸਭ ਕੁਛ ਹੀ ਹੈ ਇਹਨਾਂ ਕੋਲ, ਤੇ
ਇੱਕ ਛੰਨਾ ਲੈਣਾ ਮੰਦੀ ਲੱਸੀ ਪੀਣ ਨੂੰ,
ਲੱਸੀ ਪੀਣ ਨੂੰ, ਹੁਣ ਲੱਸੀ ਕੌਣ ਬਣਾਇਆ ਕਰੂਗਾ ਹੁਣ, ਉਹ ਫਿਰ ਕਿਸੇ ਹੋਰ ਨੂੰ ਕਿ ਲੱਸੀ ਹੈਗੀ ਤੁਹਾਡੇ ਗੁਆਂਢੀਆਂ ਤੇ ਨਹੀਂ ਮਿਲਣੀ ਤੁਹਾਨੂੰ, ਤੁਸੀਂ ਲੱਸੀ ਲੈਣ ਜਾ ਨਹੀਂ ਸਕਦੇ, ਫਿਰ ਤੁਹਾਨੂੰ ਡੋਲੂ ਵੀ ਚਾਹੀਦਾ ਲੱਸੀ ਮੰਗਣ ਵਾਸਤੇ, ਹਨਾ ਕਿਆ
ਬਾਤ।
ਠੀਕ ਆ, ਮੈਂ ਭੇਜਦਾ ਤੁਹਾਨੂੰ ਫੇਸਬੁੱਕ ਤੇ ਪਿਆਰਿਓ, ਮੈਂ ਸ਼ੇਅਰ ਕਰਤੀ ਹਾਰਮਨ ਰੇਡੀਓ ਤੇ ਇਹਨਾਂ ਦੇ ਫਰਨੀਚਰ ਦੀਆਂ ਤਸਵੀਰਾਂ, ਲਾਈਵ ਬਲੌਗ ਤੇ ਵੀ ਤੁਸੀਂ ਦੇਖ ਸਕਦੇ ਹੋ। ਸੋ ਸਾਰੇ ਸੱਜਣ ਮਿੱਤਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਮਤਲਬ ਸਾਨੂੰ ਸਪੋਰਟ ਕਰਦੇ ਨੇ ਭਾਜੀ। ਆਪਾਂ ਲਈਏ ਜਾਇਜ਼ ਫਿਰ
ਜੀ ਅਮਨਦੀਪ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ। ਸੋ ਪਿਆਰਿਓ, ਇਹ ਪੋਡਕਾਸਟ ਦੇ ਪ੍ਰੋਗਰਾਮ ਛੇਤੀ ਆ ਜਾਏਗਾ, ਆਪਣਾ ਐਪ ਅਪਡੇਟ ਕਰ ਲਓ, ਉਹਦੇ ਵਿੱਚ ਚੇਂਜਿਸ ਕੀਤੀਆਂ ਗਈਆਂ, ਪੋਡਕਾਸਟ ਦੇ ਵਿੱਚ ਆਉਂਦੇ ਆ ਪ੍ਰੋਗਰਾਮ। ਸੋ ਅਗਲੇ ਹਫ਼ਤੇ ਮਰੀਕ ਭਾਜੀ ਆਉਣਗੇ, ਪਰ ਕੱਲ੍ਹ ਨੂੰ ਗਿਆਨੀ ਸੰਤੋਖ ਸਿੰਘ ਜੀ ਆਉਣਗੇ, ਬਿੱਟਾ ਸਾਹਿਬ ਆਉਣਗੇ, ਅਤੇ ਆਪਾਂ ਚਿੰਤਨ ਕਰਾਂਗੇ ਪੰਜਾਬ ਦੇ ਵਿੱਚ ਵੀ ਬਹੁਤ ਕੁਛ ਵਾਪਰ ਰਿਹਾ ਹੈ, ਸੋ ਉਹਦੀ ਵੀ ਆਪਾਂ ਸਾਰੀ ਖੋਜਬੀਨ ਕਰਨੀ ਆ। ਸੋ ਮੈਨੂੰ ਵੀ ਦਿਓ ਇਜਾਜ਼ਤ, ਮਿਲਦੇ ਹਾਂ ਜੀ ਫਿਰ ਕੱਲ੍ਹ ਨੂੰ ਸਵੇਰ ਨੂੰ, ਆਪਣਾ ਰੱਖਿਓ ਖਿਆਲ, ਰੱਬ ਰਾਖਾ।